ਸੋ ਸਾਰੇ ਹੀ ਪਿਆਰ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਆਵਾਜ਼ ਦੀ ਦੁਨੀਆਂ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅਸੀਂ ਕੱਲੇ ਨੀ ਸਟੂਡੀਓ ਦੇ ਵਿੱਚ, ਸਟੂਡੀਓ ਤੋਂ ਬਾਹਰ ਤੁਸੀਂ ਆਪਣੇ ਕੰਮਾਂ ਕਾਰਾਂ ਵਿੱਚ, ਗੱਡੀਆਂ ਚ, ਦੁਕਾਨਾਂ ਚ ਬੈਠੇ ਬਹੁਤ ਸੋਹਣਾ ਕੰਮ ਕਰ ਰਹੇ ਹੋ ਤੇ ਅੱਜ ਨਾਲ ਤਾਇਆ ਜੀ ਵੀ
ਗੱਲ ਏਦਾਂ ਵੀ ਤੇਰੀ ਗੱਲ ਠੀਕ ਆ ਵੀ ਜਿਹੜੇ ਕੋਈ ਡਰਾਈਵਰ ਭਾਈਚਾਰਾ,
ਹਾਂਜੀ,
ਉਹ ਤਾਂ ਗੱਡੀ ਦੇ ਵਿੱਚ ਹੀ ਉਹਨਾਂ ਦਾ ਦਿਨ ਰਾਤ ਲੰਘਦਾ।
ਸ਼ੂਟ ਵੱਟੀ ਆ
ਹੁਣ ਦਿਨ ਰਾਤ ਦਾ ਮਤਲਬ, ਜੇ ਉਹ ਦਿਨੇ ਗੱਡੀ ਚਲਾਉਂਦੇ ਆ, ਰਾਤ ਨੂੰ ਸੁਪਨੇ ਚ ਉਹਨਾਂ ਨੂੰ ਗੱਡੀਆਂ ਦੇ ਆਉਂਦੇ ਆ। ਇਹ ਮਨ ਜਿਹੜਾ ਨਾ ਪੁੱਤ, ਜੋ ਅਸੀਂ ਕਰਦੇ ਆ ਜਾਂ ਸੋਚਦੇ ਆ ਰਾਤ ਨੂੰ, ਉਹ ਸਾਡੇ ਸੁਪਨੇ ਚ ਚੱਲਦਾ।
ਤਾਜੀ ਮੈਂ ਕਦੇ ਕਦੇ ਸੋਚ ਰਹੀ ਹੁੰਦੀ ਆ ਕਿ ਹਨਾ, ਜਦੋਂ ਕਈ ਵਾਰ ਬੰਦਾ ਬਹੁਤਾ ਕੰਮ ਕਰਦਾ, ਮੰਨ ਲਓ
ਕਿਉਂਕਿ ਜਿਹੜਾ ਮਨ ਵਾ ਨਾ ਬਹੁਤ, ਇਹ ਉਸੇ ਤਰੀਕੇ ਦੇ ਨਾਲ ਚੱਲਦਾ ਰਹਿੰਦਾ। ਉਹ ਇੱਕ ਹੋਰ ਵੀ ਗੱਲ ਵਾ ਕਿ ਜਿਹੜੀ ਇਹ ਅਵਸਥਾ ਹੁੰਦੀ ਨਾ, ਬੰਦਾ ਅੱਧੇ ਸੁੱਤੇ ਤੇ ਅੱਧੇ ਜਾਗੇ, ਯਾਨੀ ਵੀ ਇਹ ਇਹਨੂੰ ਅਵਸਥਾ ਐਸੀ ਹੁੰਦੀ ਆ ਜਿਹਦੇ ਵਿੱਚ ਮਨ ਜਿਹੜਾ ਨਾ ਚੇਤਨ ਤਾਂ ਉਚੇਤਨ
ਇਹ
ਦੋਵੇਂ ਪਾਸੇ ਨਾ, ਇੱਕ ਮਨ ਸੁੱਤਾ ਹੁੰਦਾ ਇੱਕ ਜਾਗਦਾ, ਜਦੋਂ ਸੌਂਦਾ ਬੰਦਾ ਉਹ ਦੋਵੇਂ ਸੁੱਤੇ ਹੁੰਦੇ। ਉਦੋਂ ਜਿਹੜੀ ਗੱਲ ਤੁਸੀਂ ਕਹਿਤੀ ਉਹ ਸਾਡੇ ਹਿਰਦੇ ਚ ਜਿਹਨੂੰ ਚੇਤਨ ਮੰਨ ਕਹਿੰਦੇ ਉਹਦੇ ਚ ਚਲੀ ਜਾਂਦੀ ਆ। ਇਸ ਕਰਕੇ ਜਿਹੜੇ
ਅਸਫਲ ਬੱਚਾ ਉਹਦੇ ਲਾਗੇ ਚੰਗੀਆਂ
ਗੱਲਾਂ ਕਰਨੀਆਂ ਚਾਹੀਦੀਆਂ,
ਲਾਓ ਕਿ ਉਹ ਸੁੱਤਾ ਹੋਇਆ ਵੀ ਗੁਰੂ ਘਰ ਦੇ ਦਰਸ਼ਨ ਕਰੇ, ਚੰਗੀਆਂ ਗੱਲਾਂ ਕਹੋ, ਪੁੱਤ ਤੋਂ ਬਹੁਤ ਚੰਗਾ, ਸੋਹਣੇ ਸੋਹਣੇ ਕੰਮ ਕਰਦਾ, ਸੋਹਣਾ ਸੋਹਣਾ ਬੋਲਦਾ ਆ, ਸੋਹਣਾ ਤੁਰਦਾ ਹਨਾ, ਤੇ ਜੀ ਜੀ ਕਹਿੰਦਾ। ਤਾਂ ਫਿਰ
ਦੇਖੋ ਗੱਲ ਇਹਦਾ ਵੀ ਜਿਹੜਾ ਸਾਡਾ ਸਰੀਰ ਆ ਉਹ ਸੌਂ ਜਾਂਦਾ, ਮਨ ਨਹੀਂ ਸੌਂਦਾ, ਮਨ ਸੌਂਦਾ ਨਹੀਂ ਤੇ ਇਸੇ ਕਰਕੇ ਉਹ ਫਿਰ ਰਾਤ ਨੂੰ ਸੁਪਨੇ ਵੇਖਦਾ। ਉਹਨੂੰ ਚੈਨ ਵੀ ਆਉਣੀ ਚਾਹੀਦੀ ਆ, ਉਹਨੂੰ ਧਿਆਨ ਸਾਧਨਾ ਨਾਲ ਜਿਹੜੇ ਸਾਧਕ ਕਹਿੰਦੇ ਆ ਵੀ ਚੈਨ ਆਉਂਦੀ ਆ ਜਦੋਂ ਅਸੀਂ ਟਿਕਾ ਲਈ ਨੇ ਮਨ ਨੂੰ, ਜਿਵੇਂ ਮਹਾਰਾਜ ਨੇ ਧੁਨਵੇਂ ਧਿਆਨ ਕਰਨ ਨੂੰ ਕਿਹਾ ਵਾ, ਜਿਹੜੀ ਵਾਹਿਗੁਰੂ ਦੀ ਧੁਨ ਵਾ ਜਾਂ ਰੱਬ ਦੀ ਜਿਹੜੇ ਨਾਮ ਦੀ ਧੁਨ ਵਾ, ਉਹਦੇ 'ਚ ਤੁਸੀਂ ਧਿਆਨ ਟਿਕਾ ਲਓ ਤੇ ਤੁਹਾਡਾ ਮਨ ਜਿਹੜਾ ਭਟਕਣੋਂ ਹਟ ਜਾਂਦਾ। ਦੂਸਰਾ ਜਿਹੜਾ ਬੰਦਾ ਸੌਂ ਜਾਂਦਾ, ਮਨ ਸੌਂਦਾ ਨਹੀਂ, ਅਸੀਂ ਜੋ ਵੀ ਬੋਲਦੇ ਜੋ ਵੀ ਸੁਣਦੇ ਹਾਂ ਉਹ ਮਨ ਜਿਹੜਾ ਉਹ ਸੁਣ ਹੀ ਰਿਹਾ ਹੁੰਦਾ।
ਬੱਚਿਆਂ ਦੀ ਮੈਂ ਹੁਣ ਗੱਲ ਕਰਾਂ ਕਿ ਕਈ ਵਾਰ ਨਾ ਬੱਚਾ ਬੈਠ ਸੁੱਤਾ ਹੋਇਆ, ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰੂ, ਮੈਂ ਇੱਧਰ ਨੂੰ ਜਾਣਾ ਤੂੰ ਇੱਧਰਲੀ ਵਾਰੀ ਦੇਖਣੀ ਆ, ਠੀਕ ਆ, ਮੈਂ ਜਿਹੜੀ ਚੀਜ਼ੀ ਲੈ ਕੇ ਆਇਆ ਨਾ ਫਿਰ ਆਪਾਂ ਦੋਵੇਂ ਰਲ ਕੇ
ਖਾਵਾਂਗੇ। ਸੁਪਨੇ ਜਿੱਦਾਂ ਕਹਿੰਦੇ ਉਦਾਂ ਤੇ ਲੜ ਪੈਂਦੇ ਆ। ਜਿਹੜਾ ਬੱਚਾ ਬਾਲ ਵਾ,
ਹਾਂਜੀ,
ਜਿਵੇਂ ਆਪਾਂ ਕਹਿੰਦੇ ਆ ਵੀ ਅਸੀਂ ਜੋ ਕਰਨਾ ਚਾਹੁੰਦੇ ਜੀਵਨ ਦੇ ਵਿੱਚ, ਸਾਨੂੰ ਕਈ ਵਾਰ ਅਸੀਂ ਬਾਲਾ ਜ਼ਿਆਦਾ ਸੋਚਦੇ, ਸੁਪਨੇ ਦੇ ਵਿੱਚ ਉਹ ਚੀਜ਼ ਹੋ ਜਾਂਦੀ ਆ, ਤਾਂ ਕਿ ਸਾਡੇ ਮਨ ਨੂੰ ਆਰਾਮ ਮਿਲੇ, ਕਿਉਂਕਿ ਬੇਚੈਨੀ ਆ ਸਾਡੀ। ਮੰਨ ਲਓ ਵੀ ਤੁਸੀਂ ਪਾਸ ਹੋਣਾ ਚਾਹੁੰਦੇ, ਸੁਪਨੇ ਚ ਤੁਸੀਂ ਪਾਸ ਹੋ ਜਾਂਦੇ, ਮੰਨ ਲਓ ਧਿਆਨ ਲੱਗੀ ਸੁਪਨੇ ਚ ਤੁਸੀਂ ਪਾਣੀ ਪੀ ਲੈਣੇ, ਹਾਂਜੀ, ਨਹੀਂ ਪੀ ਵੀ ਲੈਂਦੇ ਕਈ, ਐਸੀ ਨੀ ਵੀ ਉਹ ਸੁਪਨੇ ਹਰ ਦੇ ਇੱਕ ਵੱਖਰੇ ਵੱਖਰੇ, ਉਹ ਇਸ ਕਰਕੇ ਕਿ ਸਰੀਰ ਨੂੰ ਠਾਉਣ ਨੂੰ ਕਰਦਾ ਮਨ, ਮਨ ਕਹਿੰਦਾ ਵੀ ਜੇ ਇਹਨੂੰ ਸੁਪਨੇ ਚ ਪਾਣੀ ਮਿਲ ਗਿਆ ਇਹਨੇ ਤਾਂ ਅੱਗੇ ਨੀ ਉੱਠਣ ਡੇ, ਉੱਤੋਂ ਜੇ ਪਾਣੀ ਮਿਲ ਗਿਆ ਤੇ ਫੇਰ
ਕਿਤੇ ਉੱਠਣਾ,
ਉਹ ਤੁਹਾਨੂੰ ਡਰਾਉਂਦਾ ਜਦੋਂ ਨਾ ਤੁਸੀਂ ਭੱਜ ਕੇ ਜਾਂਦੇ ਆ, ਜਾਂ ਤੋਂ ਮਗਰਮੱਛ ਪਾਣੀ ਚ ਦੇਖ ਜੋ ਪੀਣ ਦੇਣਾ ਹੀ ਨੀ, ਉਦੋਂ ਡਰ ਕੇ ਬੰਦਾ ਉੱਠਦਾ,
ਕੁਝ ਹੋਰ ਚੀਜ਼
ਜਾਂ ਕੋਈ ਉਹ ਕੁਛ ਵੀ ਹੋ ਜਾਣਾ ਵੀ ਪਾਣੀ ਦੂਰ ਤਰਿਆ ਜਾਣਾ, ਬੰਦਾ ਡਰ ਕੇ ਉੱਠ ਜਾਂਦਾ ਵੀ ਮੈਂ ਹੁਣ,
ਸਹੀ ਗੱਲ ਆ,
ਉਹ ਸਰੀਰ ਨੂੰ ਠਾਉਣ ਦਾ ਮਨ ਦਾ ਤਰੀਕਾ।
ਬਾਥਰੂਮ ਜਾਇਆ ਕਰ ਫਿਰ ਬੈਠਾ ਵੀ ਮਤਲਬ ਸੋਇਆ ਕਰ ਹੋਇਆ ਕਹਿੰਦੇ ਕਿ ਇਹਨੂੰ ਅਸੀਂ ਬੜਾ ਕਿਹਾ ਵੀ ਤੂੰ ਰੋਜ ਹਨਾ ਵੀ ਪਹਿਲਾਂ ਬਾਥਰੂਮ ਜਾਏ ਫਿਰ ਜਾ ਕੇ ਬੈਠ ਤੇ ਪਈ ਕਹਿੰਦੇ ਆਖੇ ਨੀ ਲੱਗਾ ਤੇ ਕਹਿੰਦਾ ਇਹ ਰਾਤ ਸੁਤਿਆ ਸੁਤਿਆ ਬੋਲੀ ਜਾਵੇ ਉੱਥੇ ਜਾ ਕੇ ਜਾਣਾ ਉੱਥੇ ਜਾ ਕੇ ਜਾਣਾ ਕਹਿੰਦੇ ਫਿਰ ਮੈਨੂੰ ਇੰਨਾ ਗੁੱਸਾ ਆਇਆ ਮੈਂ ਚੱਕ ਕੇ ਨਾ ਇਹਨੂੰ ਤੇ ਬਾਥਰੂਮ ਚ ਖੜਾ ਕਰਤਾ ਤੇ ਫਿਰ ਕਹਿੰਦੇ ਚਲੋ ਹੁਣ ਬਾਥਰੂਮ ਆਪਾਂ ਨੂੰ ਮਿਲ ਗਿਆ ਪਹਿਲਾਂ ਬਾਥਰੂਮ ਜਾਈਏ ਬਾਕੀ ਗੱਲਾਂ ਫਿਰ ਬਾਅਦ ਚ ਕਰਾਂਗੇ
ਉਹ ਹੁੰਦਾ ਇੱਕ ਜਿਹੜਾ ਏਦਾਂ ਹੋ ਜਾਂਦਾ ਦੀਪਾ ਨਾ ਰਾਤ ਨੂੰ ਮੈਂ ਸੌਂਦੇ ਉਦੋਂ ਸਾਰੇ ਇਕੱਠੇ ਹੀ ਸੌਂਦੇ ਸੀ ਵਿਹੜਿਆਂ ਚ
ਹਾਂਜੀ ਸਾਰੇ ਮੰਜੇ ਤੇ
ਆਹੋ ਦੀਪੇ ਨੇ ਕੀ ਕਰਨਾ ਰਾਤ ਹੋਣੀ ਕਿ ਗਾਂ ਸਾਡਾ ਜਿਹੜਾ ਖੁਰਾ ਉਹ ਦੂਰ ਹੁੰਦਾ ਸੀ ਬਾਥਰੂਮ ਕਹਿ ਦਿੰਦੇ ਸੀ ਖੁਰਾ ਹੀ ਕਹਿੰਦੇ
ਤੇ
ਹਾਂਜੀ 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 ਤੇ ਉਹ ਖੁਰਾ ਦੂਰ ਸੀ ਤੇ ਇਹਨੂੰ ਡਰਦਾ ਬਾਲਾ ਸੀ ਡਰ ਬਾਲਾ ਲੱਗਦਾ ਸੀ
ਇਹਨੇ
ਹਾਂ ਮੈਂ ਇੱਦਾਂ ਖੁਰੇ ਦੇ ਜਿੱਦਾਂ ਵਿਚਾਲੇ ਜਿੱਦਾਂ ਸਿੰਗਾਪੁਰ ਪੈ ਜਾਂਦਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਾਲਿਆਂ ਨੂੰ ਜਦੋਂ ਇੱਥੋਂ ਹੀ ਜਾਂਦੇ ਆ ਸਿੰਗਾਪੁਰ ਸਟੇ ਹੁੰਦੀ ਆ ਤੇ ਫਿਰ ਉੱਥੋਂ ਸਾਹ ਲੈ ਕੇ
ਜਿਹੜੀ
ਤੇਲ ਤੂਲ ਭਰਾ ਕੇ ਫੇਰ ਜਾਂਦੀ ਆ ਫਲੈਟ ਉਹ ਮੇਰਾ ਜਿਹੜਾ ਮੰਜਾ ਸਿੰਗਾਪੁਰ ਲਾ ਲਓ ਖੁਰੇ ਤੇ ਇਹਨੇ ਨਾ ਵੀ ਤੇਰਾ ਜਦੋਂ ਡੈਸਟੀਨੇਸ਼ਨ ਆਸਟ੍ਰੇਲੀਆ ਤੂੰ ਆਸਟ੍ਰੇਲੀਆ ਜਾ ਇਹਨੇ ਨਾ ਉੱਥੇ ਪਾਵੇ ਦੇ ਮੇਰੇ ਨੇ ਮੂਤ ਜਾਣਾ ਨਿੱਕੇ ਹੁੰਦੇ ਨੇ
ਹਾਂ
ਤਿੰਨਾ ਚਾਰਾਂ ਸਾਲਾਂ ਦਾ ਤੇ ਉਹ ਮੈਂ ਸਵੇਰ ਨੂੰ ਸਗੋਂ ਨਮੋਸ਼ੀ ਮੰਨੀ ਉਹ ਮੈਨੂੰ ਉਹਨਾਂ ਨੇ ਕਹਿਣਾ ਘਰਦਿਆਂ ਨੇ ਉਹ ਤੂੰ ਹਾਂ ਤੇਰੇ ਲਾਗੇ ਖੁਰਾ ਤੂੰ ਇਸ ਮੰਜੇ ਦੇ ਲਾਗੇ ਮੂਤ ਜਾਣਾ ਉਹ ਮੈਂ ਕਿਹਾ
ਨੰਬਰ ਲੱਗ ਗਿਆ
ਮੈਂ ਉਹ ਨਾ ਮੇਰਾ ਉਹ ਮੈਂ ਵੀ ਕਵਾਂ ਮਨਾ ਸੁੱਤਾ ਹੋਊ ਕੀ ਪਤਾ ਹੋਊਗਾ ਸੁੱਤੇ ਬੰਦੇ ਦਾ ਕੀ ਪਤਾ
ਥੋੜਾ ਲੱਗਦਾ
ਫੇਰ ਮੈਂ ਕਿਹਾ ਵੀ ਇੰਨਾ ਬੇਸੁਰਤ ਮੈਂ ਕਿਹੜਾ ਕੋਈ ਸ਼ਰਾਬ ਪੀ ਕੇ ਸੌਣਾ ਜਾਂ ਮੈਂ ਕੋਈ ਭੰਗ ਪੀਤੀ ਹੈ ਜਾਂ ਕੋਈ ਮੈਂ ਕਿਹਾ ਵੀ ਬੰਦਾ ਫੜਨਾ
ਚੋਰ ਫੜਨਾ
ਹਾਂਜੀ ਮੇਰੇ ਤੇ ਜਿਹੜੇ ਇਲਜ਼ਾਮ ਲਾਉਂਦਾ ਮੈਂ ਕਿਹਾ ਵੀ ਸੌਣਾ ਨੀ ਮੈਂ ਸੁੱਤਿਆ ਵਾਂਗੂ ਕਹਿਕੇ ਜਦੋਂ ਇਹ ਆਇਆ ਨਾ ਜਦੋਂ ਪਾਵਾ ਗਿੱਲਾ ਕੀਤਾ ਮੈਂ ਫੜ ਲਿਆ ਮੈਂ ਕਿਹਾ ਤੈਨੂੰ ਕੋਈ ਮੈਨੂੰ ਇਹ ਡਰ ਲੱਗਦਾ ਮੈਂ ਕਿਹਾ ਤੈਨੂੰ ਡਰ ਲੱਗਦਾ
ਮੇਰੀ
ਮੰਜੀ ਮੰਜੀ ਮੇਰੀ ਦੀਦੀ ਤੈਨੂੰ ਉਹ ਮੈਂ ਤੀਜੇ ਦਿਨ ਸਿਵੇਂ ਤੋਂ ਪਾਵੇ ਬਣਾਉਣ ਨੂੰ ਕਿਹਾ ਗਾਲ ਦੇ ਬੜੇ ਪਾਵੇ ਮੈਂ ਕਰਾਂਗੀ ਤੇ ਉਹ ਫਿਰ ਮੈਂ ਇਹਨੂੰ ਕਿਹਾ ਮੈਂ ਕਿਹਾ ਵੀ ਤੂੰ ਬੰਦਾ ਬਣ ਜਾ ਫਿਰ ਇਹਨੇ ਬੀਬੀ ਪਾਪੇ ਨੂੰ ਕਹਿੰਦਾ ਮੈਨੂੰ ਡਰਦਾ ਉਹ ਕਹਿੰਦੇ ਵੀ ਡਰਦਾ ਬਹੁਤ ਆ ਮੈਂ ਤੈਨੂੰ ਡਰ ਕੇ ਤੋਂ ਲੱਗਦਾ ਫਿਰ ਮੈਨੂੰ ਏਦਾਂ ਲੱਗਦਾ ਵੀ ਇਹ ਝਾਂਜਰਾਂ ਜਿਹੀਆਂ ਛਣਕ ਦੀਆਂ ਬੈਠਾ ਦੇਖਿਆ ਇੱਥੇ ਮੈਨੂੰ ਆਹ ਦੇਖਿਆ ਤੀਜੇ ਦਿਨ ਸਗੋਂ ਮੈਨੂੰ ਡਰ ਲੱਗਣ ਲੱਗ ਪਿਆ ਮੈਂ ਕਿਹਾ ਜਿੱਥੇ ਕੇ ਦੱਸੇ ਵੀ ਉੱਥੇ ਬੈਠਾ ਤੇ ਉਹ ਜਦੋਂ ਬੰਦੇ ਦੇ ਖਿਆਲ ਬਣ ਜਾਂਦੇ ਮੇਰਾ ਉੱਠਣ ਨੂੰ ਸਿਆਣਾ ਪਵੇ ਮੈਂ ਕਿਹਾ ਵੀ ਓਦਾਂ ਜਦੋਂ ਹੁਣ ਤੁਹਾਨੂੰ ਕੋਈ ਕਹਿ ਦਈਏ ਉਹ ਬਣਨ ਲੱਗ ਜਾਂਦੀ ਅੱਗੋਂ ਪਿੱਛੋਂ ਤਾਂ ਬੰਦਾ ਨਹੀਂ ਸੋਚਦਾ ਢੇਰੀ ਵੱਲ ਵੇਖੀ ਵੀ ਨੀ ਮੰਗਦੇ ਫਿਰ ਰਾਤ ਨੂੰ ਮੇਰਾ ਧਿਆਨ ਹੀ ਢੇਰੀ ਵੱਲ ਨੂੰ
ਪਵੇ
ਦੇਖੋ ਜਿਹੜਾ ਮਨ ਵਾ ਨਾ ਇਹਨੂੰ ਤੁਸੀਂ ਜਿਹੜੀ ਚੀਜ਼ ਤੋਂ ਰੋਕੋਗੇ ਉਹ ਇਹਨੇ ਕਰਨੀ ਆ ਮੈਂ ਉਦਾਹਰਣ ਦਿੰਦਾ ਮੈਂ ਹੁਣ ਤੈਨੂੰ ਕਹਿੰਦਾ ਦੋ ਜਿਹੜੇ ਆ ਨਾ ਸੁੰਡਾਂ ਵਾਲਾ ਹਾਥੀ ਤੂੰ ਸੋਚਣਾ ਨਹੀਂ ਦੋ ਸੁੰਡਾਂ ਵਾਲਾ ਹਾਥੀ ਹੁਣ ਤੇਰੇ ਦਿਮਾਗ ਚ ਪਹਿਲਾਂ ਦੋ ਸੁੰਡਾਂ ਵਾਲਾ ਹਾਥੀ ਆਇਆ ਫੇਰ ਮੈਂ ਤੈਨੂੰ ਕਿਹਾ ਵੀ ਸੋਚਣਾ ਨਹੀਂ ਮੈਂ ਜਿੰਨਾ ਤੈਨੂੰ ਕਹੂੰਗੀ ਨਹੀਂ ਦੋ ਸੁੰਡਾਂ ਵਾਲਾ ਨਹੀਂ ਦੇਖਣਾ ਤੂੰ ਦੇਖਣਾ ਨੀ ਉਹ ਖਿਆਲ ਚ ਉਹ ਦੇਖਣਾ ਮੈਂ ਜੇ ਕਹੂੰਗਾ ਵੀ ਸੰਤਰੇ ਦੇ ਬਾਰੇ ਨੀ ਸੋਚਣਾ ਬਹੁਤ ਤੇ ਅੱਖਾਂ ਮੋਰੇ ਸੰਤਰਾ ਹੀ
ਆਉਣਾ
ਜੇ ਮੈਂ ਕਿਹਾ ਨਹੀਂ ਸੇਬਾਂ ਬਾਰੇ ਨਹੀਂ ਸੋਚਣਾ ਉਹ ਖਿਆਲ ਦਿਮਾਗ ਚ ਸੇਬ ਦਾ ਹੀ ਆਉਣਾ ਜੇ ਮੈਂ ਕਹਿਤਾ ਵੀ ਸਿੰਘਾਂ ਵਾਲਾ ਬਲਦ ਨੀ ਦੇਖਣਾ ਉਹ ਸਿੰਘਾਂ ਵਾਲਾ ਬਲਦ ਜਿਹੜਾ ਮਨ ਨਾ ਨਹੀਂ ਇਹਨੂੰ ਨੀ ਫੜਦਾ ਮੈਂ ਤੈਨੂੰ ਦੱਸਦਾ ਜਿਹੜੀ ਹੁਣ ਮੈਂ ਤੈਨੂੰ ਕਹਿੰਦਾ ਵੀ ਤੂੰ ਨਹੀਂ ਸੋਚਣਾ ਨਹੀਂ ਇਹਨੂੰ ਨੀ ਉਹਨੇ ਫੜਿਆ ਉਹਨੇ ਉਸ ਗੱਲ ਨੂੰ ਫੜਿਆ ਜਿਹੜੀ ਕਹੀ ਬਹੁਤ ਵੱਡੀ ਗਹਿਰੀ ਗੱਲ ਮਨੋਵਿਗਿਆਨੀ ਇਹਦੇ ਬਾਰੇ ਦੱਸਦੇ ਆ ਵੀ ਜਦੋਂ ਤੁਹਾਨੂੰ ਤੁਸੀਂ ਕਹਿੰਦੇ ਨਾ ਕਾਕਾ ਮਿੱਠਾ ਨਹੀਂ ਖਾਣਾ
ਜੀ ਕਰਨਾ
ਹਾਂ ਮਿੱਠਾ ਨਹੀਂ ਹੁਣ ਮਿੱਠਾ ਤੇ ਤੁਸੀਂ ਕਹਿਤਾ ਨਹੀਂ ਤੇ ਮਨ ਨੇ ਪੜਿਆ ਹੀ ਨਹੀਂ
ਪੜਿਆ ਹੀ ਨਹੀਂ
ਮੈਂ ਉਦਾਹਰਣ ਦੇ ਰਿਹਾ
ਡਾਕਟਰ ਕਹਿੰਦੇ ਚਾਹ ਨਹੀਂ ਪੀਣੀ ਆਟੋਮੈਟਿਕਲੀ ਚਾਹ ਪੀਣ ਨੂੰ ਜੀ ਕਰੂ
ਉਹ ਹਾਂ ਉਹ ਕਿਹਾ ਵੀ ਨਹੀਂ ਉਹ ਜਿਹੜੀ ਚੀਜ਼ ਨਹੀਂ ਹੁਣ ਇਹਦਾ ਉਲਟ ਕੀ ਹੈ ਯਾਨੀ ਕਹਿ ਲਓ ਹੱਲ ਕੀ ਇਹਦਾ ਹੱਲ ਆ ਵੀ ਜਦੋਂ ਹੁਣ ਤੁਸੀਂ ਕਹਿਣਾ ਮਿੱਠਾ ਨਹੀਂ ਖਾਣਾ ਉਹਨੂੰ ਇਹ ਕਹਿਣਾ ਵਾ ਪੁੱਤ ਜਿਹੜਾ ਉਹ ਆਪਾਂ ਜਿਹੜੀ ਚੀਜ਼ ਵੀ ਮਾਲਾ ਖਾਣੀ ਆ
ਮਠਿਆਈ
ਉਹ ਖਵਾਉਣੀ ਜੇ ਮਾਲਾ ਖਾਣਾ ਪੁੱਤ ਸੇਬ ਆਪਾਂ ਸੇਬ ਖਾਣਾ ਆਪਾਂ ਦੁੱਧ ਪੀਣਾ ਆਪਾਂ ਕਹਿੰਦਾ ਨਾ ਠੰਡਾ ਨਹੀਂ ਪੀਣਾ ਨਹੀਂ ਨਹੀਂ ਉਹਨੇ ਸੁਣਨਾ ਠੰਡਾ ਹੀ ਪੀਣਾ ਉਹਨੇ ਸੁਣਨਾ ਉਹ ਧਿਆਨ ਹੀ ਠੰਡੇ ਵੱਲ ਨੂੰ ਆਪਾਂ ਉਹਦੇ ਬਦਲੇ ਕਹਿਣਾ ਪੁੱਤ ਦੁੱਧ ਪੀਣਾ ਤਾਂ ਧਿਆਨ ਦੁੱਧ ਵੱਲ ਹੋ ਗਿਆ ਪੁੱਤ ਆਪਾਂ ਸ਼ਿਕੰਜਵੀ ਪੀਣੀ ਸ਼ਿਕੰਜਵੀ ਵੱਲ ਪੁੱਲ ਆਪਾਂ ਜੂਸ ਪੀਣਾ ਜੂਸ ਵੱਲ ਅਸੀਂ ਕਹਿੰਦੇ ਨਾ ਨਾ ਨੀ ਕੰਮ ਕਰਨਾ ਉਹੋ ਹੀ ਕੰਮ ਹੁੰਦਾ
ਇਹ ਹੋਰ
ਗੱਲ
ਪੰਜਾਬੀਆਂ
ਦੇਵਿਆਂ ਵਾਲੇ ਬਾਬੇ ਦੀ ਸੁਣ ਲਾ ਉਹ ਬਾਬਾ ਸੀ ਕੋਈ ਤੇ ਉਹਦੀ ਸੇਵਾ ਕੋਈ ਮੇਰੇ ਗੱਲ ਆਪਿਆ ਕਰਨ ਘਰੋਂ ਸਤਾਇਆ ਹੋਇਆ ਕਹਿੰਦਾ ਵੀ ਬਾਬੇ ਕੋ ਬਹਿ ਕੇ ਕੋਈ ਸੇਵਾ ਕਰਾਂਗੇ ਉਹ ਰੱਬ ਦਾ ਨਾਮ ਸੁਣਾਂਗੇ
ਸਹੀ ਗੱਲ
ਉਹ ਬਾਬਾ ਸੀ ਤਪੱਸਿਆ ਚ ਬੈਠਾ ਤੇ ਉਹਦੇ ਇੰਨੀ ਉਹ ਤਪੱਸਿਆ ਚ ਸੀ ਵੀ ਉਹਦੇ ਮਿੱਟੀ ਵੀ ਸਰੀਰ ਤੇ ਜੰਮ ਗਈ ਹਨੇਰੀ ਆਉਣੀ ਮੀਂਹ ਆਉਣਾ ਝਖੜ ਆਉਣਾ ਬਾਬੇ ਨੇ ਨਾ ਹਿੱਲਣਾ ਉਹਦੀ ਐਸੀ ਤਪ ਤਪੱਸਿਆ ਸੀ ਜਿਹੜਾ ਆਇਆ ਮੇਰੇ ਕਿਹਾ ਘਰੋਂ ਸਤਾਇਆ ਉਹਨੇ ਕਿਹਾ ਮਨਾ ਘਰੋਂ ਤਾਂ ਗਾਲਾਂ ਜਾਂ ਮਿਹਣੇ ਜਾਂ ਕੋਈ ਹਾ ਹੀ ਕੁਛ ਮਿਲਦਾ ਇੱਥੇ ਇਹਦੀ ਸੇਵਾ ਕਰ ਲਈਏ ਦੇਖੋ ਇਹ ਸਾਧੂ ਇੰਨਾ ਆਪਣੇ ਰੱਬ ਨਾਲ ਜੁੜਿਆ ਹੋਇਆ ਇੰਨਾ ਜੁੜਿਆ ਹੋਇਆ ਤੇ ਇਹਨੂੰ ਇਹ ਸੁਧ ਬੁਧ ਨੀ ਮੈਂ ਲੀੜੇ ਹੀ ਝਾੜਦਾ ਵੀ ਕਿੰਨੀ ਇਹ ਕਰਨੀ ਵਾਲਾ ਹੋਊ ਉਹਨੇ ਕਿਹਾ ਵੀ ਇਹਦੀ ਸੇਵਾ ਕਰਦੇ ਉਹਨੇ ਸਾਧੂ ਨੂੰ ਚੰਗੀ ਤਰ੍ਹਾਂ ਝਾੜਿਆ ਸਾਫ ਕੀਤਾ ਆਲਾ ਦੁਆਲਾ ਉੱਥੇ ਉਹਨੇ ਜਿਹੜਾ ਵੀ ਕੋਈ ਜੋ ਸੀ ਕੀੜੇ ਮਕੌੜੇ ਉਹਨਾਂ ਨੂੰ ਭਜਾਇਆ ਸੋਹਣਾ ਥਾਂ ਬਣਾ ਲਿਆ ਤੇ ਉਹ ਨਿੱਤ ਜਿਹੜੇ ਉੱਥੇ ਬੂਟੇ ਲਾਏ ਸਾਧੂ ਨੇ ਉਹਨਾਂ ਨੂੰ ਪਾਣੀ ਪਾਇਆ ਪਾਣੀ ਪਾਇਆ ਫਿਰ ਉੱਥੇ ਉਹਨਾਂ ਨੂੰ ਫਲ ਮਿਲੇ ਉਹ ਫਲ ਫੁਲ ਖਾ ਕੇ ਗੁਜ਼ਾਰੇ ਕੀਤੇ ਉਹਦਾ ਬੜਾ ਸੋਹਣਾ ਚੱਲ ਪਿਆ ਕੰਮ ਤੇ ਭਗਤੀ ਜਦੋਂ ਪੂਰੀ ਹੋਈ ਸਾਧੂ ਸਾਧੂ ਉੱਠਿਆ ਉਹਨੇ ਵੇਖਿਆ ਜਦੋਂ ਅੱਗੇ ਵੀ ਉਹ ਭਗਤੀ ਕਰਦਾ ਸੀ ਉਹ ਵੇਖਦਾ ਸੀ ਵੀ ਹਾਲ ਬੁਰੇ ਹੁੰਦੇ ਆ ਬੂਟੇ ਸੁੱਕੇ ਹੁੰਦੇ ਆ ਜਿਹੜੇ ਕੋਠਾ ਕੱਚਾ ਢਿਹਾ ਹੁੰਦਾ ਵਾ ਕੋਈ ਮੱਝ ਗਾਵਾਂ ਮਰੀ ਹੁੰਦੀ ਆ ਵੀ ਉਹਨੇ ਦੇਖਿਆ ਵੀ ਸਾਰਾ ਕੁਛ ਠੀਕ ਆ ਤੇ ਉਹਨੇ ਜਦੋਂ ਵੇਖਿਆ ਬੰਦਾ ਸਫਾਈ ਕਰਨ ਡਿਆ ਉਹ ਦਇਆਵਾਨ ਹੋ ਗਿਆ ਤਾਜੀ ਭਗਤੀ ਤੋਂ ਉੱਠਿਆ ਸੀ ਜਿਹੜੇ ਉਹਦੇ ਹਿਰਦੇ ਦੇ ਵਿੱਚ ਪਾਵਰ ਸ਼ਕਤੀ ਬਹੁਤ ਹੁੰਦੀ ਜਦੋਂ ਵੀ ਕੋਈ ਪਾਠ ਕਰਕੇ ਉੱਠੇ ਉਦੋਂ ਉਹਦੇ ਮੁੱਖ ਚੋਂ ਬੁਰਾ ਵਾਕ ਨਾ ਕਢਾਓ
ਸਹੀ ਗੱਲ ਹੈ
ਕਈ ਵਾਰ ਅਸੀਂ ਅਲਤਾਂ ਕਰਦੇ ਹਾਂ ਤੇ ਕੋਈ ਪਾਠ ਕਰਨ ਵਾਲਾ ਉੱਠਾ ਮਾੜਾ ਗੱਲ ਬਚਨ ਵੀ ਬੋਲ ਸਕਦਾ
ਸਹੀ ਗੱਲ
ਹੈ ਦਫਾ ਹੋ ਜਾਂ ਕੋਈ ਮਰੋ ਪਰਾਂ ਫਲਾਨਾ ਕੁਛ ਵੀ ਕਹਿ ਸਕਦਾ ਉਹਦੇ ਬਚਨ ਜਿਹੜੇ ਆ ਉਹ ਬਹੁਤ ਹਥਿਆਰ ਵਰਗੇ ਹੁੰਦੇ ਆ ਪਹਿਲੀ ਤੇ ਗੱਲ ਕੋਈ ਰੱਬ ਦਾ ਬੰਦਾ ਵੈਸੇ ਬੁਰਾ ਵਚਨ ਬੋਲਦਾ ਨੀ ਪਰ ਕਈ ਵਾਰ ਅਸੀਂ ਆਪਾਂ ਰੱਬ ਦਾ ਨਾਮ ਲੈਂਦੇ ਆਪਾਂ ਖਿਝ ਜਾਂਦੇ ਹਾਂ ਉੱਠਦੇ ਹਾਂ ਤਾਂ ਉੱਠਦੇ ਸਾਰ ਹੀ ਕੁਛ ਬੋਲ ਜਾਂਦੇ ਬੋਲਦੇ ਤੇ ਨੀ ਬੁਲਾ ਜਾਂਦਾ ਅਗਲਾ ਕੋਈ 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 ਇਲਤ ਕਰ ਜਾਵੇ ਕੁਛ ਵੀ ਕਰ ਲਵੇ ਜਾਂ ਲੜ ਪਵੇ ਉਹਨੇ ਜਦੋਂ ਵੇਖਿਆ ਤੇ ਚੰਗੇ ਵੀ ਵਚਨ ਏਦਾਂ ਹੀ ਆ ਉਹਨੇ ਜਦੋਂ ਵੇਖਿਆ ਉਹਨੇ ਕਿਹਾ ਵਾਹ 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 ਉਹਨੇ ਕਿਹਾ ਵੀ ਭਗਤਾ ਵੀ ਮੈਂ ਬੜਾ ਖੁਸ਼ ਹੋਇਆ ਤੇਰੇ ਤੋਂ ਬਈ ਮੰਗ ਤੂੰ ਕੀ ਮੰਗਦਾ ਉਹ ਕਹਿੰਦਾ ਜੀ ਮੈਂ ਕੁਛ ਨੀ ਚਾਹੀਦਾ ਮੰਗਣਾ ਮੈਂ ਕੀ ਆ ਸਭ ਕੁਛ ਹੀ ਆ ਤੇ ਉਹ ਕਹਿੰਦਾ ਵੀ ਫੇਰ ਵੀ ਬੰਦਾ ਇੱਥੇ ਤੂੰ ਆਇਆ ਕਰ ਕਹਿੰਦਾ ਘਰ ਚ ਕਲੇਸ਼ ਰਹਿੰਦਾ ਬਾਬਾ ਕਹਿੰਦਾ ਕਲੇਸ਼ ਮਾਇਆ ਤੇ ਹੁੰਦਾ ਮਾਂ ਹੋਰ ਕਲੇਸ਼ ਕਾਹਦਾ ਜਿੱਥੇ ਕਹਿੰਦਾ ਮਤਲਬ ਕਿਸੇ ਦਾਣੇ ਪਾਣੀ ਦੀ ਕਮੀ ਉੱਥੇ ਲੜਾਈ ਹੋਣੀ ਹੋਰ ਉਹ ਕਹਿੰਦਾ ਵੀ ਕੋਈ ਨੀ ਘਰ ਤੇਰਾ ਭਰ ਦੇਣਾ ਮੈਂ ਤੇ ਉਹਨੇ ਕਿਹਾ ਵੀ ਮੈਂ ਤੈਨੂੰ ਦੱਸਦਾ ਵੀ ਆਹ ਦਿਸ਼ਾ ਉੱਤਰ ਨੂੰ ਚੱਲ ਜਾ ਦੱਖਣ ਨੂੰ ਚੱਲ ਜਾ ਪੂਰਬ ਨੂੰ ਵੀ ਚੱਲ ਜਾ ਪੱਛਮ ਨੂੰ ਨਾ ਜਾਈ ਪੱਛਮ ਵਾਲੀ ਹਨੇਰੀ ਮਾੜੀ ਆ ਉਹਨੇ ਕਿਹਾ ਵੀ ਠੀਕ ਆ ਜੀ ਕਹਿੰਦਾ ਵੀ ਪੂਰਬ ਨੂੰ ਚੱਲ ਜੀ ਦੀਵਾ ਲੈ ਆ ਇਹਨੂੰ ਬਾਲ ਨਹੀਂ ਜਿੱਥੇ ਪਈ ਗਿਆ ਉੱਥੋਂ ਪੱਟੀ ਖਜ਼ਾਨਾ ਮਿਲੂ ਬਾਕੀ ਵੀ ਸਾਰੀਆਂ ਦਿਸ਼ਾਵਾਂ ਹੀ ਜਾਈ ਪੱਛਮ ਦੇ ਵਿੱਚ ਨਾ ਜਾਈ ਤੇ ਨਹੀਂ ਵਰਨਾ ਪੱਛੀ ਲੱਗ ਜੂਗੀ ਹੁਣ ਕਿਹਾ ਠੀਕ ਆ ਜੀ ਉਹਨੇ ਜਿੱਥੇ ਜਿੱਥੇ ਗਿਆ ਉੱਥੇ ਉੱਥੇ ਪੱਟੀ ਮਾਇਆ ਉਹ ਘਰ ਲਿਆਇਆ ਘਰ ਵਾਲੀ ਖੁਸ਼ ਹੋ ਮਾਂ ਪਿਓ ਵੀ ਖੁਸ਼ ਵੀ ਇੰਨਾ ਪੈਸਾ ਲਦੀ ਲਿਆਇਆ ਹੁਣ ਜਦੋਂ ਅਸੀਂ ਵਿਦੇਸ਼ਾਂ ਚੋਂ ਖਾਲੀ ਕਾ ਹੱਥ ਆਈਏ ਤੇ ਪਹਿਲਾਂ ਤਾਂ ਹੁੰਦਾ ਵੀ ਹਾਂ ਟੈਚੀ ਚ ਕੋ ਹੋਊਗਾ
ਆਸ ਹੁੰਦੀ ਆ।
ਹਾਂ ਵੀ ਓਦਾਂ ਚਲੋ ਹੱਥ ਚ ਕੁਛ ਨੀ ਲਿਆ, ਹੋ ਸਕਦਾ ਟੈਚੀ ਚ ਕੁਛ ਹੋਵੇ, ਉਹ ਕੋਈ ਤਾਏ ਚਾਚੇ ਦੇ ਨਿਆਣੇ ਜਾਂ ਹੋਰ, ਜਦੋਂ ਟੈਚੀ ਖੋਲ ਕੇ ਵੇਖਦੇ ਕੱਖ ਵੀ ਨੀ ਤਾਂ ਬੁਲਾਉਣਾ ਹੀ ਛੱਡ ਜਾਂਦੇ ਅਗਲੇ,
ਜਦੋਂ
ਕਹਿੰਦੇ ਵੀ ਲੈ ਓਦਾਂ ਹੀ ਆ ਗਿਆ ਇਹ, ਜੇ ਚਾਰ ਕੁਛ ਲਿਆਏ ਹੋਏ। ਹਾਂਜੀ ਚਾਹ ਮਾਰਤੇ ਨਾ ਉਹਨਾਂ ਨੇ, ਕਿਸੇ ਨੇ ਕਿਹਾ ਸਾਡੇ ਲਈ ਕੁਛ ਹੀ ਲੈ ਆਉਂਦਾ, ਸਾਡੇ ਲਈ ਆਹ ਹੀ ਲੈ ਆਉਂਦਾ, ਉਹ ਜਦੋਂ ਲੈ ਗਿਆ ਸਾਰੇ ਚਾਹ ਮਨਾਉਣ, ਜਿਹੜਾ ਕੋਈ ਸਮਾਨ ਪੈਸਾ ਲੈ ਕੇ ਆਉਂਦਾ ਉਹਦਾ ਸਾਰਾ ਹੀ ਚਾਹ ਕਰਦੇ, ਜਿਹੜਾ ਓਦਾਂ ਹੀ ਆ ਗਿਆ ਉਹਨੂੰ ਲਾਂਤਾ ਹੀ ਪਾਉਂਦੇ। ਹਾਂ ਉਹਨੇ ਫਿਰ ਦੂਜੇ ਉਹਨੇ ਦੱਸਿਆ ਵੀ ਆਹ ਗੱਲ ਹੋਈ, ਉਹਨੇ ਕਿਹਾ ਦੂਜੇ ਦੀ ਵਿੱਚ ਵੀ ਆਇਆ, ਦੂਜੇ ਚ ਵੀ ਚਲ ਗਿਆ, ਉੱਥੋਂ ਵੀ ਮਾਇਆ, ਤੀਜੇ ਚ ਵੀ ਚਲ ਗਿਆ। ਜਿਹੜੀ ਇੱਕ ਹੋਰ ਵੀ ਗੱਲ ਇਸ ਕਹਾਣੀ ਚ ਨਹੀਂ ਦੱਸੀ ਗਈ ਜਿਹੜੀ ਮੈਂ ਦੱਸਣਾ ਚਾਹੁੰਦਾ, ਉਹ ਇਹ ਆ ਸਿੱਖਿਆ ਤਾਂ ਤੁਸੀਂ ਲਈ ਇਹਦੇ ਚ ਲਾਲਚ ਬੁਰੀ ਬਲਾ ਹੈ, ਵੀ ਬੰਦੇ ਨੂੰ ਲਾਲਚ ਨਹੀਂ ਕਰਨਾ ਚਾਹੀਦਾ। ਇੱਕ ਬਹੁਤ ਵੱਡੀ ਸਿੱਖਿਆ ਇਹ ਵੀ ਆ ਜਿਹੜੀ ਕਿ ਸਾਡੇ ਲਈ, ਜਦੋਂ ਤੁਸੀਂ ਕੋਈ ਵੀ ਮਾਇਆ ਬਿਨਾਂ ਮਿਹਨਤ ਤੋਂ ਤੁਹਾਨੂੰ ਮਿਲ ਜਾਏ, ਜਿਵੇਂ ਕੋਈ ਲਾਟਰੀ ਲੱਗ ਜਾਏ ਜਾਂ ਕੋਈ ਪਹਿਲੀ ਦਥਾ ਵੇਚ ਕੇ ਤੁਹਾਡੇ ਕੋਲ ਇਕੱਠਾ 1 ਕਰੋੜ ਰੁਪਈਆ 80-90 ਲੱਖ ਆ ਗਿਆ, ਜਾਂ ਕਿਸੇ ਤੁਹਾਡੀ ਪੈਲੀ ਆ ਗਈ ਸੜਕ, ਜਦੋਂ ਉਹਨਾਂ ਨੇ 1 ਕਿੱਲੇ ਦੇ ਜਿੱਥੇ 40 ਲੱਖ ਬਣਦੇ ਉੱਥੇ 2-3 ਕਰੋੜ ਦੇ ਤੇ ਲਾਟਰੀ ਵਰਗੇ ਹੋ ਗਿਆ, ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਮਾਇਆ ਇੱਦਾਂ ਆ ਗਈ ਜਾਂ ਬਾਹਰ ਕਿਸੇ ਨੇ ਤੁਹਾਨੂੰ ਭੇਜਦਾ, ਉਹ ਮਾਇਆ ਤੁਸੀਂ ਰੱਖ ਨਹੀਂ ਸਕਦੇ, ਉਹ ਤੁਹਾਡੇ 'ਚ ਉਹ ਰੱਖਣ ਦੀ ਕਾਬਲੀਅਤ ਨਹੀਂ ਹੋਣੀ। ਉਹਦਾ ਇੱਕ ਬਹੁਤ ਵੱਡਾ ਕਾਰਨ ਆ ਕਿ ਅਸੀਂ ਮਾਨਸਿਕ ਤੌਰ 'ਤੇ ਖਰਚੀਲੇ ਹੋਏ ਹੋਏ ਹਾਂ, ਤਾਂ ਹੀ ਸਾਡੀ ਹਾਲਤ ਬੁਰੀ ਦੀ। ਜਦੋਂ ਮਾਇਆ ਜ਼ਿਆਦੀ ਆ ਗਈ ਖਰਚੇ ਵੀ ਵੱਡੇ ਜਾਂ ਖਰਚੀਲੇ ਵੀ ਵੱਡੇ ਹੋ ਜਾਣਾ, ਉਹ ਅਸੀਂ ਫੇਰ ਗਰੀਬ ਹੋ ਜਾਣਾ। ਉਹਨੇ ਜਦੋਂ ਪਹਿਲੇ ਦੀ ਵਿੱਚ ਜਿਹੜੀ ਮਾਇਆ ਸੀ, ਕਿਉਂਕਿ ਹੈ ਨਹੀਂ ਸੀ ਮਾਇਆ, ਉਹ ਫਜ਼ੂਲ ਹੀ ਚੀਜ਼ਾਂ ਲਈ ਗਿਆ, ਪਹਿਲਾਂ ਤਾਂ ਚੀਜ਼ਾਂ ਘਰ ਦੀਆਂ ਪੂਰੀਆਂ ਕੀਤੀਆਂ, ਚਮਟਾ ਲੈ ਲਿਆ, ਆਹ ਜਿਹੜਾ ਸ਼ਟੋਬ ਲੈ ਲਿਆ, ਆਹ ਪ੍ਰਸ਼ਤੀਆਂ 'ਤੇ ਰੱਖਣ ਵਾਲੇ ਲੀੜੇ ਫਲਾਨਾ, ਪਹਿਲਾਂ ਤਾਂ ਉਹ ਕੱਢਿਆ ਉਹਨਾਂ ਨੇ ਕਹਾ ਵੀ ਘਰ 'ਚੋਂ ਗਰੀਬੀ ਕੱਢੀਏ, ਫਿਰ ਲੀੜੇ ਲੱਤੇ 'ਤੇ, ਫਿਰ ਉਹਨਾਂ ਨੇ ਸ਼ੌਂਕ ਵਾਲੀਆਂ ਚੀਜ਼ਾਂ 'ਤੇ, ਫਿਰ ਇੱਦਾਂ ਤਿੰਨਾਂ ਦਿਸ਼ਾਵਾਂ ਦੀ ਮਾਇਆ ਜੀ ਮੁੱਕਦੀ ਗੱਲ ਮੁਕਾ ਲਈ, ਕਿਉਂਕਿ ਮਾਇਆ ਤਾਂ ਮਿਲ ਗਈ, ਰੱਖਣ ਦਾ ਹੁਨਰ ਨਹੀਂ ਆਇਆ। ਮਾਇਆ ਤਾਂ ਦੇਤੀ ਨਾ ਸਾਧੂ ਨੇ, ਅਤੇ ਰੱਖਣੀ ਤਾਂ ਤੁਸੀਂ ਆ ਨਾ, ਉਹਦਾ ਹੁਨਰ ਹੀ ਨਹੀਂ ਤੁਹਾਡੇ ਕੋਲ ਤਾਂ ਕਿੱਦਾਂ ਰੱਖੋਗੇ। ਮੈਂ ਅੱਗੇ ਵੀ ਜ਼ਿਕਰ ਕੀਤਾ ਜਿਹਨੂੰ ਮਾਇਆ ਰੱਖਣੀ ਆਉਂਦੀ ਉਹਨੂੰ ਤੁਸੀਂ ਇੱਕ ਜੰਗਲ 'ਚ ਵੀ ਛੱਡ ਦਿਓ ਨਾ, ਇਕੱਲੇ ਬੰਦੇ ਨੂੰ ਉਹਨੇ ਉੱਥੇ ਵੀ ਬਹੁਤ ਕੁਛ ਬਣਾ ਲੈਣਾ, ਜਿਹਨੂੰ ਰੱਖਣੀ ਨਹੀਂ ਆਉਂਦੀ ਉਹਨੂੰ ਮਹਿਲ 'ਚ ਵੀ ਰੱਖ ਦਿਉ, ਤਾਂ ਉਹਨੇ ਉਹਦੇ ਉੱਥੇ ਵੀ ਤੁਸੀਂ 5 ਸਾਲਾਂ ਬਾਅਦ ਦੇਖਿਓ ਝੁੱਗੀ ਪਈ ਹੋਣੀ, ਮਹਿਲ ਵੇਚਿਆ ਹੋਣਾ ਉਹਨੇ। ਕਿਉਂਕਿ ਮਨ ਦੇ ਤੌਰ 'ਤੇ ਇਹ ਸਾਰੇ ਖੇਡ ਆ, ਆਪਾਂ ਨੂੰ ਲੱਗਦਾ ਵੀ ਖਰੇ ਬਾਹਲਾ ਪੈਸਾ ਕਮਾ ਕੇ ਤਾਂ ਅਸੀਂ ਅਮੀਰ ਬਣ ਜਾਵਾਂਗੇ। ਅਮੀਰ ਗਰੀਬ ਕਰਮਾਂ 'ਚ ਵੀ ਹੈ ਆ, ਕੁਛ ਬੰਦੇ ਦੇ ਆਪਣੇ
ਹੱਥ ਵੀ ਹੁੰਦਾ,
ਹਾਂ ਕੁਛ ਸਾਨੂੰ ਕੁਛ ਉਹਦਾ
ਜੇ ਮਤਲਬ ਤੁਹਾਡਾ 2 ਪਹੀਆ ਵਹੀਕਲ ਨਾਲ ਸਰ ਜਾਂਦਾ ਜਾਂ ਛੋਟੀ ਗੱਡੀ ਨਾਲ ਸਰ ਜਾਂਦਾ, ਤੇ ਵੱਡੀਆਂ ਗੱਡੀਆਂ ਨੂੰ ਲੈਣ ਲਈ ਹੱਥ ਐਵੇਂ ਅੱਡਿਆ ਕਰੋ,
ਅੱਡਿਆ ਜਾ ਕੇ ਫਾਹੇ ਵਾਲਾ ਕੰਮ ਆ
ਵੀ, ਮੈਂ ਚਲੋ ਉਹ ਸ਼ਬਦ ਨਹੀਂ ਬੋਲਣਾ ਸੀ ਵੀ ਉਹਨੇ 'ਚ ਸਰ ਜਾਂਦਾ ਤੇ ਸੰਤੁਸ਼ਟ ਰਿਹਾ ਕਰੋ, ਕਈਆਂ ਕੋਲ ਵੀ ਨੀ ਹੈਗੀਆਂ।
ਵੇਖੋ ਜਿਹੜੀ ਪੁੱਤ ਜਦੋਂ ਆਪਾਂ ਆਪਣੇ ਤੋਂ ਥੱਲੇ ਦੇਖਦੇ ਹਾਂ ਤਾਂ ਉਦੋਂ ਆਪਾਂ ਨੂੰ ਲੱਗਦਾ ਵੀ ਸਾਡੇ ਕੋਲ ਬਹੁਤ ਕੁਛ ਆ,
ਸਹੀ ਗੱਲ ਆ।
ਜਦੋਂ ਆਪਣੇ ਤੋਂ ਵੱਡਾ ਦੇਖਦੇ ਤੇ ਆਪਾਂ ਲੱਗਦਾ ਸਾਡੇ ਪੱਲੇ ਹੀ ਕੱਖ ਨਹੀਂ, ਤੇ ਜਿਹੜੀ ਚੀਜ਼ ਸਾਨੂੰ ਇਹ ਮਹਿਸੂਸ ਕਰਾ ਦੇਵੇ ਵੀ ਸਾਡੇ ਕੋਲ ਹੀ ਕੱਖ ਨਹੀਂ, ਉਹਦੇ ਵੱਲ ਵਿਚਾਰ ਹੀ ਕਿਉਂ ਕਰਨਾ। ਜਿਹੜੀ ਚੀਜ਼ ਇਹ ਅਹਿਸਾਸ ਕਰਾ ਦੇਵੇ ਸਾਡੇ ਕੋਲ ਬਹੁਤ ਕੁਛ ਆ, ਉਹਦਾ ਉਸ ਚੀਜ਼ ਤਾਂ ਮੈਂ ਕਹਿੰਦਾ ਚੰਗੀ ਚੀਜ਼।
ਸਭ ਤੋਂ ਵੱਡਾ ਸੁੱਖ ਆ, ਸਭ ਤੋਂ ਵੱਡੀ ਖੁਸ਼ੀ ਜਿਹੜੀ ਆ ਉਹ ਤੁਹਾਡੀ ਤੰਦਰੁਸਤੀ ਆ,
ਬਿਲਕੁਲ,
ਤੇ ਤੁਹਾਡੀ ਬਾਣੀ ਆ ਜਿਹੜਾ ਤੁਸੀਂ ਬੋਲਦੇ, ਮਿੱਠਾ ਬੋਲਦੇ, ਸਭ ਤੋਂ ਵੱਡੀ
ਜਿਹੜੀ ਬੋਲ ਬਾਣੀ ਆ ਨਾ, ਇਹ ਤਾਂ ਕਿਸੇ ਮੰਤਰ ਤੋਂ ਘੱਟ ਨੀ। ਜਿੱਦਾਂ ਆਪਾਂ ਕਹਿੰਦੇ ਮੰਤਰ,
ਹਾਂ
ਕਿਸੇ ਨੂੰ ਮੰਤਰ ਦੇ ਨਾਲ ਆਪਾਂ ਵਾਸੇ ਚ ਕਰ ਲੈਂਦੇ ਹਾਂ, ਮੰਤਰ ਦੇ ਨਾਲ ਕੋਈ ਚੀਜ਼ ਪ੍ਰਗਟ ਕਰ ਲੈਂਦੇ ਹਾਂ, ਇਹ ਬਾਣੀ ਬੋਲਣ ਵਾਲੀ ਆ, ਇਹ ਇੱਕ ਮੰਤਰ ਹੀ ਆ,
ਵੱਡਾ 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 ਮੰਤਰ।
ਕਿਸੇ ਲੜਾਈ ਨੂੰ ਤੁਸੀਂ ਸ਼ਾਂਤ ਕਰ ਸਕਦੇ ਹਾਂ,
ਤੇ ਕਿਸੇ ਸ਼ਾਂਤੀ ਨੂੰ ਤੁਸੀਂ ਬੋਲਾਂ ਨਾਲ
ਲੜਾਈ ਚ ਬਦਲ ਸਕਦੇ, ਇਦੋਂ ਵੱਡੀ ਹੋਰ ਪਾਵਰ ਕੀ ਹੋ ਸਕਦੀ ਹੈ, ਬੋਲ ਚ ਬਹੁਤ ਪਾਵਰ ਆ,
ਬਹੁਤ। ਮੈਂ ਤੰਦਰੁਸਤੀ ਜਿਹੜਾ ਤੁਹਾਨੂੰ ਲੱਗਦਾ ਨਾ ਤੁਸੀਂ ਵੱਡੇ ਦੁਖੀ ਆ, ਮੈਂ ਹਮੇਸ਼ਾ ਕਹਿੰਦੀ ਹੁੰਦੀ ਤੁਸੀਂ ਇੱਕ ਵਾਰੀ ਹਸਪਤਾਲ ਦਾ ਚੱਕਰ ਕੱਢ ਲਿਆ
ਐਮਰਜੈਂਸੀ,
ਮੈਂ ਤੁਸੀਂ ਰੱਬ ਦਾ ਸ਼ੁਕਰਾਨਾ ਕਰਦੇ ਕਰਦੇ ਹਨਾ ਬਾਹਰ ਨਿਕਲੋਗੇ, ਸ਼ੁਕਰ ਆ ਮਾਲਕਾ ਮੈਂ ਇੰਨਾ ਤੰਦਰੁਸਤ ਹਾਂ ਕਿ ਮੈਂ ਬੈੱਡ ਤੇ ਨਹੀਂ ਪਿਆ।
ਇਹ ਤੇ ਮੈਂ ਆਪਾਂ ਅੱਗੇ ਵੀ ਜ਼ਿਕਰ ਕਰਦੇ ਹੁੰਦੇ ਹਾਂ ਵੀ ਜਿਹੜੇ ਬੰਦੇ ਤੰਦਰੁਸਤ ਆ ਇਸ ਤੋਂ ਵੱਡਾ ਕੋਈ ਹੋਰ ਗਹਿਣਾ ਹੀ
ਹੈ ਨਹੀਂ।
ਅੱਛਾ ਚਲੋ ਉਹ ਨਤੀਜਾ ਜਦੋਂ ਮੁੱਕ ਗਿਆ ਨਾ ਮਾਇਆ ਉਹ ਮੁੱਕ ਜਾਣੀ ਸੀ ਲਾਟਰੀਆਂ ਵਾਲੇ ਦਾ ਤੇ ਇਹ ਹਾਲ ਆ ਚਲੋ ਇਹ ਤਾਂ ਓਦਾਂ ਉਹਨੂੰ ਮਿਲ ਗਈ ਹਾਂਜੀ ਤੇ ਉਹਨੇ ਜਿਹਨੇ ਕਿਹਾ ਵੀ ਚੌਥਾ ਰਹਿ ਗਿਆ ਉਹਨੇ ਕਿਹਾ ਵੀ ਹੁਣ ਪੈਸਾ ਵੀ ਕੋਲ ਨੀ ਚੌਥਾ ਹੀ ਆ ਕਹਿੰਦਾ ਚੌਥਾ ਬਾਬੇ ਦਾ ਆਪਦਾ ਰੱਖਿਆ ਹੋਣਾ ਵੀ ਮਾਇਆ ਜਿਹੜੀ ਆ ਤਿੰਨ ਇਹ ਵਰਤ ਲਵੇ ਵੀ ਚੌਥਾ
ਅੰਨਾ
ਕਹਿੰਦੇ ਉਹ ਕਹਿੰਦਾ ਬਾਬੇ ਨੇ ਉੱਥੇ ਜ਼ਿਆਦਾ ਪੈਸੇ ਹੋਣੇ ਆ ਉਹ ਬਾਬੇ ਨੇ ਇਕੱਲੇ ਨੇ ਰੱਖ ਲਏ ਹੋਣੇ ਕਹਿੰਦਾ ਮੈਂ ਇੰਨੀ ਸੇਵਾ ਕੀਤੀ ਬਾਬੇ ਦੀ ਮਾਇਆ ਤੇ ਮੇਰਾ ਹੱਥ ਵਾ ਬਾਬੇ ਦਾ ਕੀ ਲੱਗਦਾ ਬਾਬੇ ਨੇ ਫੇਰ ਨਾਲੇ ਉੱਥੇ ਕਰਨਾ ਕੀ ਮੈਂ ਤਾਂ ਧੀਆਂ ਪੁੱਤਾਂ ਵਾਲਾ ਬਾਬਾ ਤੇ ਇਕੱਲਾ ਇਕੱਲਾ ਇਹਨੇ ਪੈਸੇ ਕੀ ਕਰਨੇ ਆ ਉਹ ਜਾ ਕੇ ਚੌਥੇ ਦੀ ਚਲੇ ਗਿਆ ਚਲੇ ਗਿਆ ਤੇ ਉੱਥੇ ਕਹਿੰਦੇ ਵੀ ਉਹ ਚੱਕੀ ਚੱਲੇ ਚੱਕੀ ਚਲਾਈ ਜਾਵੇ ਹੀਰੇ ਮੋਤੀ ਜਵਾਹਰਾਤ ਉਹਨੇ ਕਿਹਾ ਵੀ ਇਹ ਸਾਰੇ ਕਿਹਦੇ ਆ ਉਹ ਕਹਿੰਦਾ ਵੀ ਆ ਤੇਰੇ ਆ ਹੋਰ ਕਿਹਦੇ ਆ ਉਹ ਕਹਿੰਦਾ ਠੀਕ ਆ ਉਹ ਕਹਿੰਦਾ ਵੀ ਇਹ ਮੇਰੇ ਹੀ ਆ ਕਹਿੰਦਾ ਹਾਂ ਉਹ ਕਹਿੰਦਾ ਵੀ ਲਿਆ ਫਿਰ ਮੈਂ ਬੋਰਾ ਭਰਦਾ ਵਾ ਉਹ ਕਹਿੰਦਾ ਲੈ ਫਿਰ ਚੱਕੀ ਚਲਾ ਬੋਰਾ ਤੈਨੂੰ ਮੈਂ ਲਿਆ ਕੇ ਦੇਣਾ ਇੱਥੇ ਪਿਆ ਉਹ ਕਹਿੰਦਾ ਲਿਆ ਫੜਾ ਕਹਿੰਦਾ ਲੈ ਵੀ ਚੱਕੀ ਮੈਨੂੰ ਚੱਕੀ ਮੜੀ ਚਲਾ ਤੇ ਮੈਂ ਬੋਰਾ ਲੈ ਉਹ ਚੱਕੀ ਲਾ ਪਿਆ ਚਲਾਉਣ ਉਹ ਕਹਿੰਦਾ ਵੀ ਬੋਰਾ ਹੁਣ ਤੇ ਲਿਆਊਂਗਾ ਉਦੋਂ ਹੀ ਜਦੋਂ ਕੋਈ ਅਗਲਾ ਆਇਆ ਕਹਿੰਦਾ ਮਤਲਬ ਕਹਿੰਦਾ ਚੱਕੀ ਚਲਾਈ ਆ ਤੇ ਇਹ ਜਿਹੜੀ ਗੁਫਾ ਵਾ ਇਹ ਬਚੀ ਆ ਤੇ ਚੱਕੀ ਬੰਦ ਕਰਤੀ ਇਹ ਢਹਿ ਜਾਣੀ ਸਭ ਮਰ ਜਾਂਗੇ ਇੱਥੇ ਤੇ ਇਹ ਜਿਹੜੀ ਮਾਇਆ ਸਿਰਫ ਦੇਖਣ ਨੂੰ ਆ ਲਿਆਉਣ ਨੇ ਇਹ ਲਾਲਚੀ ਬੰਦੇ ਨੂੰ ਫਸਦੇ ਮੈਂ ਵੀ ਤੇਰੇ ਵਾਂਗੂ ਇਹਦਾ ਚੌਥੀ ਵਾਰ ਆਇਆ ਤੇ ਮੇਰੇ ਤੋਂ ਪਹਿਲਾਂ ਵੀ ਕੋਈ ਚੱਕੀ ਚਲਾਉਣ ਡਿਆ ਸੀ ਤੇ ਉਹਨੇ ਮੈਨੂੰ ਕਿਹਾ ਚੱਕੀ ਫੜਾ ਤੇ ਮੈਂ ਆਪਣੇ ਤਰੀਕੇ ਨਾਲ ਤੈਨੂੰ ਫੜਾ ਤੀ ਕਹਿੰਦਾ ਹੁਣ ਜਾਣ ਕੇ ਤੂੰ ਛੁੱਟੀ ਕਹਿੰਦਾ ਜਦੋਂ ਅਗਲਾ ਕੋਈ ਲਾਲਚੀ ਆਇਆ ਤੇਰੇ ਤੋਂ ਵੱਡਾ ਲਾਲਚੀ ਆਇਆ ਉਹ ਕਹਿੰਦਾ ਫਿਰ ਤਾਂ ਬਈ ਆਖਿਆ ਹੀ ਏਦਾਂ ਹੀ ਆ ਵੀ ਛੇਤੀ ਜਾਣ ਨੀ ਫਿਰ ਛੁੱਟਦੀ ਕਹਿੰਦਾ ਨਹੀਂ ਦੁਨੀਆਂ ਭਰੀ ਪਈ ਲਾਲਚੀਆਂ ਨਾਲ ਛੇਤੀ ਜਾਨ ਛੁੱਟ ਪੈਣੀ ਤੇ ਉਹ ਗੱਲ ਆ ਵੀ ਜਿਹੜਾ ਜਿਹੜੀ ਮਾਇਆ ਨਾ ਇੱਕ ਬੰਦਾ ਲਾਲਚ ਚ ਵੀ ਹੋ ਜਾਂਦਾ ਤੇ ਇੱਕ ਬੰਦਾ ਸਭ ਤੋਂ ਵੱਡੀ ਗੱਲ ਆ ਵੀ ਮਾਇਆ ਦੇ ਨਾਲ ਰੱਜਦਾ ਵੀ
ਨਹੀਂ ਰੱਜਦਾ
ਫਿਰ ਜਿੱਦਾਂ ਆਪਾਂ ਇੱਕ ਆ ਵੀ ਕਾਬਲੀਅਤ ਜਿਹੜੀ ਆ ਮਾਇਆ ਨੂੰ ਸਾਂਭਣ ਦੀ ਬਣਾਉਣੀ ਚਾਹੀਦੀ ਆ ਮਾਇਆ ਨੂੰ ਕਮਾਉਣ ਦੇ ਉੱਤੇ ਆਪਣਾ ਜ਼ਿਆਦਾ ਜ਼ੋਰ ਆ ਸਾਰਿਆਂ ਦਾ ਹੀ ਹਰ ਕੋਈ ਮਾਇਆ ਕਹਿੰਦੇ ਵੀ ਜੇ ਮੇਰੇ ਹੁਣ ਥੋੜੇ ਆ ਮੈਂ ਜ਼ਿਆਦਾ ਕਮਾਵਾਂ ਉਹਨੂੰ ਵੱਲ ਜ਼ਿਆਦਾ ਕਮਾਉਣ ਦੇ ਨਾਲੋਂ ਉਹਨੂੰ ਸਾਂਭ ਕੇ ਰੱਖਣ ਦਾ ਸਿੱਖਣਾ ਚਾਹੀਦਾ ਫਿਰ ਉਹ ਜ਼ਿਆਦਾ ਕਮਾਇਆ ਵੀ ਉਹਦੇ ਲਾਹੇ ਦਾ ਤੇ ਜੇ ਅਸੀਂ ਥੋੜਾ ਕਮਾਇਆ ਨਹੀਂ ਰੱਖ ਸਕੇ ਤੇ ਕਮਾ ਅਸੀਂ ਜ਼ਿਆਦਾ ਲੈ ਕੇ ਵੀ ਨਹੀਂ ਰੱਖਣਾ ਸਾਡੇ ਕੋਲ ਇਹ ਵਹਿਮ ਜੇ ਦੂਰ ਕਰਨਾ ਕਿ ਜਿਹੜੇ ਜ਼ਿਆਦਾ ਅਮੀਰ ਵਾਲਿਆਂ ਤੋਂ ਪੁੱਛ ਕੇ ਦੇਖ ਲਓ ਉਹ ਜਦੋਂ ਥੋੜੇ 'ਚ ਸੀ ਤਾਂ ਵੀ ਉਹਨਾਂ ਦਾ ਉਹ ਹਾਲ ਸੀ ਅਤੇ ਜ਼ਿਆਦਿਆਂ 'ਚ ਵੀ ਉਹਦਾ ਉਹੀ ਹਾਲ ਆ ਕਿ ਐਵੇਂ ਬੰਦੇ ਨੂੰ ਵਹਿਮ ਆ
ਮਾਇਆ ਕਦੇ ਵੀ ਸੰਤੁਸ਼ਟੀ ਨਹੀਂ ਦੇ ਸਕਦੀ
ਇਹ ਤੇ ਪੁੱਤ ਜਿੱਦਾਂ ਉਹ ਕਹਿੰਦੇ ਨਾ ਵੀ ਇਹਦਾ ਸੁਭਾਅ ਚੰਚਲ ਆ ਇਹਨੂੰ
ਇਹਨੇ
ਤੁਰੇ ਫਿਰਨਾ ਹੀ ਆ ਇਹਦਾ ਤੇ ਇਸਤੇਮਾਲ ਜਿਵੇਂ ਵਗਦੀ ਗੰਗਾ ਜਾਂ ਹੱਥ ਧੋਣ ਵਾਲੀ ਗੱਲ ਆ ਵੀ ਮਾਇਆ ਆ ਗਈ ਆ ਤੇ ਇਹਦਾ ਇਸਤੇਮਾਲ ਸਹੀ ਪਾਸੇ ਕਰ ਲਓ ਇਹ ਨਹੀਂ ਵੀ ਇਹਨੂੰ ਰੱਖਣਾ ਇਹਨੂੰ ਸਾਂਭਣਾ ਇਹਨੂੰ ਇਸਤੇਮਾਲ ਕਰਨਾ ਇਹ ਇੱਕ ਹੁਨਰ ਆ
ਬਜ਼ੁਰਗ ਆਖਦੇ ਹੁੰਦੇ ਸੀ ਕਿ ਮਾਇਆ ਹੱਥੋਂ ਛੇਤੀ ਖਿਸਕਦੀ
ਆ
ਇਹਨੂੰ ਇਹੋ ਜਿਹੀ ਜਗ੍ਹਾ ਵਰਤੋ ਜਿੱਥੇ ਇਹ ਗਾਂ ਹੋਰ ਵਧੇ
ਜੀ ਬਿਲਕੁਲ
ਐਵੇਂ ਦੀ ਜਗ੍ਹਾ ਤੇ ਨਾ ਵਰਤੋ ਜਿਵੇਂ ਮੇਰੇ ਵਰਗਾ ਮੂਰਖ ਇਨਸਾਨ ਕਹੂਗਾ ਮੈਂ ਚੱਲ ਗੱਡੀ ਲੈ ਲੈਣਾ ਗੱਡੀ ਲੈ ਲਈ ਉਹ ਚ ਤੇਲ ਵੀ ਪਾਏਗਾ
ਉਹ ਤਾਂ ਹੋਰ ਮਾਇਆ ਲੱਗਣ ਦਾ ਕੰਮ ਹੋ ਗਿਆ
ਤੋੜ ਵੀ ਹੋਊਗੀ ਹੈਨਾ ਤੇ ਉਹ ਤੇ ਨਹੀਂ ਨਾ ਮਤਲਬ ਪਹਿਲੀ ਜਿੰਨੇ ਦੀ ਲੈਂਦੀ ਉਹਨੇ ਦੀ ਨੀ ਵਿਕਣੀ
ਨਾ ਨਾ
ਉਹਦੇ ਹੋਰ ਖਰਚਾ ਵੀ ਆ ਜੇ ਤੁਸੀਂ ਮੰਨ ਲਓ ਕੋਈ ਜ਼ਮੀਨ ਲੈ ਲੈਂਦੇ ਉਹ ਵਧਣੀ ਆ
ਬਿਲਕੁਲ
ਹੈਨਾ ਤੁਸੀਂ ਘਰ ਬਣਾਉਣੇ ਆ ਚਲੋ ਉਹ ਸੋਹਣਾ ਰਹਿੰਦਾ ਉਹ ਵੀ ਹਨਾ ਸਮੇਂ ਦੇ ਹਿਸਾਬ ਦੇ ਨਾਲ ਪਰ ਉਹਦੀ ਕੁਝ ਸਮੇਂ ਵਧੀਆ ਰਹਿੰਦਾ ਵੀ ਪਰਿਵਾਰ ਦਾ ਜਿਹੜਾ ਹਾਲਾਤ ਆ ਕੁਝ ਵਧੀਆ ਲੱਗਦਾ ਗਹਿਣਾ ਗੱਟਾ ਵੀ ਜਿਹੜਾ ਉਹ ਵੀ ਵੱਧਦਾ
ਚੀਜ਼ ਜਿਹੜੀ ਆ ਇਹ ਇਸਤੇਮਾਲ ਕਰਨ ਨੂੰ ਬਣੀ ਆ ਇਹਨੇ ਸਦਾ ਸਾਡੇ ਕੋਲ ਤਾਂ ਰਹਿਣਾ ਨੀ
ਰਹਿਣਾ
ਹਾਂਜੀ
ਹੱਥਾਂ ਨੀ ਮੈਲ ਹੁਣ ਸਮਝ ਆ ਹੱਥਾਂ ਨੀ ਮੈਲ ਕਿਉਂ
ਬਿਲਕੁਲ
ਕਿਉਂਕਿ ਤੁਸੀਂ ਇੱਕ ਚੀਜ਼ ਲੈਣੇ ਹੋ ਹਨਾ ਤਾਂ ਸੰਤੁਸ਼ਟੀ ਹੁੰਦੀ ਹੈ ਹਲਕੀ ਜੀ ਫਿਰ ਤੁਹਾਡੀ ਅਗਲੀ ਲਾਲਸਾ ਹੋ ਜਾਂਦੀ ਹੈ ਇਹ ਖੁਰਗੀ ਲੈ ਲਈ ਤੇ ਖੁਰਗੀ ਫਿਰ ਅਗਲੇ ਦੇ ਲਈ ਫਿਰ ਉਹਨੂੰ ਮਿਹਨਤ ਕਰਨੀ ਫਿਰ ਮੈਲ ਬਣੂਗੀ
ਬਿਲਕੁਲ
ਇਹ ਪੈਸਾ ਮੈਲ ਕਿਹਾ ਜਾਂਦਾ
ਦੇਖੋ ਮਾਇਆ ਠੀਕ ਆ ਇਸਤੇਮਾਲ ਕਰਨ ਲਈ ਬਣੀ ਆ ਪਰ ਉਹਦੇ ਵੱਲ ਨੂੰ ਹੀ ਨਾ ਹੋ ਜਾਈਏ
ਯੋਗ
ਜਿਵੇਂ ਆਪਾਂ ਆਪਣਾ ਜੀਵਨ ਹੀ ਉਹਦੇ ਤੇ ਸਮਰਪਿਤ ਕਰ ਦਈਏ
ਆਪਣੀ ਨਿੱਕੀਆਂ ਨਿੱਕੀਆਂ ਖੁਸ਼ੀਆਂ ਨੂੰ ਜੀਓ ਵੀ
ਹਾਂ
ਆਓ ਵੱਡੀ ਖੁਸ਼ੀ ਪ੍ਰਾਪਤ ਕਰਨੇ ਨਿੱਕੀਆਂ ਖੁਸ਼ੀਆਂ ਮਾਰੋ ਨਾ ਕਦੇ ਵੀ
ਇੱਥੇ ਦੁਆਰਾ ਨਹੀਂ ਆਉਣਾ ਜੀਵਨ ਜੀ ਇਸ ਜੀਵਨ ਦਾ ਆਨੰਦ ਲੈਣਾ ਚਾਹੀਦਾ ਸਮਾਂ ਬੀਤੇ ਤੇ ਤੁਸੀਂ ਪਛਤਾਉਣਾ ਮਗਰੋਂ ਵੀ ਅਸੀਂ ਜਦੋਂ ਸਮਾਂ ਸੀ ਸਾਡੇ ਕੋਲ
ਸਮੇਂ ਤੋਂ ਗੱਲ ਆ ਗਈ ਮੈਨੂੰ ਚੇਤੇ ਆ ਗਈ
ਜੀ
ਮਹਾਂਪੁਰਸ਼ ਆਖਦੇ ਹੁੰਦੇ ਆ
ਜੀ
ਕਿ ਜਦੋਂ ਤੁਸੀਂ ਘਰ ਤੋਂ ਨਿਕਲਦੇ ਹੋ ਨਾ ਗੁਰੂ ਘਰ ਵੱਲੋਂ ਵੱਧਦੇ ਹੋ ਉਹ ਇੱਕ ਇੱਕ ਕਦਮ ਜਿਹੜਾ ਹੈ ਨਾ ਜਦੋਂ ਤੋਂ ਸੋਚਿਆ ਤਾਂ ਘਰੋਂ ਨਿਕਲਿਆ ਉਹ ਵੱਧਦਾ ਹਨਾ 10 ਗੁਣਾ ਵੱਧਦਾ ਤੇ ਐਵੇਂ ਹੀ ਜਦੋਂ ਤੁਸੀਂ ਗੁਰੂ ਘਰ ਦੇ ਲਈ ਕੁਝ ਕਰਦੇ ਹੋ ਮੰਨ ਲਓ ਤਾਂ ਜੀ ਤੁਹਾਡੇ ਪਿੰਡ ਦਾ ਜਦੋਂ ਗੁਰੂ ਘਰ ਬਣਨਾ ਸ਼ੁਰੂ ਹੋਇਆ ਤੁਸੀਂ ਖੁਦ ਸੇਵਾ ਵੀ ਕੀਤੀ ਬੱਠਲ ਵੀ ਚੱਕੇ ਹਨਾ ਜਿਹਨੂੰ ਲਵਾਂਡੇ ਕਹਿੰਦੇ ਆਪਾਂ ਉਹ ਚੱਕੇ ਤਾਂ ਫਿਰ ਤੁਹਾਨੂੰ ਪਤਾ ਹੋਊਗਾ ਇੱਥੇ ਕੁ ਸਿੱਟੇ ਸੀ ਜਦੋਂ ਦਰਬਾਰ ਚ ਅੰਦਰ ਵੜੋਗੇ ਤੁਹਾਡਾ ਧਿਆਨ ਉੱਥੇ ਨੂੰ ਜਾਊਗਾ ਮੈਂ ਇੱਥੇ ਕੁ ਸਿੱਟੇ ਸੀ ਲਵਾਂਡੇ ਹਨਾ ਤਾਂ ਮੇਰਾ ਵੀ ਯੋਗਦਾਨ ਹੈ ਤਾਂ ਆਪਦੇ ਬੱਚਿਆਂ ਨੂੰ ਦੱਸੋਗੇ ਪੁੱਤ ਜਦ ਸੇਵਾ ਕਰੀਏ ਨਾ ਤਾਂ ਹੁਣ ਸਾਡਾ ਧਿਆਨ ਸਿਰ ਹੁੰਦਾ
ਤੇਰੀ ਗੱਲ ਬਹੁਤ ਸੱਚੀ ਆ
ਜੇ ਤੁਸੀਂ ਆਪਣੀ ਕਿਰਤ ਕਮਾਈ ਕੀਤੀ ਖੂਨ ਪਸੀਨੇ ਦੀ ਉਹਦੇ ਵਿੱਚ ਕੁਛ ਪੈਸੇ ਤੁਸੀਂ ਜਦੋਂ ਇਵੇਂ ਦਾ ਕਾਰਜ ਹੁੰਦਾ ਉਹਦੇ ਵਿੱਚ ਸੀਮੈਂਟ ਜਾਂ ਕੁਝ ਹੋਰ ਜਾਂ ਉਦਾਂ ਦਾਨ ਕਰਦੇ ਹੋ ਤੇ ਉਹ ਜੁੜਦਾ ਉਸ ਘਰ ਦੇ ਵਿੱਚ
ਬਿਲਕੁਲ
ਵੱਜਦਾ ਤੁਹਾਡੀ ਆਉਣ ਵਾਲੀਆਂ ਪੀੜੀਆਂ ਦੇ ਵੀ ਉਹ ਲਿਖੇ ਲੱਗਦਾ
ਬਿਲਕੁਲ
ਉਹਨਾਂ ਨੂੰ ਵੀ ਉਹਦਾ ਫਲ ਜਿਹੜਾ ਮਿਲਦਾ
ਮਿਲਦਾ
ਵੱਧਦੀ ਮਾਇਆ
ਮਿਲਦੀ ਆ ਮਾਇਆ ਤੇ ਸਦਾ ਉੱਥੇ ਲਾਉਣੀ ਚਾਹੀਦੀ ਜਿੱਦਾਂ ਤੁਸੀਂ ਕਿਹਾ ਵੀ ਉਹ ਜਿੱਥੇ
ਵਧੇ ਸਕੂਲ ਜਾਂ ਗੁਰੂ ਘਰ
ਹਾਂਜੀ ਜਿੱਥੇ ਤੁਸੀਂ ਜੇ ਗੁਰੂ ਘਰ ਜਾਂ ਦਾਨ ਪੁੰਨ ਚ ਲਾਉਂਦੇ ਹੋ ਤਾਂ ਅਗਲੇ ਜਨਮ ਜਾਂ ਅਗਲੇ ਜਹਾਨ ਚ ਵੀ ਉਹਦਾ ਇਸਤੇਮਾਲ ਕਰ ਸਕਦੇ
ਜਿਹੜੇ ਤੁਹਾਡੇ ਬੱਚੇ ਉਹਨਾਂ ਦੇ ਵੀ ਆ ਰਿਹਾ
ਹਾਂਜੀ ਤੇ ਜੇ ਤੁਸੀਂ ਗਲਤ ਇਸਤੇਮਾਲ ਕਰਦੇ ਮੰਨ ਲਓ ਵੀ ਤੁਸੀਂ ਪਾਪ ਕਰਦੇ ਆ ਮਾਇਆ ਦੇ ਜ਼ੋਰ ਦੇ ਉੱਤੇ ਤੁਸੀਂ ਕਿਸੇ ਗਰੀਬ ਦਾ ਮਜ਼ਾਕ ਉਡਾਉਂਦੇ ਜਾਂ ਉਹਦਾ ਤੁਸੀਂ ਹਾਨੀ ਕਰਦੇ ਆ ਉਹਦਾ ਵੀ ਲੇਖਾ ਦੇਣਾ
ਹੁੰਦਾ ਪੂਰਾ ਹੁੰਦਾ
ਤੇ ਇਸ ਕਰਕੇ ਜੇ ਕੋਈ ਮਜਬੂਰ ਆ ਉਹਦੀ ਮਜਬੂਰੀ ਦਾ ਫਾਇਦਾ ਨਹੀਂ ਚੱਕਣਾ ਚਾਹੀਦਾ
ਜੀ
ਕਈ ਮੈਂ ਐਸੇ ਦੇਖੇ ਕੋਈ ਨੌਕਰ ਕੋਈ ਰੱਖਿਆ ਹੁੰਦਾ ਨੌਕਰੀ ਬੰਦਾ ਕਰਦਾ ਹੈ ਮਜਬੂਰੀ ਨੂੰ ਆ ਉਸ ਬੰਦੇ ਨੂੰ ਜੇ ਤੂੰ ਬੰਦਾ ਹੀ ਨਹੀਂ ਸਮਝਣਾ ਜਾਂ ਤਨਖਾਹ ਜਾਂ ਕੋਈ ਪੈਸੇ ਜਿਹੜੇ ਮੁਕਰਰ ਕੀਤੇ ਆ ਉਦੋਂ ਘੱਟ ਦੇਣੇ ਨੇ
ਜਿਹੜੇ
ਉਹ ਫਿਰ ਉਹ ਚੀਜ਼ਾਂ ਫਿਰ ਗਲਤ ਆ
ਗਲਤ ਆ
ਮੰਨਣਾ ਨਹੀਂ ਹੁਣ ਤੇ ਅਗਲੇ ਜੇ ਕੋਈ ਨਾ ਗੱਲ ਕਿਸੇ ਚ ਹੁੰਦੀ ਆ ਪਹਿਲਾਂ ਲਿਖਤ ਪੜ੍ਹਤ ਕਰਾ ਲੈਂਦੇ ਪਹਿਲਾਂ ਜ਼ਬਾਨ ਦੇ ਸਿਰ ਤੇ ਮਕਾਨ ਜੇ ਮੰਨ ਲਾ ਵੀ ਮੈਂ ਕਿਸੇ ਜਗ੍ਹਾ ਲੈਣੀ ਕਿਸੇ ਤੋਂ ਆ ਹੁਣ ਤੇ ਗੁਰਦੌਰੀਆਂ ਕੀ ਆ ਰੀਹਟਰੀਆਂ ਕੀ ਤੇ ਫਲਾਣਾ ਟਾਈਮ ਕਿਹੜਾ ਕਈ ਕੁਛ ਅੱਗੇ ਕਹਿਣਾ ਇੰਨੇ ਤੋਂ ਬਾਹਰ ਵਾਲੇ ਸੀ ਵੀ ਪੈਸੇ ਆਹ ਚੱਕ ਪਾਈ ਜ਼ਮੀਨ ਦੇ ਪੈਸੇ ਤੇ ਆਹ ਤੇਰੀ ਹੋਈ ਕੋਈ ਲਿਖਤ ਪੜ੍ਹਤ ਕੋਈ ਕਾਗਜ਼ ਕੋਈ ਕਿਸੇ ਤਰੀਕੇ ਦੀ ਲੋੜ ਨਹੀਂ ਫਿਰ ਜਦੋਂ ਕਿਸੇ ਦਗੇ ਹੋਣ ਲੱਗ ਪਏ ਲੋਕੀ ਮੁਕਰਨ ਲੱਗ ਪਏ ਫਿਰ ਲਿਖਤ ਪੜ੍ਹਤ ਹੋਣ ਲੱਗ ਦੇਖੋ ਜਦੋਂ ਕਿਸੇ ਚੀਜ਼ ਦੀ ਜ਼ਰੂਰਤ ਕਿਉਂ ਪੈਂਦੀ ਹੈ ਜਦੋਂ ਉਹ ਮੌਜੂਦ ਹੁੰਦੀ ਤਾਂ ਪੈਂਦੀ ਮੰਨ ਲਾ ਵੀ ਅੱਜ ਵੀ ਲੋਕ ਬੋਲਦੇ ਕਹਿੰਦੇ ਵੀ ਠੀਕ ਆ ਭਾਈ ਲੋ ਤੋ ਕਿਉਂ ਲੋੜ ਪੇਪਰ ਬਣਾਉਣ ਦੀ ਜੇ ਮੰਨ ਲਾ ਅਗਲਾ ਬੋਲਦੇ ਕਹੇ ਵੀ ਆਹ ਜ਼ਮੀਨ ਦੇ ਪੈਸੇ ਆ ਗਏ ਹੁਣ ਤੇਰੀ ਤਾਂ ਅਗਲਾ ਪੁੱਛੇ ਨਾ ਅਗਲਾ ਪੈਸੇ ਲੈ ਕੇ ਮਗਰੋਂ ਕੇਸ ਕਰ ਦੇਵੇ ਵੀ ਮੈਨੂੰ ਤਾਂ ਇਹਨੇ ਪੈਸੇ ਦਿੱਤੇ ਹੀ ਨਹੀਂ ਹੁਣ ਉਹ ਦੇਣ ਵਾਲਾ ਪੈਸੇ ਕੀ ਉੱਥੇ ਸਾਬਤ ਕਰੂ ਉਦੋਂ ਕਿਹੜਾ ਬੈਂਕਾਂ 'ਚ ਟਰਾਂਸਫਰ ਹੋਣੇ ਅਗਲੇ ਨੇ ਕੈਸ਼ ਲਿਆ ਕੇ ਦੇ ਦਿੱਤਾ ਜਾਂ ਕਿਤੋਂ ਫੜ ਫੁੜ ਕੇ ਦੇ ਦਿੱਤੇ ਉਹਨੂੰ ਉਹ ਫਿਰ ਜਦੋਂ ਲੋਕਾਂ ਦੇ ਨਾਲ ਇੱਦਾਂ ਹੋਇਆ ਫਿਰ ਉਹਨਾਂ ਨੇ ਕਿਹਾ ਵੀ ਇਹਦੇ ਨਾਲੋਂ ਚੰਗਾ ਲਿਖਾ ਲਵੇ ਵੀ ਆਹ ਤੁਹਾਡੀ ਪੈਲੀ ਇੰਨੀ ਪੈਲੀ ਅਸੀਂ ਇਹਨੂੰ ਵੇਚੀ ਆ ਇੰਨੇ ਪੈਸੇ ਅਸੀਂ ਲੈ ਆ ਆਹ ਆਹ ਗਵਾਹ ਵਾ ਕੱਲ ਨੂੰ ਜੇ ਬੰਦਾ ਮੁਕਰਦਾ ਪੰਚਾਇਤ 'ਚ ਅਗਲਾ ਪਹਿਲਾਂ ਪੰਚਾਇਤ 'ਚ ਫਿਰ ਨਹੀਂ ਤਾਂ ਕੋਰਟ ਕਚਹਿਰੀ 'ਚ ਦਿਖਾਉਂਦਾ ਦੇਖੋ ਜੀ ਇਹਨੇ ਸਾਈਨ ਕੀਤੇ ਹੋਏ ਇਹਨੇ ਲਿਖਿਆ ਇੰਨੇ ਪੈਸੇ ਮੈਂ ਦਿੱਤੇ ਇੰਨੇ ਦੀ ਜ਼ਮੀਨ ਵੇਚੀ ਹੁਣ ਇਹ ਹੱਕਦਾਰ ਨਹੀਂ ਇਸ ਕਰਕੇ ਕਿਸੇ ਵੀ ਚੀਜ਼ ਦੀ ਜੇ ਇਸਤੇਮਾਲ ਹੋ ਰਿਹਾ ਪਹਿਲਾਂ ਉਹ ਕਾਢ ਦੇ ਵਿੱਚੋਂ ਪੈਦਾ ਹੋਈ ਜ਼ਰੂਰਤ ਦੇ ਵਿੱਚੋਂ ਪੈਦਾ ਹੋਈ ਤੇ ਜੇ ਪਹਿਲੇ ਬੰਦਿਆਂ ਨੂੰ ਜ਼ਰੂਰਤ ਨਹੀਂ ਪਈ ਬਣਾਉਣ ਦੀ ਕਿਉਂਕਿ ਉਹ ਜ਼ਬਾਨ ਤੋਂ ਮੁਕਰਦੇ ਨਹੀਂ ਸੀ ਜਦੋਂ ਹੁਣ ਦੀ ਦੁਨੀਆ ਭਾਂਤ ਭਾਂਤ ਦੀ ਸਾਰੇ ਤਰ੍ਹਾਂ ਦੇ ਨੇ ਬਹੁਤ ਸਤਯੁਗੀ ਜੀਵ ਵੀ ਰਹਿੰਦੇ ਆ ਕਲਯੁਗੀ ਜੀਵ ਵੀ ਰਹਿੰਦੇ ਆ ਤ੍ਰੇਤਾ ਜੀਵ ਦੇ ਵੀ ਰਹਿੰਦੇ ਆ ਬਾਕੀ ਜਿਹੜੇ ਆ ਦੁਆਪਰ ਦੇ ਵੀ ਰਹਿੰਦੇ ਹਰ ਤਰ੍ਹਾਂ ਦੇ ਯੁੱਗ ਦੇ ਲੋਕ ਇਸ ਦੁਨੀਆਂ 'ਚ ਮੌਜੂਦ ਆ ਉਦੋਂ ਪਹਿਲਾਂ ਵੀ ਮੌਜੂਦ ਸੀ ਉਹਨਾਂ ਪੁਰਾਣੇ ਸਮਿਆਂ 'ਚ ਵੀ ਕਲਯੁਗੀ ਜੀਵ ਮੌਜੂਦ ਸੀ, ਭਾਵਾਂ ਯੁੱਗ ਕੋਈ ਵੀ ਸੀ, ਜਿਹੜਾ ਪਾਪ ਕਰਦਾ ਜਿਹੜਾ ਅਪਰਾਧ ਕਰਦਾ ਕਲਯੁਗੀ ਜੀਵ ਸੀ, ਹੋਰ ਕੀ ਸੀ
ਸਾਰੇ।
ਇੱਦਾਂ ਯੁੱਗ ਹਰੇਕ ਸਮੇਂ 'ਚ ਹਰ ਤਰ੍ਹਾਂ ਦੇ ਲੋਕ, ਚਾਰਾਂ ਜਗਾਵਾਂ ਦੇ ਲੋਕ ਆਉਂਦੇ ਆ। ਚਲੋ ਆਪਾਂ ਹੁਣ ਚਾਹ ਛਕ ਲਈਏ ਮਾੜਾ ਜਿਹਾ ਬਹੁਤ, ਤੇ ਫਿਰ ਆਪਾਂ ਸਰੋਤਿਆਂ ਨੂੰ ਮਿਲਣਾ ਗਲਾਸ 'ਚ ਕੱਪਾਂ ਜੀ। ਆਪਾਂ ਕਿਹੜਾ ਆਏ ਪੁੱਤ ਲੰਡਨ ਤੋਂ, ਆਪਾਂ ਗਲਾਸਾਂ 'ਚ ਪੀਵਾਂਗੇ, ਸਬਰ ਹੀ ਫੇਰ ਆ।
ਨਹੀਂ ਲੰਡਨ ਵਾਲੇ ਵੀ ਉਹਨਾਂ ਦੇ ਵੀ ਹਿਸਾਬ ਕਿਤਾਬ ਆ, ਛੋਟਾ ਕੱਪ, ਮੀਡੀਅਮ ਕੱਪ ਤੇ ਵੱਡਾ ਕੱਪ।
ਉਹ ਲੰਡਨ ਵਾਲਿਆਂ ਨੇ ਪੁੱਤ ਕੱਪ 'ਚ ਪੀਣੀ ਆ, ਕਿਉਂਕਿ ਉਹਨਾਂ ਨੇ ਭੋਰਾ ਚਾਹ ਤੇ ਵਾਹ ਵਾਹ ਅੱਧਾ ਘੰਟਾ ਲਾ ਕੇ ਪੀਣੀ,
ਉਹ ਗੱਲਾਂ ਕਰਦੇ ਕਰਦੇ।
ਹਾਂ ਤੇ ਆਪਾਂ ਜਿੰਨੀ ਉਹ ਪੀਂਦੇ ਨਾ, ਇੱਕ ਸੂਟੇ 'ਚ ਖਿੜਚ ਜਾਈ ਤੇ ਮਗਰੋਂ ਜਿੱਥਾਂ ਉਹ ਕਿਹਾ, ਉਹ ਕਹਿੰਦਾ ਵੀ ਜੀ ਚਾਹ ਹੋਰ ਲਾਓਗੇ, ਉਹ ਜਿੱਦਾਂ ਅੱਗੇ ਲਛੂ ਦੱਸਣ ਲੱਗ ਪਿਆ, ਉਹ ਮੈਂ ਚਾਹ ਲਾਓ, ਕਹਿੰਦਾ ਸਿੱਧਾ ਸਿੱਧਾ ਇਹਦੇ ਕੋਟ ਵੱਢ ਸਿੱਖ ਲਾ, ਜੇ ਤੇ ਗਲਾਸ ਖਾਲੀ ਆ ਤਾਂ ਨੂੰ ਇਹਦਾ ਮੂੰਹ ਆ, ਤਾਂ ਚਾਹ ਲੈਣੀ ਲੈਣੀ ਆ, ਗਾਂ ਹੋਰ ਪੁੱਛਣ ਦੀ ਲੋੜ ਨੀ, ਪਾ ਦੋ। ਜੇ ਗਲਾਸ ਟੇਢਾ ਵਾ ਵੀ ਥੱਲੇ ਡਿੱਗਾ ਪਿਆ ਵਾ ਜਾਂ ਟੇਢਾ ਡਿੱਗ ਪਿਆ, ਫਿਰ ਉਹਨੂੰ ਪੁੱਛਣਾ ਭਾਊ ਹੋਰ ਚਾਹ ਲੈਣੀ ਆ ਕਿ ਨਹੀਂ, ਫਿਰ ਉਹ ਕਹੂਗਾ ਵੀ ਹਾਂ ਪੀਣੀ ਆ, ਜਾਂ ਕਹੂਗਾ ਨਹੀਂ ਵੀ ਮੈਨੂੰ ਲੋੜ ਨੀ। ਤੇ ਜੇ ਗਲਾਸ ਮੂਧਾ ਹੀ ਮਾਰਤਾ ਫਿਰ ਪੁੱਛਣ ਦੀ ਲੋੜ ਨਹੀਂ ਵੀ ਚਾਹ ਪੀਓਗੇ, ਇਹਦਾ ਮਤਲਬ ਵੀ ਹੁਣ ਆਪਣੇ ਜਵਾਬ ਆ ਵੀ ਮੈਂ ਪੰਜ ਪਹਿਲਾਂ ਹੀ ਪੀ ਚੁੱਕਿਆ, ਪੰਜਵਾਂ ਗਲਾਸ ਮੈਂ ਪੀ ਲਿਆ ਹੁਣ ਬਸ ਆ। ਇਹਨੇ ਵੀ ਪਹਿਲੇ ਗਲਾਸ ਤੋਂ ਮੂਧਾ, ਮੂਧਾ ਉਦੋਂ ਕੀ ਵੱਜਣਾ ਜਦੋਂ ਬਿਲਕੁਲ ਹੀ ਬਵਾ ਹੋ ਗਈ। ਵੀ ਇਸ ਕਰਕੇ ਕੋਟ ਬਲਦਾ ਜਿਹਦੇ ਜੇ ਪੁੱਛਣ ਦੀ ਲੋੜ
ਨਹੀਂ।
ਹੁਣ ਦੇ ਜਿਹੜੇ ਨਾ ਮੇਦੇ ਆ ਇਹ ਚਾਵਾਂ ਪਚਾਉਣ ਵਾਲੇ
ਨੀ, ਕਿੱਥੋਂ ਪਚਾ ਲੈਣਗੇ, ਰੋਟੀ ਦੇ ਖਾਣ ਵਾਲੇ
ਆ। ਏਦਾਂ ਹੀ ਆ, ਤੇ ਹੁਣ ਦੀਆਂ ਚਾਵਾਂ ਵੀ ਜਿਹੜੀਆਂ ਨਾ ਉਹ ਵੀ ਮੇਦਿਆਂ ਦੇ ਪਚਣ ਵਾਲੀਆਂ ਨੇ।
ਦੁੱਧ ਕਿਹੜਾ ਹੁਣ ਵੀ ਘਰੇ ਬੁਰੀ ਬੱਦੀ ਪਈ ਆ, ਉਹ ਵਾਲਾ ਪਾਉਣਾ
ਜਿਹੜੀ ਮੇਨ। ਚਲੋ ਦੁੱਧ ਵੀ ਹੋਊ, ਦੁੱਧ ਨੀ ਹੋਊਗਾ, ਦੁੱਧਾਂ ਪੁੱਤਾਂ ਵਾਲੇ ਹੋਣਗੇ, ਪਰ ਮੈਂ ਇਹ ਕਹਿੰਦਾ ਵੀ ਜਿਹੜੀ ਮੱਝ ਨੂੰ ਤੋਰ ਫਿਰ ਕੇ ਚਾਰਨਾ ਤੇ ਜਿਹੜੀ ਮੱਝ ਨੂੰ ਖੁਰਲੀ ਤੇ ਬੰਨਣਾ ਕਿੰਨਾ ਫਰਕ। ਜਿਹੜੀ ਮੱਝ 5 ਕਿਲੋਮੀਟਰ ਤੁਰ ਕੇ ਆਈ, ਘਾਹ ਖਾ ਕੇ ਆਈ, ਤਰ੍ਹਾਂ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਖਾ ਕੇ ਆਈ, ਉਹ ਮੱਝ ਦਾ ਮੁਕਾਬਲਾ ਕਰ ਲੂ ਜਿਹੜੀ ਕਿੱਲੇ ਤੋਂ ਨੀ ਹਿੱਲੀ, ਕੱਲਾ ਪਾਣੀ ਨਹਾਉਣੀ ਛੱਡੀ ਦੀ ਆ। ਤੂੰ ਦੱਸ ਪੁੱਤ ਇਸ ਦੁੱਧ 'ਚ ਕਿੰਨਾ ਫਰਕ ਆ।
ਜਿਵੇਂ ਤਾਇਆ ਜੀ ਕੰਮ ਕਰਦੇ ਇੱਕ ਪੱਖ,
ਜਿਹੜੇ ਗੋਡੇ ਆ ਉਹ ਰਹਿ ਜਾਂਦੇ ਬੈਠਾ ਹੀ ਇਹਨੇ ਰਹਿਣਾ, ਉਤੋਂ ਏਸੀ ਜਿਹੜੇ ਆ ਕੰਪਿਊਟਰ
ਵਾਲੇ।
ਹਾਂਜੀ ਉਦਾਹਰਨ ਬਿਲਕੁਲ ਹੋ ਰਹੇ
ਚੁਗਲਾਂ ਦਾ ਕੰਮ ਬਣਦੀ ਵਿਗਾੜਨੀ, ਚੁਗਲਾਂ ਦਾ ਠੱਗ ਨੇ ਤਾਂ ਹਰ ਹਿੱਲਾ ਠੱਗੀ ਮਾਰਨੀ, ਠੱਗ ਨੇ ਤਾਂ ਖੁਸਰੇ ਨੂੰ ਪੱਲ ਹੈ ਵਧਾਈਆਂ ਲੈਣ ਦਾ, ਖੁਸਰੇ ਨੂੰ ਸੱਚੇ ਸੁੱਚੇ ਬੰਦੇ ਤਾਂ ਹੀ ਸੱਚ ਕਹਿਣ ਦਾ, ਸੱਚੇ ਸੁੱਚੇ
ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ, ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ।
ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਹੁਣ ਪੇਸ਼ ਹੈ ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਇਸ ਘੰਟੇ ਦੀਆਂ ਖਬਰਾਂ ਦਾ ਬੁਲੇਟਿਨ।
ਕੁਲਦੀਪ ਸਿੰਘ ਔਲਖ ਵੱਲੋਂ ਸਪੋਰਟਸ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖੇਡ ਜਗਤ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਹਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ। ਪਹਿਲਾਂ ਚੋਣਵੀਆਂ ਖਬਰਾਂ। ਸਿਡਨੀ ਸਵਾਂਜ ਕਥਿਤ ਘਟਨਾ ਵਿੱਚ ਸ਼ਾਮਲ ਹੈ ਕਿਉਂਕਿ ਪੁਲਿਸ ਜਿਨਸੀ ਹਮਲੇ ਦੀ ਜਾਂਚ ਕਰ ਰਹੀ ਹੈ। ਕੈਨੇਡੀਅਨ ਮਰਦ ਵਿਸ਼ ਚੈਂਪੀਅਨ ਮਹਿਲਾਵਾਂ ਨਾਲ ਜੁੜਨਗੇ। ਸਿਨਸਿਨਾਟੀ ਓਪਨ ਵਿਚ ਕ੍ਰਿਸ ਓਕੋਨਲ ਤੇ ਐਡਮ ਵਾਲਟਨ ਅੱਗੇ ਵਧੇ, ਤਾਲੀਆ ਗਿਬਸਨ ਡਿੱਗੇ। ਬਾਰਸੀਲੋਨਾ ਨੇ ਰੋਡਰੀ ਨੂੰ 7 ਕਰੋੜ 65 ਲੱਖ ਯੂਰੋ ਵਿਚ ਖਰੀਦਿਆ। ਭਾਰਤ ਨੇ ਚੀਨ ਨਾਲ 2-2 ਦੀ ਬਰਾਬਰੀ ਕੀਤੀ ਕੋਚ, ਸਜੋਟ ਮਾਰੀਨ ਦੀ ਪ੍ਰਤੀਕਿਰਿਆ। ਭਾਰਤ ਬੈਡਮਿੰਟਨ ਦੀ ਮਹਾਂਸ਼ਕਤੀ ਕਿਵੇਂ ਬਣਿਆ? ਹੁਣ ਖਬਰਾਂ ਵਿਸਥਾਰ ਨਾਲ। ਸਿਡਨੀ ਸਵਾਂਜ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਕੁਝ ਫੁੱਟਬਾਲ ਖਿਡਾਰੀ ਐਤਵਾਰ ਰਾਤ ਮੈਲਬੋਰਨ ਵਿਚ ਇਕ ਅਲੱਗ ਅਲੱਗ ਘਟਨਾ ਵਿਚ ਸ਼ਾਮਲ ਸਨ। ਸਵਾਂਜ ਨੇ ਅੱਜ ਦੁਪਹਿਰ ਬਾਅਦ ਇਕ ਬਿਆਨ ਜਾਰੀ ਕੀਤਾ। ਕਲੱਬ ਨੇ ਕਿਹਾ ਸਵਾਂਜ ਨੇ AFL ਅਤੇ ਸੰਬੰਧਿਤ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਇਸ ਸਮੇਂ ਕੋਈ ਹੋਰ ਟਿੱਪਣੀ ਨਹੀਂ ਕਰ ਸਕਦਾ। ਵਿਕਟੋਰੀਆ ਪੁਲਿਸ ਨੇ ਵੱਖਰੇ ਤੌਰ ਤੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਡਿਟੈਕਟਿਵ ਈਸਟ ਮੈਲਬੋਰਨ ਵਿਚ ਇਕ ਜਿਨਸੀ ਸ਼ੋਸ਼ਣ ਦੀ ਰਿਪੋਰਟ ਦੀ ਜਾਂਚ ਕਰ ਰਹੇ ਹਨ। ਇਕ ਬੁਲਾਰੇ ਨੇ ਕਿਹਾ ਇਹ ਘਟਨਾ ਸਵੇਰ ਦੇ ਸ਼ੁਰੂਆਤੀ ਘੰਟਿਆਂ ਵਿਚ ਵੈਲਿੰਗਟਨ ਪੈਰੇਡ ਦੇ ਇਕ ਹੋਟਲ ਵਿਚ ਵਾਪਰੀ। ਸਹੀ ਹਾਲਾਤ ਅਜੇ ਤੱਕ ਪਤਾ ਨਹੀਂ ਲੱਗੇ ਹਨ ਅਤੇ ਘਟਨਾ ਦੀ ਜਾਂਚ ਜਾਰੀ ਹੈ। ਸਵਾਂਜ ਕੱਲ MCG ਵਿਖੇ ਐਸੇਂਡਨ ਉੱਤੇ 36 ਅੰਕਾਂ ਦੀ ਜਿੱਤ ਤੋਂ ਬਾਅਦ ਮੈਲਬੋਰਨ ਵਿਚ ਰਾਤ ਭਰ ਠਹਿਰੇ ਹੋਏ ਸਨ। ਦਿਨ ਐਤਵਾਰ ਨੂੰ ਜਰਮਨੀ ਦੇ ਡਸਲਡੋਫ ਵਿਖੇ ਹੋਈਆਂ ਅੰਤਰਰਾਸ਼ਟਰੀ ਫੈਡਰੇਸ਼ਨ ਆਫ ਅਮਰੀਕਨ ਫੁੱਟਬਾਲ ਵਿਸ਼ਵ ਚੈਂਪੀਅਨਸ਼ਿਪਾਂ ਵਿਚ ਕੈਨੇਡਾ ਦੀ ਮਹਿਲਾ ਫਲੈਗ ਫੁੱਟਬਾਲ ਟੀਮ ਨੇ ਅਮਰੀਕਾ ਨੂੰ ਹਰਾ ਕੇ ਵਿਸ਼ਵ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ ਮਹਿਲਾ ਟੀਮ ਨੇ ਸ਼ਨੀਵਾਰ ਨੂੰ ਚੋਟੀ ਦੀ ਰੈਂਕਿੰਗ ਵਾਲੀ ਮੈਕਸੀਕੋ ਨੂੰ 20-6 ਨਾਲ ਹਰਾ ਕੇ ਸੈਮੀਫਾਈਨਲ ਜਿੱਤਿਆ ਸੀ ਅਤੇ ਟੂਰਨਾਮੈਂਟ ਦਾ ਅੰਤ 27-20 ਨਾਲ ਅਮਰੀਕਾ ਵਿਰੁੱਧ ਫਾਈਨਲ ਜਿੱਤ ਕੇ ਪੂਰਾ ਕੀਤਾ। ਇਸੇ ਤਰ੍ਹਾਂ ਕੈਨੇਡਾ ਦੀ ਪੁਰਸ਼ ਟੀਮ ਨੇ ਤੀਜੇ ਸਥਾਨ ਦੇ ਮੈਚ ਵਿਚ ਮੈਕਸੀਕੋ ਨੂੰ 34-26 ਨਾਲ ਹਰਾ ਕੇ 2028 ਲਾਸ ਏਂਜਲਸ ਓਲੰਪਿਕ ਲਈ ਆਪਣੀ ਜਗ੍ਹਾ ਪੱਕੀ ਕਰ ਲਈ। ਪੁਰਸ਼ ਟੀਮ ਲਈ ਸਾਬਕਾ NFL ਖਿਡਾਰੀ ਐਂਟਨੀ ਓਕਲੇਅਰ ਨੇ 149 ਰਿਸੀਵਿੰਗ ਯਾਰਡ ਹਾਸਲ ਕੀਤੇ ਅਤੇ ਉਹ ਕੋਨਰ ਦੇ 2 ਟੱਚਡਾਊਨ ਪ੍ਰਾਪਤ ਕੀਤੇ। ਡੈਨੀਅਲ ਪੈਟਰਮੈਨ ਨੇ ਵੀ 2 ਵਾਰ ਟੱਚਡਾਊਨ ਕੀਤਾ ਅਤੇ ਜੇਮਸ ਡ੍ਰਾਈਸਡੇਲ ਨੇ ਇਕ ਹੋਰ ਸਕੋਰ ਕੀਤਾ। 2028 ਦੇ ਲਾਸ ਏਂਜਲਸ ਓਲੰਪਿਕ ਵਿਚ ਜਿੱਥੇ ਫਲੈਗ ਫੁੱਟਬਾਲ ਪਹਿਲੀ ਵਾਰ ਓਲੰਪਿਕ ਵਿਚ ਸ਼ਾਮਲ ਹੋਵੇਗਾ, ਅਮਰੀਕਾ ਨੂੰ ਛੱਡ ਕੇ ਦੋਵਾਂ ਫਲੈਗ ਇਵੈਂਟਾਂ ਦੀਆਂ ਚੋਟੀ ਦੀਆਂ 2 ਟੀਮਾਂ ਨੇ ਕੁਆਲੀਫਾਈ ਕੀਤਾ। ਕੈਨੇਡਾ ਪੁਰਸ਼ ਸੈਮੀਫਾਈਨਲ ਵਿਚ ਇਟਲੀ ਤੋਂ ਹਾਰ ਗਿਆ ਸੀ ਪਰ ਤੀਜੇ ਸਥਾਨ ਦਾ ਮੈਚ ਓਲੰਪਿਕ ਦੀ ਟਿਕਟ ਲਈ ਮੁਕਾਬਲਾ ਬਣ ਗਿਆ ਜਦੋਂ ਅਮਰੀਕੀ ਪੁਰਸ਼ ਟੀਮ ਵੀ ਫਾਈਨਲ ਵਿਚ ਪਹੁੰਚ ਗਈ। ਪੁਰਸ਼ ਫਾਈਨਲ ਵਿਚ ਅਮਰੀਕਾ ਨੇ ਇਟਲੀ ਨੂੰ 42-26 ਨਾਲ ਹਰਾਇਆ। ਕ੍ਰਿਸ ਓਕੋਨਲ ਸਿਨਸਿਨਾਟੀ ਓਪਨ ਦੇ ਤੀਜੇ ਦੌਰ ਵਿਚ ਪਹੁੰਚ ਗਏ ਹਨ। ਕਿਉਂਕਿ ਕੈਸਪਰ ਰੂਡ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਉਹ ਏਡੀ ਮਿਨੋਰ ਆਰਹਿਜਕਾਟਾ ਅਤੇ ਵਾਲਟਨ ਨਾਲ ਰਾਊਂਡ ਆਫ 32 ਵਿਚ ਸ਼ਾਮਲ ਹੋ ਗਏ ਹਨ। ਦੂਜੇ ਪਾਸੇ ਟੀ ਗਿਬਸਨ ਨੂੰ ਏਰੀਨਾ ਸਵਾਲਿੰਕਾ ਨੇ ਹਰਾ ਦਿੱਤਾ, ਜਿਸ ਨਾਲ ਆਸਟ੍ਰੇਲੀਆ ਦੀ ਕੋਈ ਵੀ ਮਹਿਲਾ ਖਿਡਾਰਨ ਸਿੰਗਲਸ ਟੂਰਨਾਮੈਂਟ ਵਿਚ ਨਹੀਂ ਬਚੀ। ਆਸਟ੍ਰੇਲੀਆ ਦੇ ਚਾਰ ਪੁਰਸ਼ ਖਿਡਾਰੀ ਕ੍ਰਿਸ ਓਕੋਨਲ ਅਤੇ ਵਾਲਟਨ ਸਿਨਸਿਨਾਟੀ ਮਾਸਟਰਸ ਦੇ ਤੀਜੇ ਦੌਰ ਵਿਚ ਪਹੁੰਚ ਚੁੱਕੇ ਹਨ। ਟੀ ਗਿਬਸਨ ਦਾ ਦੁਨੀਆ ਦੀ ਨੰਬਰ ਇਕ ਖਿਡਾਰਨ ਏਰੀਨਾ ਸਵਾਲਿੰਕਾ ਹੱਥੋਂ ਹਾਰ ਜਾਣਾ ਮਹਿਲਾਵਾਂ ਦੇ ਮੁਕਾਬਲੇ ਵਿਚ ਆਸਟ੍ਰੇਲੀਆ ਦੀ ਨੁਮਾਇੰਦਗੀ ਖਤਮ ਕਰ ਗਿਆ। ਟੀ ਗਿਬਸਨ ਜੋ 1 ਘੰਟਾ ਅਤੇ 52 ਮਿੰਟ ਤੱਕ ਚੱਲੇ ਮੁਕਾਬਲੇ ਵਿਚ 6-2-7-6 ਨਾਲ ਹਾਰੀ ਦੁਨੀਆ ਦੀ 129ਵੀਂ ਰੈਂਕਿੰਗ ਵਾਲੇ ਕ੍ਰਿਸ ਓਕੋਨਲ ਲਈ, ਜੋ ਪੋਲੈਂਡ ਦੇ 88ਵੇਂ ਨੰਬਰ ਦੇ ਖਿਡਾਰੀ ਕੇ ਮਾਜਕਰਾਕ ਨੂੰ ਹਰਾ ਕੇ ਪਹਿਲੇ ਦੌਰ ਵਿਚ ਜਿੱਤੇ ਸਨ, ਇਹ ਇਕ ਚੰਗੀ ਖ਼ਬਰ ਹੈ, ਭਾਵੇਂ ਕਿ ਇਹ 11ਵੇਂ ਨੰਬਰ ਦੇ ਖਿਡਾਰੀ ਕੈਸਪਰ ਰੂਡ ਦੀ ਸੱਟ ਕਾਰਨ ਹੋਇਆ। ਬਾਰਸੀਲੋਨਾ ਨੇ ਰੋਡਰੀ ਨੂੰ 7.65 ਕਰੋੜ ਯੂਰੋ ਵਿਚ ਖਰੀਦਿਆ। ਬਾਰਸੀਲੋਨਾ ਨੇ ਰੋਡਰੀ ਲਈ ਆਪਣੀ ਤੀਜੀ ਪੇਸ਼ਕਸ਼ ਭੇਜੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀਆਂ 2 ਪੇਸ਼ਕਸ਼ਾਂ ਰੱਦ ਹੋ ਚੁੱਕੀਆਂ ਸਨ। ਰੋਡਰੀ 7 ਸੈਸ਼ਨਾਂ ਬਾਅਦ ਮੈਨਚੈਸਟਰ ਸਿਟੀ ਛੱਡ ਰਿਹਾ ਹੈ। ਉਸਨੇ 2019 ਵਿਚ ਮੈਨਚੈਸਟਰ ਸਿਟੀ ਜੁਆਇਨ ਕੀਤਾ ਸੀ ਅਤੇ 2026 ਵਿਸ਼ਵ ਕੱਪ ਵਿਚ ਸਪੇਨ ਦੀ ਜਿੱਤ ਕਪਤਾਨ ਵਜੋਂ ਅਹਿਮ ਭੂਮਿਕਾ ਨਿਭਾਈ। ਉਸਨੇ 2024 ਯੂਰੋ ਕੱਪ ਵਿਚ ਵੀ ਖਿਡਾਰੀ ਆਪ ਦਾ ਟੂਰਨਾਮੈਂਟ ਦਾ ਖਿਤਾਬ ਜਿੱਤਿਆ। ਰੋਡਰੀ ਨੇ ਆਪਣੇ ਕਰੀਅਰ ਵਿਚ ਲਗਭਗ ਹਰ ਵੱਡਾ ਖਿਤਾਬ ਜਿੱਤਿਆ ਹੈ। ਮੈਨੇਜਰ ਮਾਰੇਸਕਾ ਨੇ ਕਿਹਾ ਕਿ ਰੋਡਰੀ ਇਕ ਵਿਸ਼ਵ ਕੱਪ ਅਤੇ ਬੈਲਨ ਡੀ ਔਰ ਜਿੱਤਣ ਵਾਲਾ ਖਿਡਾਰੀ ਹੈ ਜੋ ਹਰ ਟੀਮ ਲਈ ਅਹਿਮ ਹੈ। ਭਾਰਤ ਦਾ ਵਿਸ਼ਵ ਰੈਂਕਿੰਗ ਵਿਚ 4 ਨੰਬਰ ਤੇ ਕਾਬਜ਼ ਚੀਨ ਨਾਲ ਹਾਕੀ ਵਿਸ਼ਵ ਕੱਪ ਦੇ ਪਹਿਲੇ ਮੈਚ ਵਿਚ 2-2 ਦਾ ਡਰਾ ਇਕ ਵੱਡੀ ਜਿੱਤ ਵਰਗਾ ਸੀ, ਖਾਸ ਕਰਕੇ ਜਦੋਂ 11 ਖਿਡਾਰੀਆਂ ਨੇ ਪਹਿਲੀ ਵਾਰ ਟੂਰਨਾਮੈਂਟ ਵਿਚ ਹਿੱਸਾ ਲਿਆ। ਭਾਰਤ ਨੇ 2 ਵਾਰ ਬੜਤ ਹਾਸਲ ਕੀਤੀ, ਪਰ ਚੀਨ ਜੋ ਕਿ 2024 ਓਲੰਪਿਕਸ ਦਾ ਉਪਜੇਤੂ ਹੈ ਨੇ ਵਾਪਸੀ ਕਰਕੇ ਅੰਕ ਹਾਸਲ ਕੀਤੇ। ਮੁੱਖ ਕੋਚ ਸਜੋੜ ਮਾਰੀਨੇ ਨੇ ਟੀਮ ਦੇ ਪ੍ਰਦਰਸ਼ਨ ਤੇ ਤਸੱਲੀ ਪ੍ਰਗਟਾਈ, ਪਰ ਮਹਿਸੂਸ ਕੀਤਾ ਕਿ ਜੇਕਰ ਉਨ੍ਹਾਂ ਨੂੰ ਆਖਰੀ ਮਿੰਟਾਂ ਵਿਚ ਪੈਨਲਟੀ ਕਾਰਨਰ ਮਿਲ ਜਾਂਦਾ ਤਾਂ ਭਾਰਤ ਜਿੱਤ ਸਕਦਾ ਸੀ। ਮੈਚ ਦੌਰਾਨ ਭਾਰਤ ਨੇ ਪਹਿਲਾਂ ਹੀ ਆਪਣੀ ਵੀਡੀਓ ਰੈਫਲ ਵਰਤ ਲਈ ਸੀ ਜਦੋਂ ਉਨ੍ਹਾਂ ਨੇ ਖੇਡ ਦੇ ਅਖੀਰ ਵਿਚ ਇਕ ਪੈਨਲਟੀ ਕਾਰਨਰ ਦੀ ਅਪੀਲ ਕੀਤੀ ਸੀ, ਜਿਸ ਕਾਰਨ ਉਹ ਫੈਸਲੇ ਦੀ ਸਮੀਖਿਆ ਨਹੀਂ ਕਰ ਸਕੇ। ਮਾਰੀਨੇ ਨੇ ਨਵਨੀਤ ਕੌਰ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਉਸਦੇ ਪ੍ਰਦਰਸ਼ਨ ਨੇ ਦਿਖਾ ਦਿੱਤਾ ਹੈ ਕਿ ਭਾਰਤ ਕੋਲ ਸਟਾਰ ਡ੍ਰੈਫਿਕਰ ਦੀਪਿਕਾ ਤੋਂ ਇਲਾਵਾ ਵੀ ਹੋਰ ਹਮਲਾਵਰ ਆਪਸ਼ਨ ਮੌਜੂਦ ਹਨ। ਸੰਨ 2009 ਵਿਚ ਵੀ ਭਾਰਤ ਬੈਡਮਿੰਟਨ ਦਾ ਬਹੁਤ ਦੀਵਾਨਾ ਦੇਸ਼ ਸੀ, ਪਰ ਅੱਜ ਇਸ ਖੇਡ ਦਾ ਪਸਾਰਾ ਬਿਲਕੁਲ ਵੱਖਰੇ ਪੱਧਰ ਤੇ ਹੈ। ਭਾਰਤ ਦਾ ਪਹਿਲਾ ਵਿਸ਼ਵ ਚੈਂਪੀਅਨਸ਼ਿਪ ਮੈਡਲ ਪ੍ਰਕਾਸ਼ ਪਾਦੂਕੋਣ ਨੇ 1983 ਵਿਚ ਜਿੱਤਿਆ ਸੀ। ਦੇਸ਼ ਨੇ 9 ਪੈਰਾਲੰਪਿਕ ਬੈਡਮਿੰਟਨ ਮੈਡਲ ਵੀ ਜਿੱਤੇ ਹਨ, ਜਿਨ੍ਹਾਂ ਵਿਚ ਟੋਕੀਓ 2020 ਤੇ ਪੈਰਿਸ 2024 ਦੇ ਗੋਲਡ ਮੈਡਲ ਸ਼ਾਮਲ ਹਨ। 2009 ਦੇ ਹੈਦਰਾਬਾਦ ਨਾਲੋਂ ਅੱਜ ਦਾ ਭਾਰਤ ਬਹੁਤ ਵੱਖਰਾ ਹੈ। ਪਿਛਲੀ ਵਿਸ਼ ਚੈਂਪੀਅਨਸ਼ਿਪ ਜੋ ਭਾਰਤ ਵਿਚ ਹੋਈ ਸੀ, ਉਸ ਨਾਲ ਹੁਣ ਦੇ ਹਾਲਾਤ ਵਿਚ ਜ਼ਮੀਨ ਆਸਮਾਨ ਦਾ ਫਰਕ ਹੈ। ਉਦੋਂ ਤੋਂ ਬੈਡਮਿੰਟਨ ਦੀ ਦੁਨੀਆ ਹੋਰ ਵੀ ਜ਼ਿਆਦਾ ਮੁਕਾਬਲੇਬਾਜ਼ ਬਣ ਗਈ ਹੈ ਅਤੇ ਭਾਰਤ ਇਸ ਬਦਲਾਅ ਦਾ ਇਕ ਅਹਿਮ ਹਿੱਸਾ ਰਿਹਾ ਹੈ। ਜੇ ਹੈਦਰਾਬਾਦ 2009 ਵਿਚ ਭਾਰਤ ਨੇ ਦੁਨੀਆ ਦੇ ਚੋਟੀ ਦੇ ਖਿਡਾਰੀਆਂ ਦਾ ਉਤਸ਼ਾਹੀ ਮੇਜ਼ਬਾਨ ਵਜੋਂ ਸਵਾਗਤ ਕੀਤਾ ਸੀ, ਤਾਂ ਨਵੀਂ ਦਿੱਲੀ 2026 ਵਿਚ ਭਾਰਤ ਬੈਡਮਿੰਟਨ ਦੇ ਪ੍ਰਮੁੱਖ ਗਲੋਬਲ ਬਾਜ਼ਾਰਾਂ ਅਤੇ ਮੁਕਾਬਲੇਬਾਜ਼ ਤਾਕਤਾਂ ਵਿਚੋਂ ਇਕ ਵਜੋਂ ਸਥਾਪਿਤ ਹੋ ਕੇ ਪਹੁੰਚੇਗਾ। 17 ਸਾਲ ਪਹਿਲਾਂ ਭਾਰਤ ਨੇ ਵਿਸ਼ਵ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੀਤੀ ਸੀ। ਹਰਮਨ ਰੇਡੀਓ ਹਰ ਰੋਜ਼ ਲੈ ਕੇ ਆਉਂਦਾ ਹੈ ਖੇਡ ਖਬਰਾਂ। ਖੇਡਾਂ ਸੰਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸੰਪਰਕ ਕਰੋ। ਮਿਲਦੇ ਹਾਂ ਅਗਲੇ ਬੁਲੇਟਿਨ ਵਿਚ। ਧੰਨਵਾਦ।
ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਤੁਸੀਂ ਦਿਨ ਵਿਚ 6 ਵਾਰ ਖਬਰਾਂ ਦਾ ਬੁਲੇਟਿਨ ਅਤੇ 2 ਵਾਰ ਵਿਸਤਾਰ ਵਿਚ ਖਬਰਸਾਰ ਸੁਣਦੇ ਹੋ। ਤੁਸੀਂ ਇਹ ਬੁਲੇਟਿਨ ਵਟਸਐਪ ਤੇ ਵੀ ਸਬਸਕ੍ਰਾਈਬ ਕਰ ਸਕਦੇ ਹੋ।
ਉਹ ਆ ਗਿਆ ਪ੍ਰੋਗਰਾਮ ਕਿਹਨੇ ਬੋਤੋ
ਤਾਇਆ ਜੀ ਆ ਗਿਆ ਵਾ ਚਾਵਾਂ ਪੱਤੀਆਂ ਛਕ ਲਈਆਂ ਵਾ ਤੇ ਹੁਣ ਆਪਾਂ ਸਰੋਤਿਆਂ ਦੇ ਸੁਨੇਹ ਵੀ ਪੜ੍ਹਨੇ ਨੇ।
ਸੁਨੇਹੇ ਤਾਂ ਪੜ੍ਹਨੇ ਹੀ, ਅਗਲੇ ਕਹਿਣਗੇ ਪਤਾ ਨੀ ਵੀ ਕਿੱਥੇ ਦਫ਼ਾ ਹੋ ਗਿਆ ਆ। ਕਿਹੜੇ ਪੱਤਰਾਂ ਨੂੰ ਤਰ ਗਏ ਆ ਉਹ ਗਾਲਾਂ ਵੀ ਕੱਢਦੇ ਹੋਣੇ ਵੀ ਖਰੇ ਕਿੱਥੇ ਮਰ ਗਏ ਇਹ ਜਿਹੜੇ ਬੋੜੇ ਨੇ ਸਹੀ ਗੱਲ ਤਾਂ ਜੀ ਉਹਨਾਂ ਨੂੰ ਆਪਾਂ ਦੱਸਣਾ ਵੀ ਅਸੀਂ ਬੋੜ ਗਏ ਹਾਂ ਅਸੀਂ ਆ ਗਏ ਹਾਂ ਆ ਕੇ ਪ੍ਰੋਗਰਾਮ 'ਚ ਅਸੀਂ ਮਤਲਬ ਜਿੰਨਾ ਕੁ ਹੋ ਸਕਦਾ ਤੁਹਾਡੇ ਸੁਨੇਹਾਂ ਦੇ ਨਾਲ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਹੀ ਜਾ ਰਹੀ ਹਾਂ
ਜੀ
ਅਤੇ ਲਓ ਜੀ ਇਹ ਜਿਹੜਾ ਬਈ ਪ੍ਰੋਗਰਾਮ ਆ ਉਹ ਸ਼ੇਰ ਵਗਿਆ ਉਹ ਇਹਨਾਂ ਸੁਣਨ ਵਾਲੇ ਸਰੋਤਿਆਂ ਦਾ ਹੀ ਆ ਅਤੇ ਉਹਨਾਂ ਦੀ ਬਦੌਲਤ ਇਹ ਪ੍ਰੋਗਰਾਮ ਚੱਲਦਾ
ਜੀ ਤਾਇਆ ਜੀ ਬਿਲਕੁਲ ਜੀ
ਅਤੇ ਇਹ ਉਹਨਾਂ ਦਾ ਹੀ ਪ੍ਰੋਗਰਾਮ ਆ ਅਤੇ ਉਹਨਾਂ ਦੀ ਬਦੌਲਤੀ ਹੀ ਆਪਾਂ ਪ੍ਰੋਗਰਾਮ ਦੇ ਵਿੱਚ ਆਏ ਹਾਂ ਅਤੇ ਲਓ ਪਹਿਲੇ ਸਰੋਤੇ
ਤਾਂ ਜੀ ਜਤਿੰਦਰ ਸਿੰਘ ਕੌਰੀਆ ਵਾਲੇ ਆਏ ਨੇ
ਉਹ ਬੋਲੇ ਜਤਿੰਦਰ ਸਿੰਘ ਕੀ ਹਾਲ ਚਾਲ ਆ ਬਈ ਜਤਿੰਦਰ ਸਿੰਘ ਆ ਗਿਆ ਬਈ ਅੱਜ ਸੰਗਰਾਂਦ ਦਾ ਮਹੀਨਾ ਅਤੇ ਮਹੀਨਾ ਜਿਹੜਾ ਵਾ ਹੈ ਔਰਾ ਭਾਦੋਂ ਦਾ ਮਹੀਨਾ ਹੁੰਦਾ ਅਤੇ ਔਰਾ ਪਰ ਸੰਗਰਾਂਦ ਦੀ ਵਿਸ਼ੇਸ਼ ਅੱਜ ਦਿਨ ਵਾ ਪਵਿੱਤਰ ਦਿਹਾੜਾ ਵੀ ਆ
ਪਵਿੱਤਰ ਦਿਹਾੜੇ 'ਤੇ ਤਾਇਆ ਜੀ ਉਹਨਾਂ ਨੇ ਇੱਕ ਸ਼ਬਦ ਦੀ ਫਰਮਾਇਸ਼ ਕੀਤੀ ਆ ਲੱਖ ਖੁਸ਼ੀਆਂ ਪਾਤਸ਼ਾਹੀਆਂ
ਜੇ ਸਤਿਗੁਰੂ ਨਾਲ ਕਰੇ
ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲਿਆਂ ਦੀ ਆਵਾਜ਼ 'ਚ
ਮੈਂ ਕਿਹਾ ਜੀ ਬਾਰ ਜ਼ਰੂਰ ਸੁਣਾਵਾਂਗੇ ਜਲੰਧਰ ਵਾਲਿਆਂ ਦੀ ਸੁਣਾਵਾਂਗੇ ਲੁਧਿਆਣੇ ਵਾਲੇ ਦਿੱਲੀ ਵਾਲੇ ਬੰਬੇ ਵਾਲੇ ਚੰਡੀਗੜ੍ਹ ਵਾਲੇ ਜਿੰਨੇ ਵੀ ਭਾਈ ਸਾਹਿਬ ਆ ਉਹਨਾਂ ਦਾ ਅਸੀਂ ਬਹੁਤ ਇਹਤਰਾਮ ਕਰਦੇ ਹਾਂ ਪਰ ਜੇ ਤੁਸੀਂ ਹੁਣ ਜਲੰਧਰ ਵਾਲਿਆਂ ਦਾ ਸੁਣਨਾ ਤਾਂ ਫਿਰ ਅਸੀਂ ਉਹਨਾਂ ਦਾ ਹੀ ਸੁਣਾਵਾਂਗੇ ਅਤੇ ਬਹੁਤ ਬਹੁਤ ਤੁਹਾਨੂੰ ਇਹ ਸੰਗਰਾਂਦ ਦੀਆਂ ਵਧਾਈਆਂ ਹੋਣ ਸੱਚੇ ਪਾਤਸ਼ਾਹ ਇਹ ਅਤੇ ਉਹ ਜਿਹੜਾ ਮਹਾਰਾਜ ਦਾ ਜਿਹੜਾ ਕਹਿੰਦੇ ਨਾ ਵੀ ਜਿੱਥੇ ਰੱਬ ਦਾ ਨਾਮ ਆ ਗਿਆ
ਜੀ
ਉਹ ਦਿਹਾੜਾ ਹੀ ਪਾਕ ਪਵਿੱਤਰ ਹੈ ਜਦੋਂ ਅਸੀਂ ਸ਼ੁਰੂਆਤ ਕਰਦੇ ਹਾਂ ਮਹੀਨੇ ਦੀ
ਜੀ
ਉਹ ਵੀ ਰੱਬ ਦੇ ਨਾਮ ਦੇ ਨਾਲ ਤਾਂ ਪੁੱਤ ਰੱਬ ਦਾ ਨਾਮ ਬੰਦੇ ਨੂੰ ਅਰਸ਼ਾਂ ਤੋਂ ਫਰਸ਼ ਦੇ ਅਤੇ ਫਰਸ਼ਾਂ ਨਾ ਫਰਸ਼ਾਂ ਤੋਂ ਲੈ ਜਾਂਦਾ ਰੱਬ ਦਾ ਨਾਮ ਜਿਹੜਾ ਨਹੀਂ ਲੈਂਦਾ ਉਹਨੂੰ ਅਰਸ਼ਾਂ ਤੋਂ ਫਰਸ਼ 'ਤੇ ਲੈ ਆਉਂਦਾ ਨਾਮ ਦੇ ਵਿੱਚ ਬੜੀ ਬਰਕਤ ਆ
ਜੇ ਤਾਂ ਤਾਇਆ ਜੀ ਆਪਾਂ ਨਾਮ ਜ਼ਰੂਰ ਜਪਾਂਗੇ ਭਾਈ ਨਗਿੰਦਰ ਸਿੰਘ ਜੀ ਨੂੰ ਵੀ ਜਪਾਵਾਂਗੇ ਅਤੇ ਜਸਵੰਤ ਰਾਏ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ ਮਨਦੀਪ ਭਾਅ ਜੀ ਮਲਕੀਤ ਭਾਅ ਜੀ
ਫਤਿ ਸ਼੍ਰੀ ਅਕਾਲ ਰਾਏ 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 ਜਿੱਥੇ ਟਕੜੇ ਉੱਥੇ ਟਾਏ ਵੱਟੇ ਵੱਟ ਵੀ ਆਏ ਰਾਏ ਸਾਹਿਬ ਹੋਰੀ ਫਿਰ ਤੋਂ ਆਏ ਵਾਹ 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 ਮਲਕੀਤ ਜੀ ਭਾਈ ਸਾਹਿਬ ਨਗਿੰਦਰ ਸਿੰਘ ਜੀ ਮੈਨੂੰ ਲੱਗਦਾ ਅੱਜ ਫਿਰ ਨਹੀਂ ਨਾਏ
ਕਿਉਂ ਨਾਏ ਕਿਉਂ ਨਹੀਂ
ਉਹਨਾਂ ਨੂੰ ਬੇਨਤੀ ਕਰਾਂਗੇ ਅੱਜ ਵੀ ਭਾਈ ਸਾਹਿਬ ਜ਼ਰੂਰ ਇਸ਼ਨਾਨ ਕਰੋ ਇਸ਼ਨਾਨ ਕਰ ਇਸ਼ਨਾਨ ਪ੍ਰਭ ਦਾ ਸਿਮਰਨ ਕਰੋ ਅਤੇ ਤਨ ਅਤੇ ਮਨ ਅਰੋਗ ਹੁੰਦਾ ਮਹਾਰਾਜ ਦੀ ਬਾਣੀ ਕਹਿੰਦੇ ਜੇ ਉੱਠ ਕੇ ਇਸ਼ਨਾਨ ਕਰਕੇ ਮਹਾਰਾਜ ਦੀ ਬਾਣੀ ਜਿਹੜੀ ਪੜ੍ਹੀ ਜਾਵੇ ਅਤੇ ਸਾਰਿਆਂ 'ਤੇ ਅਰਦਾਸ ਮਹਾਰਾਜ ਸਾਰਿਆਂ 'ਤੇ ਕਿਰਪਾ ਕਰੇ ਕਿ ਨਾਮ ਜਪਣਾ ਅਤੇ ਨਾਮ ਜਪਾਉਣਾ ਇਹ ਪਾਵਰ ਦੇ ਦੇਵੇ ਨਾ ਕਦੇ ਸਤਿਗੁਰੂ ਦਾ ਜਨਮ ਮਰਨ ਉਵੇਂ ਖਤਮ ਹੀ ਹੋ ਜਾਏ ਆ ਜਨਮ ਮਰਨੇ ਹਰਾ ਸਤਾਇਆ ਪਿਆ
ਜਨਮ ਮਰਨ ਮਾੜਾ ਤਾਂ ਹੈ ਜੀ ਜ਼ਿੰਦਗੀ 'ਚ ਫਿਰ ਕਈ ਕੁਛ ਦੇਖ ਕੇ ਕਈ ਰਿਸ਼ਤੇ ਕਈ ਰਾਸਤੇ ਬਣਾ ਕੇ ਚੱਲ ਜਾਂਦੇ ਫਿਰ ਆ ਜਾਂਦੇ ਫਿਰ ਬਣਾ ਲੈਂਦੇ ਇਹ ਵੀ ਤਾਂ ਇੱਕ ਵਧੀਆ ਚੀਜ਼ ਆ
ਵਧੀਆ ਸਵਾਦ ਹੀ ਆ ਪਹਿਲੀ ਜਮਾਤ 'ਚੋਂ ਵਿਦਿਆਰਥੀ ਪੜ੍ਹ ਕੇ ਅਤੇ BA MA ਕਰੇ ਅਤੇ ਉਹਨੂੰ ਫਿਰ ਉਹ ਪਹਿਲੀ ਜਮਾਤ ਦੇ ਵਿੱਚ ਹੀ ਫਿਰ ਦਾਖਲਾ ਦੇ ਦੇਵੇ ਤਾਂ ਉਹ ਆਕਰਾ ਜਾਊ ਅਤੇ ਤਾਇਆ ਜੀ ਉਹਨੂੰ ਪਤਾ ਹੀ ਨਾ ਹੋਵੇ ਕਿ ਮੈਂ ਪਹਿਲਾਂ BA ਕੀਤੀ ਫਿਰ ਥੋੜ੍ਹਾ ਆਕੂਗਾ ਫਿਰ ਤਾਂ ਇੰਜੋਏ ਕਰੂਗਾ
ਉਹ
ਤੂੰ ਕਰਦਾ ਗੱਲਾਂ ਅਲ ਅਵਲੀਆਂ ਜੇ ਸਾਨੂੰ ਪਤਾ ਨਾ ਅਸੀਂ ਵਾਰ ਵਾਰ ਦੁਨੀਆਂ 'ਤੇ ਆਏ ਹਾਂ ਅਤੇ ਵਾਰ ਵਾਰ ਆਉਣਾ ਅਤੇ ਅੱਕ ਵੀ ਜਾਂਦਾ ਬੰਦਾ ਕੋਈ ਨਹੀਂ ਆਖਦਾ ਤਾਇਆ ਇਹ ਗੱਲਾਂ ਕਹਿਣ ਵਾਲੀਆਂ ਉਹ ਜਾ ਚੱਲ ਜਾ ਮਰ ਦੋ ਮੈਂ ਯਤੀ ਲਾ ਲੈਣੀ ਆ ਹੋਰ ਮੰਨੇ ਨਾ ਮੰਨੇ ਤੂੰ ਹੀ ਮੰਨਦਾ ਬਾਕੀ ਕਿਸੇ ਨੇ ਕੀ ਮੰਨਣਾ ਨਹੀਂ ਮੈਂ ਤਾਂ ਤਰਕ ਨਾਲ ਗੱਲ ਕਰਦਾ
ਕਿ ਜਦੋਂ ਬੰਦੇ ਨੂੰ ਪਤਾ ਹੀ ਨਹੀਂ ਕਿ ਮੈਂ ਪਹਿਲਾਂ ਜਨਮ ਲਿਆ ਸੀ ਅਤੇ ਉਹਦੇ ਲਈ ਤਾਂ ਨਵਾਂ ਵਾ, ਉਹਦੇ ਲਈ ਤਾਂ ਇੰਜੋਇਮੈਂਟ ਆ, ਵਾਰ ਵਾਰ ਜਨਮ ਆਉਂਦਾ ਤਾਂ ਉਹਦੇ ਲਈ ਤਾਂ ਇੰਜੋਏ ਆ, ਇੰਜੋਏ ਸ਼ਿਕਵਾ ਦੁਨੀਆ ਡਾ ਪ੍ਰੈਸ਼ਨ ਦੀਆਂ ਗੋਲੀਆਂ ਖਾਂਦੀ, ਵਿਆਜ ਦੇ ਗੇੜੇ 'ਚ ਐਸੀ ਘੁੰਮਦੀ ਆ ਵੀ ਜਿਹੜੀ ਕਦੇ ਕਿਸੇ ਨੇ ਘੁੰਮਾਈ ਨਾ ਹੋਵੇ, ਘੁੰਮਦਾ ਹੀ ਰਹਿੰਦਾ ਬੰਦਾ ਬਬੇਰੀ ਵਾਂਗੂ, ਘੁੰਮ ਘੁੰਮ ਕੇ ਜਿਹੜਾ ਉਹ ਚੱਲਦਾ। ਅਤੇ ਜਿਹੜੇ ਬੰਦੇ 'ਚ ਪੁੱਤ ਪਰੇਸ਼ਾਨੀਆਂ ਉਦਾਸੀਆਂ ਨਿਰਾਸ਼ਾ ਜਿਹਨੂੰ ਲਵੇ ਘੇਰ, ਉਹ ਕਹੂਗਾ ਵੀ ਅਗਲੀ ਵਾਰ ਨੂੰ ਫਿਰ ਇਹਨਾਂ ਕੰਮਾਂ 'ਚ ਪੈ ਜਾਂ। ਤਾਂ ਜੀ ਆਪਣੇ ਹੱਥ ਹੁੰਦਾ, ਤੂੰ ਉਹਨੇ ਮੰਨਣਾ ਜਾਂ ਤਾਂ ਤੇਰੇ ਸਿਰ 'ਚ ਕੋਈ ਡਾਂਗ ਮਾਰ ਦੇਵੇ ਅਤੇ ਜਾਂ ਬੰਦਾ ਸਿਆਣਾ ਚੁੱਪੀ ਹੋ ਜਾਵੇ ਤਾਂ ਗੱਲ ਚੰਗੀ, ਚੁੱਪੇ ਜੀ ਭਲਾ। ਅਤੇ ਲਓ ਤਾਂ ਜਤਿੰਦਰ ਭਾਅ ਜੀ ਪਰਸ ਵਾਲੇ ਵੀ ਆਏ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ, ਮਨਦੀਪ ਭਾਅ ਜੀ, ਮਲਕੀਤ ਭਾਅ ਜੀ, ਸਤਿ ਸ਼੍ਰੀ ਅਕਾਲ ਤਾਇਆ ਜੀ, ਕੀ ਹਾਲ ਚਾਲ, ਠੀਕ ਠਾਕ ਹੋ? ਹਾਲ ਚਾਲ ਠੀਕ ਆ ਬਈ। ਪੰਗੂ ਸਾਹਿਬ ਜਿਹੜਾ ਸਾਹ ਆਈ ਜਾਂਦਾ ਉਹਦੀ ਯਾਦ 'ਚ ਪਰਮਾਤਮਾ ਦੀ ਉਹ ਚੰਗਾ ਹੀ ਚੰਗਾ, ਬਾਕੀ ਸਭ ਬਸ ਐਵੇਂ ਕਹਿਣ ਵਾਲੀਆਂ ਗੱਲਾਂ। ਕਹਿੰਦੇ ਮੈਂ ਵੀ ਠੀਕ ਹਾਂ ਜੀ। ਲਓ ਅਸੀਂ ਤਾਂ ਹਲੇ ਪੁੱਛਣਾ ਸੀ, ਤੂੰ ਪਹਿਲਾਂ ਹੀ ਤੁਸੀਂ ਜਵਾਬ ਦੇ ਦਿੱਤਾ, ਇਹਦਾ ਮਤਲਬ ਵੀ ਤੁਹਾਡੀ ਤਨਖਾਹ ਆਈ ਹੋਈ ਆ ਤਨਖਾਹ। ਕਹਿੰਦੇ ਨੇ ਜੀ ਮੰਡੀ ਭਾਅ ਜੀ, ਅੱਜ ਗਾਣਾ ਸੁਣਨਾ ਜੈਸਮੀਨ ਅਖਤਰ ਦਾ ਕੰਗਣਾ। ਮੈਂ ਕਿਹਾ ਜੀ ਕੰਗਣਾ ਤਾਂ ਪਾ ਕੇ ਤਾਂ ਨੱਚੂਗਾ ਵੀ ਇਹ, ਮਲਕੀਤ ਲਾਊਗਾ ਤਾਂ ਇੱਕ ਦੂਰ ਦੀ ਗੱਲ ਆ, ਸੁਣਾਵਾਂਗੇ ਬਾਰੀ ਜ਼ਰੂਰ। ਅੰਮ੍ਰਿਤ ਭਾਅ ਜੀ ਆਏ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਤਾਂ ਜੀ, ਮਨਦੀਪ ਭਾਅ ਜੀ, ਮਲਕੀਤ ਭਾਅ ਜੀ, ਟੀਟੂ ਭਾਅ ਜੀ, ਸਾਰਿਆਂ ਨੂੰ ਹਾਜ਼ਰੀ ਕਬੂਲ ਕਰਨੀ ਅੱਜ ਦੀ।
ਵਾਹ ਵੇ ਅੰਮ੍ਰਿਤ, ਵਾਹ ਵਾਹ ਵੇ ਅੰਮ੍ਰਿਤ, ਅੱਜ ਥੋੜ੍ਹਾ ਜਿਹਾ ਲੇਟ ਆ ਗਿਆ ਹੁਣ ਅੰਮ੍ਰਿਤ, ਹੁਣ ਕਹਿੰਦੇ ਹੁਣੇ ਵੀ ਅੱਜ ਨਹੀਂ ਬੋਲਦੇ। ਗੱਲ ਆ ਵੀ ਤੁਸੀਂ ਅੱਧਾ ਕੁ ਘੰਟਾ ਵੇਟ ਕਰ ਲਿਆ ਕਰੋ, ਜੇ ਅੱਧੇ ਘੰਟੇ ਦੇ ਵਿੱਚ ਵਿੱਚ ਅਸੀਂ ਨਾ ਆਏ ਤਾਂ ਫਿਰ ਤਾਂ ਨਾ ਹੀ ਆਏ ਨਾ, ਉਹਦਾ ਨਾ ਆਉਣਾ ਸਾਨੂੰ ਵੀ ਬੁਰਾ ਲੱਗਦਾ, ਤੁਹਾਨੂੰ ਤਾਂ ਲੱਗਦਾ ਹੀ ਲੱਗਦਾ ਹੋਊਗਾ ਕਿਉਂਕਿ ਤੁਸੀਂ ਉਡੀਕਦੇ ਆ। ਪਰ ਇੱਦਾਂ ਵੀ ਕਹਿੰਦੇ ਨਾ ਜਿਹਦੀ ਜਾਨ ਨੂੰ ਸੌ ਸਿਆਪੇ ਅਤੇ ਉਹ ਸਾਰੇ ਭੁਗਤਾਉਣੇ ਪੈਂਦੇ ਆ। ਮਨੁੱਖ ਜਿਹੜਾ ਉਹਨੇ ਵੈਸੇ ਤਾਂ ਆਪ ਹੀ ਇਹ ਸਿੰਜਣੀਆਂ ਛੇੜੀਆਂ ਹੋਈਆਂ, ਹੁਣ ਜੇ ਅਸੀਂ ਨਾ ਪੰਚਾਂ 'ਚ ਹੁੰਦੇ ਤਾਂ ਸਾਨੂੰ ਐਵੇਂ ਨਾ ਘੜੀ ਸੀ ਫਿਰਦੇ ਪਿੰਡ ਦੇ, ਜੇ ਕੋਈ ਫੈਸਲਾ ਤਾਂ ਪੰਚ ਦੇ ਦਸਖਤ ਚਾਹੀਦੇ ਆ, ਜੇ ਕੋਈ ਕਿਤੇ ਜਾਣਾ ਤਾਂ ਪੰਚ ਨੂੰ ਨਾਲ ਧੂਈ ਫਿਰਦੇ, ਤਾਂ ਟਰੈਕਟਰ ਸੁਹਾਗਾ ਧੂਈ ਫਿਰਦਾ, ਫਿਰ ਉਹ ਬੁੜੀਆਂ ਨਹੀਂ ਵੇਖਦੀਆਂ, ਬੰਦੇ ਨਹੀਂ ਵੇਖਦੇ, ਜਿਹੜਾ ਵੀ ਹੱਥ ਆਉਂਦਾ ਉਹ ਚੱਕ ਕੇ ਲੈ ਜਾਂਦਾ, ਬੁੜੀਆਂ ਵੀ ਲੈ ਜਾਂਦੀਆਂ। ਉਹ ਬੁੜੀਆਂ ਦੇ ਕੇਸ ਯਾਦੇ ਵਾਲੇ ਬੰਦੇ ਤਾਂ ਕਹਿੰਦੇ ਛੱਡ ਪਰਾਂ, ਬੁੜੀਆਂ ਤਾਂ ਕਹਿੰਦੀਆਂ ਤੈਨੂੰ ਜਾਣਾ ਹੀ ਭਾਈਆ ਪੈਣਾ, ਕੋਈ ਭਾਈਆ ਕਹਿ ਦਿੰਦੀ, ਕੋਈ ਤਾਇਆ ਕਹਿ ਦਿੰਦੀ, ਕੋਈ ਚਾਚਾ ਕਹਿ ਦਿੰਦੀ, ਅਜੇ ਤੇਰੇ ਬਿਨਾਂ ਗੱਲ ਬਣਨੀ ਨਹੀਂ ਗੀ। ਮੈਂ ਕਿਹਾ ਵੀ ਮੇਰਾ ਉੱਥੇ ਫੁੱਫੜ ਤਾਂ ਨਹੀਂ ਲੱਗਾ ਕਚਹਿਰੀਆਂ ਜੀ, ਜਿਹੜਾ ਮੇਰੇ ਬਿਨਾਂ ਗੱਲ ਨਹੀਂ ਬਣਦੀ। ਪਹਿਲਾਂ ਠੀਕ ਆ, ਹਮ ਜਬਾਤੀ ਮੇਰੀ ਸੀ ਤਹਿਸੀਲਦਾਰ ਨਹੀਂ, ਉਦੋਂ ਕੰਮ ਕਢਵਾਏ ਵੀ ਬੜੇ ਆ। ਇਹ ਜਿਹੜਾ ਪੱਪੂ ਆ ਇਹਨੇ ਮੇਰੇ ਮਹਿਨਤਾਰਲਾ ਕੀਤਾ, ਕਹਿੰਦਾ ਵੀ ਇਹ ਜਿਹੜੇ ਆ ਇਹਨਾਂ ਫੀਲੇ ਹੋਣਾ ਦਾ ਘਰ ਵਾ, ਇਹ ਮੇਰੇ ਨਾਂ 'ਤੇ ਬੋਲਦਾ। ਇਹ ਫੀਲੇ ਕਦ ਬਹੁਤ ਚਿਰਦੇ ਰਹਿੰਦੇ ਆ, ਉਹ ਚਿਰਦੇ ਤਾਂ ਰਹਿੰਦੇ। ਪੱਪੂ ਨੇ ਕਿਤੇ ਸ਼ਰਾਬ ਪੀ ਕੇ ਫਰਦਾਂ ਫੁਰਦਾਂ ਕਢਾਈਆਂ, ਉਹਦਾ ਜਿਹੜਾ ਘਰ ਸੀ ਘਰ ਕਾਹਨੂੰ ਬੇਲੀ ਜੀ ਇਹਦੇ ਨਾਲ ਬੋਲਦਾ। ਉਹ ਮੈਨੂੰ ਕਹਿੰਦਾ ਆ ਵੀ ਤੈਨੂੰ ਪਾਊ ਇੱਕ ਗੱਲ ਦੱਸਣੀ ਹੈ। ਮੈਂ ਕਿਹਾ ਹਾਂ। ਕਹਿੰਦਾ ਬਈ ਇਹ ਜਿਹੜਾ ਇਹਦਾ ਘਰ ਵਾ ਉਹਦੇ ਨਾਲ ਬੋਲਦਾ। ਮੈਂ ਕਿਹਾ ਵੀ ਕਹਿੰਦਾ ਵੀ ਆਪਾਂ ਉਹਨੂੰ ਛੱਡ ਸਕਦੇ ਹਾਂ, ਕਾਨੂੰਨੀ ਤੌਰ 'ਤੇ ਸਾਡਾ ਹੱਕ ਉੱਤੇ ਜੀ। ਮੈਂ ਕਿਹਾ ਪੱਪੂ ਗੱਲ ਸੁਣ ਲਾ, ਮੇਰਾ ਅੱਗੇ ਨਾਮ ਬਦਨਾਮ ਹੋਣ ਡਿਆ ਵੀ ਜਿਹੜੀ ਸੜਕ ਨਹੀਂ ਨਾ ਬਣਦੀ ਪ੍ਰੀਤਮ ਕੌਰ ਮਾਰਗ, ਪ੍ਰੀਤਮ ਕੌਰ ਮਾਰਗ, ਉਹ ਜਿਹੜਾ ਪ੍ਰੀਤਮ ਕੌਰ ਮਾਰਗ ਜੋ ਵਿਘਨ ਪਾਇਆ ਤੈਂ, ਅਤੇ ਉਹ ਮੈਨੂੰ ਬਹੁਤੀ ਦੁਨੀਆ ਜਿਹੜੀ ਆ ਲਾਂਭੇ ਦਿੰਦੀ ਵੀ ਯਾਰ ਆ ਤੇਰਾ ਪੱਪੂ ਅਤੇ ਤੂੰ ਉਹਨੂੰ ਚੱਕਦਾ ਥਾਲਾਂ ਦੀ ਸੜਕ ਤੂੰ ਬਣ ਨਹੀਂ ਦਿੰਦਾ ਜੀ। ਮੈਂ ਕਿਹਾ ਵੀ ਮੈਂ ਤੇਰਾ ਸਾਥ ਦਊਂਗਾ ਤਾਂ ਜੇ ਤੂੰ ਸੜਕ ਬਣਨ ਦੇ ਦੇ ਜੀ। ਉਹ ਕਹਿੰਦਾ ਵੀ ਸੜਕ ਦਾ ਤਾਂ ਮੈਂ ਵਾਅਦਾ ਨਹੀਂ ਕਰਦਾ। ਮੈਂ ਕਿਹਾ ਵੀ ਫਿਰ ਮੇਰੇ ਵੱਲੋਂ ਵੀ ਐਸਾ, ਉਹ ਹੁਣ ਤੂੰ ਮੇਰੇ ਕੋਲ ਆ ਜਾਂਦਾ ਘਰ ਵੜ ਜਾਂਦਾ, ਕੋਈ ਬੁੜੇ ਬੰਦਾ ਵੇਖ ਲੈਂਦਾ, ਅਗਲਾ ਕਹਿੰਦਾ ਪੱਪੂ ਨਾ ਦੇ ਦੀ ਯਾਰੀ ਆ, ਨਿਆਣੇ ਦੇ ਇਹਦੇ ਮਾਸੜ ਕਹਿੰਦੇ ਉਹਨੂੰ, ਇਹਦੇ ਘਰ ਵਾਲੇ ਨੂੰ ਮਾਸੀ ਕਹਿੰਦੇ, ਆਪ ਉਹਨੂੰ ਇਹ ਸਾਲੇ ਕਹਿੰਦਾ, ਆਪ ਸਾਂਢੂ ਬਣੇ ਆ ਅਤੇ ਸਾਨੂੰ ਇਹਨਾਂ ਵਾਸਤੇ ਜੀ ਪਾਇਆ। ਮੈਂ ਕਿਹਾ ਵੀ ਪੱਪੇ ਜਾਂ ਤੂੰ ਉਹ ਗੱਲ ਨਬੇੜ ਦੇ ਫਿਰ ਮੈਂ ਦੇਣਾ। ਕਹਿੰਦਾ ਠੀਕ ਆ ਵੀ ਤੁਸੀਂ ਬਣਾ ਲਿਓ ਸੜਕ, ਪਰ ਜੇ ਮੈਂ ਕੇਸ ਜਿੱਤ ਗਿਆ
ਜੀ।
ਮੈਂ ਕਿਹਾ ਜਿੱਤਿਆ ਹੀ ਪਿਆ, ਜਿੱਤਿਆ ਕੀ? ਮੈਂ ਇਹਨੂੰ ਦੂਸਰੇ ਨੂੰ ਕੀਤੀ ਗੱਲ ਵੀ ਮੈਂ ਕਿਹਾ ਵੀ ਪਹਿਲਾਂ ਮੈਨੂੰ ਫਰਦ ਵਿਖਾ, ਜਦੋਂ ਕਾਗਜ਼ ਪੱਤਰ ਵੇਖੇ ਤੇ ਨਾਂ ਪੱਪੂ ਦੇ ਬੋਲੇ
ਜੀ।
ਤੇ ਤਾਇਆ ਜਿਹੜੀ ਸੜਕ ਵਾ ਇਹ ਵੀ ਪੱਪੂ ਦੇ ਨਾਂ ਬੋਲਣ ਡਈ ਆ। ਪੱਪੂ ਦੇ ਨਾਂ ਕੀ ਬੋਲਣਾ, ਪੱਪੂ ਦੇ ਨਾਂ ਦੇ ਤਾਂ ਕਾਂ ਬੋਲਦੇ ਆ। ਐਵੇਂ ਇੱਕੋ ਵਕੀਲ ਨੂੰ 25,000 ਰੁਪਇਆ ਦਿੱਤਾ, ਉਹਨਾਂ ਗੱਲ ਕੀਤੀ ਵੀ ਜਿੰਨੇ ਵੀ ਕੇਸ ਤੂੰ ਹੀ ਲੜਨੇ ਉਹਨਾਂ ਦਾ ਉਹ ਵੀ ਤੂੰ 25,000 ਲੈ ਕੇ, ਇਹ ਥੋੜ੍ਹੇ ਵੀ ਤੂੰ ਕੇਸ ਤੂੰ 2-4 ਲੜ ਲੈ, ਤੂੰ ਜਿਹੜਾ ਕੇਸ ਆ ਉਹ ਹੀ ਲੜੀ ਤੁਰਿਆ ਆਉਂਦਾ। ਉਹ ਵੀ ਕਦੇ 500,000 1200 ਇੱਦਾਂ ਕਾਗਜ਼ਾਂ ਦਾ ਕਹਿ ਕੂ ਕੇ ਪੱਪੂ ਨੂੰ ਫੁੰਡੀ ਤੁਰਿਆ ਆਉਂਦਾ, ਉਹਦਾ ਘਰ ਹੀ ਪੱਪੂ ਤੋਂ ਚੱਲਦਾ। ਮੈਨੂੰ ਕਹਿੰਦਾ ਵੀ ਮੈਂ ਕਿਹਾ ਕਾਗਜ਼ ਤੇ ਤੇਰੇ ਨਾਮ ਬੋਲਦੇ, ਬਈ ਕੇਸ ਤੂੰ ਕਰ ਦਿਆਂਗਾ ਤੇ ਤੇਰੇ ਨਾਂ ਹੋ ਜਾਊਗਾ। ਇਹਨੇ ਕੇਸ ਕਰਦਾ ਤੇ ਕੇਸ ਕਰਕੇ ਤੇ ਉਹ ਹੁਣ ਜਿਹੜੀ ਅਦਾਲਤ ਆ ਸਬੂਤ ਮੰਗਦੀ, ਉਹ ਕਹਿੰਦੇ ਬਈ ਘਰ ਸਾਡੇ ਨਾਂ, ਅਸੀਂ ਪਹਿਲੇ ਪੁਰਾਣੇ ਬੁੜਿਆਂ ਨੇ ਸਾਨੂੰ ਇਹਨਾਂ ਨੂੰ ਕੈਸ਼ ਦੇ ਤਾ ਨਕਦੀ, ਉਦੋਂ ਆ ਕਾਗਜ਼ ਪੱਤਰ ਨਹੀਂ ਬਣਦੇ ਤੇ ਸਾਡਿਆਂ ਨੇ ਬਣਾਏ ਨੇ, ਮੂੰਹ ਜਵਾਨੀ ਅਸੀਂ ਘਰ ਲੈ ਲਿਆ, ਥਾਂ ਲੈ ਲਿਆ ਤੇ ਹਵੇਲੀ ਬਣਾ ਲਈ, ਇਹਦੇ ਬੁੜੇ ਨੂੰ ਪੈਸੇ ਦੇ ਤੇ। ਉਹ ਕਹਿੰਦਾ ਵੀ ਅਦਾਲਤ ਕਹਿੰਦੀ ਹੁਣ ਬੁੜੇ ਤੇ ਨਾ ਤੁਹਾਡਾ ਹੀ ਰਿਹਾ ਤੇ ਨਾ ਇਹਨਾਂ ਦਾ ਰਿਹਾ, ਇੱਦਾਂ ਹੁਣ ਅਸੀਂ ਕਿੱਦਾਂ ਮੰਨ ਲਈਏ ਕੋਈ ਸਬੂਤ ਰਿਹਾ ਉਹ, ਤੇ ਇਹਦਾ ਤਾਂ ਸਬੂਤ ਬੋਲਣ ਹੀ ਰਿਹਾ ਵੀ ਕਾਗਜ਼ ਬੋਲਦੇ ਇਹਦੇ ਨਾਮ 'ਤੇ। ਮੈਨੂੰ ਫੀਲਾ ਕਹਿੰਦਾ ਅੱਛਾ, ਉਹ ਅਦਾਲਤ ਨੇ ਅਗਲੀ ਤਰੀਕ ਬਾਅਦ
ਜੀ
ਫੀਲਾ ਮੈਨੂੰ ਉੱਥੇ ਲਈ ਫਿਰੇ ਤੇ ਫੀਲਾ ਕਹਿੰਦਾ ਕਹਿੰਦਾ ਤੂੰ ਗਲਤ ਕਰਨ ਡਿਆ। ਮੈਂ ਕਿਹਾ ਵੀ ਮੈਂ ਤਾਂ ਕੁਛ ਵੀ ਨਹੀਂ ਕਰਨ ਡਿਆ। ਇਹ ਕਹਿੰਦਾ ਜਿਹੜੀ ਤਹਿਸੀਲਦਾਰਨੀ ਆ ਇਹਨੇ ਜੱਜ ਨੂੰ ਕਹਿਤਾ ਵਾ ਵੀ ਕੇਸ ਇਹਨਾਂ ਦੇ ਹੱਕ 'ਚ ਪਹੁੰਚਣਾ, ਤਹਿਸੀਲਦਾਰਨੀ ਨੂੰ ਤੂੰ ਕਹਾਇਆ। ਮੈਂ ਕਿਹਾ ਵੀ ਇੱਕ ਭਲਾ ਕਰੀਏ ਤਾਂ ਦੂਸਰਾ ਬੁਰਾ, ਤਾਂ ਦੂਸਰਾ ਭਲਾ ਕਰੀਏ ਤਾਂ ਪਹਿਲਾ ਬੁਰਾ, ਦੱਸ ਮੈਂ ਹੁਣ ਕਿੱਧਰ ਨੂੰ ਜਾਵਾਂ? ਜੇ ਮੈਂ ਪ੍ਰੀਤਮ ਕੌਰ ਮਾਰਗ ਬਣਾਉਣ ਦੇ ਲਈ ਇਹ ਹੱਕ 'ਚ ਆ ਗਿਆ ਤਾਂ ਮੈਂ ਤੇਰੇ ਤੋਂ ਬੁਰਾ ਬਣ ਗਿਆ, ਜੇ ਮੈਂ ਤੇਰੇ ਹੱਕ 'ਚ ਆਉਣਾ ਤਾਂ ਪ੍ਰੀਤਮ ਕੌਰ ਮਾਰਗ ਨਹੀਂ ਬਣਦਾ। ਉਹ ਦੁਨੀਆ ਗਾਲਾਂ ਕੱਢਦੀ ਵੀ ਜਿਹੜੀ ਰਾਹ ਰੱਬ ਦਾ ਨਾਮ। ਮੈਂ ਕਿਹਾ ਵੀ ਮੈਂ ਤਾਂ ਫਸ ਗਿਆ, ਉਹ ਜਿਹੜਾ ਘਰ ਦੇ ਕੁੱਤੇ ਵਾਲਾ ਹਾਲ ਆ, ਧੋਬੀ ਵਾਲੇ ਦਾ, ਨਾ ਕਰਦਾ ਨਾ ਕਾੜਦਾ, ਉਹ ਮੈਂ ਕਿਹਾ ਵੀ ਮੇਰਾ ਤੁਸੀਂ ਹਾਲ। ਉਹ ਕਹਿੰਦਾ ਵੀ ਸਾਡੀਆਂ ਮੱਝਾਂ ਕਿੱਥੇ ਜਾਣਗੀਆਂ, ਤੂੰ ਇਹਨੂੰ ਇਹਦੀ ਸਪੋਰਟ ਕਰਨੀ ਬੰਦ ਕਰ ਦੇ
ਜੀ।
ਅਤੇ ਫਿਰ ਮੈਂ ਕਿਹਾ ਵੀ ਮੈਂ ਇਹ 'ਤੇ ਵਿਚਾਰ ਕਰੂੰਗਾ। ਮੈਂ ਸੁਖਪ੍ਰੀਤ ਸਰਪੰਚਣੀ ਨਾਲ ਗੱਲ ਕੀਤੀ ਅਤੇ ਉਹ ਕਹਿੰਦੇ ਵੀ ਕਦੇ ਵੀ ਗਰੀਬ ਦੇ ਹੱਕ ਚਾਹੀਦਾ, ਗਰੀਬ ਦੇ ਉਲਟ ਨਹੀਂ ਚੱਲੀਦਾ। ਅਤੇ ਮੈਂ ਕਿਹਾ ਵੀ ਪੱਪੂ ਕਿਹੜਾ ਸ਼ਹਿਨਸ਼ਾਹ ਵਾ, ਪੱਪੂ ਵੀ ਗਰੀਬ ਆ, ਇਹ ਵੀ ਗੁਰੂ ਗਰੀਬ ਆ, ਉਹ ਗਰੀਬ ਨਾਲ ਗਰੀਬ ਜਿਹੜਾ ਟੱਕਰ ਗਿਆ ਅਤੇ ਮੈਂ ਹੁਣ ਆਪ ਗਰੀਬ ਗਰੀਬ ਨਾਲ ਗਰੀਬ ਫਸੇ ਫਿਰਦੇ ਹਾਂ, ਹੁਣ ਤੂੰ ਦੱਸ ਕਿੱਧਰ ਨੂੰ ਜਾਈਏ? ਉਹ ਕਹਿੰਦੀ ਬਈ ਕਾਗਜ਼ ਇਹਦੇ ਨਾਲ ਬੋਲਦੇ। ਮੈਂ ਕਿਹਾ ਵੀ ਕਾਗਜ਼ਾਂ ਦੇ ਤੌਰ 'ਤੇ ਤਾਂ ਪੱਪੂ ਹੱਕਦਾਰ ਆ, ਅਤੇ ਪਰ ਮੈਨੂੰ ਲੱਗਦਾ ਵੀ ਪੈਸੇ ਤਾਂ ਇੱਥੇ ਦਿੱਤੇ ਹੋਣਗੇ, ਅਤੇ ਇਹਨਾਂ ਦੇ ਬੁੜੇ ਨੂੰ ਉੱਥੇ ਛੱਤ ਕਿੱਥੇ ਪਾਉਣ ਦੇ ਦੇਣੀ? ਉਹ ਕਹਿੰਦੇ ਵੀ ਉਹਨਾਂ ਦੀਆਂ ਮੱਝਾਂ ਗਾਵਾਂ ਤੂੰ ਵਿੱਚ ਸਪੋਰਟ ਨਾ ਕਰ, ਇਹਦਾ ਪੱਪੂ ਨੂੰ ਲੜ ਲੈਣ ਦੇ ਦੂੰ, ਇਹਨੂੰ ਤੂੰ ਛੱਡ ਦੇ ਵਿੱਚ। ਅਤੇ ਤਹਿਸੀਲਦਾਰਨੀ ਨੂੰ ਕਹਿ ਦੇ ਵੀ ਤੂੰ ਨਾ ਹੱਕ 'ਚ ਆ ਨਾ ਤੂੰ ਵਿਰੋਧ 'ਚ ਆ, ਤੂੰ ਇਹਨਾਂ ਨੂੰ ਜੋ ਕਹਿੰਦੇ ਅਦਾਲਤ ਨੂੰ ਆਪ ਕਰਨ ਦੇ ਫੈਸਲਾ
ਜੀ।
ਮੈਂ ਜਾ ਕੇ ਫੀਲੇ ਕੇ ਅਤੇ ਉਹਦੀ ਬੁੜੀ ਉਹਦੀ ਘਰ ਦੀ ਚਾਹ ਲੈ ਆਈ, ਕਹਿੰਦੀ ਭਾਜੀ ਵੀ ਤੁਸੀਂ ਮਿਹਨਤੀ ਆ, ਤੁਸੀਂ ਸਾਨੂੰ ਤੁਹਾਡੇ 'ਤੇ ਆਸਾਂ। ਮੈਂ ਕਿਹਾ ਵੀ ਰੱਬ 'ਤੇ ਰੱਖੋ ਆਸਾਂ, ਮੈਂ ਤਾਂ ਜਿਹੜਾ ਮੈਂ ਆਹ ਗੱਲ ਹੋਈ ਵੀ ਆਹ ਮੇਰੇ ਨਾਲ ਫੈਸਲਾ ਹੋਇਆ, ਆਹ ਮੇਰੇ ਨਾਲ ਇਤਰਾਰਨਾਮਾ ਹੋਇਆ, ਅਤੇ ਇਹ ਜਿਹੜੀ ਗੱਲ ਇੱਦਾਂ ਚੱਲੀ ਆ ਵੀ ਤੁਸੀਂ ਦੱਸੋ ਫਿਰ ਮੈਂ। ਉਹ ਕਹਿੰਦੇ ਵੀ ਸਾਡਾ ਤਾਂ ਡੰਗਰ ਰੁੱਲ ਜੂਗੇ ਅਤੇ ਤੁਸੀਂ ਨਾ। ਮੈਂ ਕਿਹਾ ਵੀ ਮੈਂ ਇੱਥੇ ਵਾਅਦਾ ਕਰਦਾ ਵੀ ਨਾ ਮੈਂ ਉਹਦੇ ਹੱਕ 'ਚ ਆਉਣਾ ਅਤੇ ਨਾ ਮੈਂ ਤੁਹਾਡੇ ਜੇ, ਅਤੇ ਫੈਸਲਾ ਅਦਾਲਤ ਤਾਂ ਰੱਬ 'ਤੇ ਛੱਡ ਦੇਣਾ। ਨਹੀਂ ਇਹ ਸਾਡੇ ਹੱਕ 'ਚ ਆਓ। ਮੈਂ ਕਿਹਾ ਵੀ ਫਿਰ ਤਾਂ ਮਸਲਾ ਤਾਂ ਉਹ ਹੀ ਆ ਗਿਆ, ਉਹ ਅਦਾਲਤ ਪੁੱਛੂਗੀ ਪੈਸੇ ਦਿੱਤੇ ਆ ਅਤੇ ਮੈਂ ਉੱਥੇ ਕੀ ਕਹੂੰਗਾ? ਉਹ ਨਿਆਣੇ ਰੋਣ ਲੱਗ ਪਏ, ਨਹੀਂ ਅੰਕਲ ਜੀ ਅੰਕਲ ਜੀ, ਮੈਨੂੰ ਉਹਨਾਂ ਨੇ ਮੁਸ਼ਕਿਲ ਕਰ ਲਿਆ
ਜੀ।
ਅਤੇ ਮੈਂ ਜਦੋਂ ਅਦਾਲਤ 'ਚ ਗਈ ਤਾਂ ਪੱਪੂ ਮੈਨੂੰ ਭਾਲੇ, ਪਹਿਲਾਂ ਹੀ ਉਹ ਕਹਿੰਦੇ ਵੀ ਹਾਂ ਤੁਸੀਂ ਲਿਆਏ ਕੋਈ ਆਪਣਾ ਗਵਾਹ
ਜੀ?
ਅਤੇ ਉਹ ਮੈਨੂੰ ਨਾ ਖੜਾ ਕਰਤਾ, ਪੱਪੂ ਮੇਰੇ ਮੂੰਹ ਵੱਲ ਵੇਖੇ ਵੀ ਮੈਨੂੰ ਚਾਕਾ ਥਾਲਾ ਦੇ ਕੇ ਆਪ ਸਹੁਰਾ ਮੇਰੇ ਖਿਲਾਫ਼ ਖੜ ਗਿਆ। ਮੈਂ ਕਿਹਾ ਪ੍ਰੀਤਮ ਕੌਰ ਮਾਰਗ ਹੁਣ ਜਾਵੇ ਢੱਠੇ ਖੂਹ 'ਚ, ਜਿੰਨਾ ਕੁ ਬਣਿਆ ਉਨੇ ਨਾ ਹੀ ਸਾਰ ਲਾਂਗੇ, ਟੋਟਾ ਅਸੀਂ ਔਖਾ ਵੀ ਕੱਢ ਲਾਂਗੇ। ਹੁਣ ਜਦੋਂ ਨਿਆਣੇ ਰੋ ਪਿਆ, ਦੁੱਖ ਨਹੀਂ ਮੈਨੂੰ ਤਾਂ ਦੇਖਿਆ ਜਾਂਦਾ। ਮੈਨੂੰ ਅਦਾਲਤ ਕਹਿੰਦੀ ਹਾਂਜੀ ਤੁਸੀਂ ਦਵਾ ਵਾ। ਮੈਂ ਕਿਹਾ ਵੀ ਹੋਰ ਗਵਾਹ ਹੀ ਆਏ, ਹੋਰ ਅਸੀਂ ਸਮੋਸੇ ਖਾਣ ਆਏ ਹਾਂ। ਤਹਿਸੀਲਦਾਰ ਨੇ ਵੀ ਸੁਣਦੇ ਹੱਸਣ ਲੱਗ ਪਏ। ਮੈਂ ਕਿਹਾ ਬਾਈ, ਉਹ ਕਹਿੰਦੇ ਹੁਣ ਸਮੋਸੇ ਤਾਂ ਖਾਂਦੇ ਹੀ ਨੇ, ਉਹ ਖਾਂਦੇ ਤਾਂ ਹੀ ਅਸੀਂ ਕਰੇ। ਅਤੇ ਉਹ ਮੈਨੂੰ ਕਹਿੰਦਾ, ਪਹਿਲਾਂ ਦੀਆਂ ਗੱਲਾਂ, ਹੁਣ ਤਾਂ ਤਹਿਸੀਲਦਾਰ ਦੀ ਬਦਲੀ ਹੋ ਗਈ ਨਾ, ਅਤੇ ਉਹ ਮੈਨੂੰ ਕਹਿੰਦਾ ਇਹ ਕਿੱਦਾਂ ਸਾਬਤ ਕਰੂੰ। ਮੈਂ ਕਿਹਾ ਸਾਬਤ ਕਰਨਾ ਵੀ ਇਹਨਾਂ ਦੀ ਜ਼ਮੀਨ, ਇਹਨਾਂ ਨੂੰ 60-70 ਸਾਲ ਹੋ ਗਏ ਇਹਨਾਂ ਨੂੰ ਇੱਥੇ ਰਹਿੰਦਿਆਂ ਨੂੰ, ਪਹਿਲੇ ਬਜ਼ੁਰਗ ਦੇ ਕੇ ਗਿਆ। ਮੈਂ ਕਿਹਾ ਜੀ ਜੱਜ ਸਾਹਿਬ, ਇਹ ਤੁਸੀਂ ਦੱਸੋ ਵੀ ਜੇ ਇਹਨਾਂ ਦੀ ਇਹ ਜ਼ਮੀਨ ਹੁੰਦੀ ਤਾਂ ਇਹਨਾਂ ਦਾ ਬੁੜਾ, ਇਹਨਾਂ ਦਾ ਕੋਈ ਦਾਦਾ ਪੜਦਾਦਾ ਕੋਈ ਇਹਨਾਂ ਨੂੰ ਠਾਉਂਦਾ ਨਾ, ਵੀ ਤੁਸੀਂ ਬਹੂ ਇੱਥੇ ਕਾਹਤੋਂ ਬੰਨਦੇ ਆ। ਬਈ ਇਹ ਜਿਹੜੇ ਆ ਇਹਨਾਂ ਨੇ ਪੈਸੇ ਦਿੱਤੇ ਆ ਅਤੇ ਮੈਂ ਫੜ ਕੇ ਦਵਾਏ ਆ, ਝੂਠ ਬੋਲਦਾ। ਉਹ ਫਿਰ ਬੋਲਣਾ ਹੀ ਪੈਂਦਾ ਅਦਾਲਤਾਂ ਹੀ, ਸੱਚ ਉਸੇ ਕਿਹੜਾ ਪੁੱਛਦਾ। ਉਹ ਕਹਿੰਦੇ ਸਬੂਤ ਚਾਹੀਦਾ, ਵੀ ਪਿਓ ਦਾ ਵੀ ਸਬੂਤ ਦੱਸੋ ਵੀ ਇਹ ਤੇਰਾ ਪਿਓ ਆ। ਇੱਦਾਂ ਨਹੀਂ ਵੀ ਅਸੀਂ ਜੀ ਮੇਰਾ ਪਿਓ ਸਾਰੀ ਦੁਨੀਆ ਇਹ ਮੰਨਦੀ ਨੇ। ਉਹਨਾਂ ਨੇ ਕਿਹਾ ਨਾ, ਸਬੂਤ ਦਿਓ, ਹਰ ਚੀਜ਼ ਦਾ ਉਸੇ ਸਬੂਤ ਮੰਗਦੇ। ਜੀ ਸਹੀ ਗੱਲ ਤਾਂ ਆ ਜੀ, ਇਹ ਤਾਂ ਔਖਾ ਵੀ ਆ ਅਤੇ ਝੂਠ ਹੀ ਉੱਥੇ ਚੱਲਦਾ। ਜੇ ਸੱਚ ਪੁੱਛੇ ਤਾਂ ਜਿਹਨੂੰ ਵਧੀਆ ਬੋਲਣਾ ਆ ਗਿਆ ਉਹ ਜਿੱਤ ਜਾਂਦਾ। ਮੈਂ ਕਿਹਾ ਜੀ ਮੈਂ ਹੱਥੀਂ ਫੜਾਏ ਆ, ਇਹਨਾਂ ਦੇ ਬੁੜੇ ਨੂੰ ਫੜਾਏ ਆ, ਅਤੇ ਇਹ ਕੋਈ ਉੱਥੇ ਮੌਜੂਦ ਨਹੀਂ, ਬੁੜੇ ਨੂੰ ਪੁੱਛ ਲਓ। ਬੁੜਾ ਮਰਿਆ ਨਾ, ਬੁੜੇ ਨੂੰ ਪੁੱਛਣ ਅਤੇ ਨਾ ਕੋਈ ਇਜ਼ਾਫਾ ਕੋਈ ਗੱਲ ਹੋਣ। ਉਹ ਕਹਿੰਦੇ ਵੀ ਤੁਸੀਂ ਸਹੁੰ ਖਾਂਦੇ ਆ। ਮੈਂ ਕਿਹਾ ਜੀ ਸਹੁੰ ਖਾਣ ਕੇ ਸਹੁੰ ਦੀ ਕੀ ਲੋੜ ਆ, ਜਿਹਦੇ ਮੈਂ ਅੱਖੀਂ ਵੇਖਿਆ ਅਤੇ ਉਹਦਾ ਸਹੁੰ ਚੁਕਾਉਂਦੇ ਤਾਂ ਹੁੰਦੇ ਆ ਗੱਲ ਕਰ ਵੀ ਜਿਹੜੀ ਇੰਨੀ ਕੁ ਮੈਂ ਉਹਨੂੰ ਬੇਨਤੀ ਕਰਦੀ ਸੀ। ਤਹਿਸੀਲਦਾਰ ਨੇ ਵੀ ਜੱਜ ਨੂੰ ਕਿਹਾ ਸਹੁੰ ਨਾ ਚੁਕਾ, ਵੀ ਉੱਦਾਂ ਕਹਿ ਦੇ ਸਹੁੰ ਖਾਂਦੇ ਹਾਂ। ਮੈਂ ਕਿਹਾ ਖਾਂਦੇ ਹਾਂ ਕਹਿ ਦਾਂਗੇ, ਉੱਦਾਂ ਇੱਦਾਂ ਚਿੱਕ ਕਿਹਦੀ ਖਾਂਦੇ ਕਿਹਦੀ ਨਹੀਂ ਉਹ ਨਾ ਕਵੇ, ਅੱਛਾ ਉੱਦਾਂ ਖਾਂਦੇ ਹਾਂ। ਜੱਜ ਕਹਿੰਦਾ ਉਹ ਝੂਠਾ ਸੱਚਾ ਉਹਨੇ ਬਣਾਉਣਾ। ਕਹਿੰਦਾ ਸਹੁੰ ਖਾਂਦਾ ਤੂੰ? ਮੈਂ ਖਾਂਦਾ ਜੀ, ਮੈਂ ਆਪ ਫੜਾਏ ਆ। ਕਹਿੰਦਾ ਜੀ ਬਸ ਠੀਕ ਆ ਫਿਰ, ਵੀ ਜੇ ਇਹਨੇ ਪੈਸੇ ਫੜਾਏ। ਮੈਂ ਕਿਹਾ ਕਾਗਜ਼ਾਂ ਦਾ ਨਾ ਸਾਨੂੰ ਪਤਾ ਸੀ ਅਤੇ ਨਾ ਇਹਨਾਂ ਦੇ ਬੁੜੇ ਨੂੰ ਪਤਾ ਸੀ ਅਤੇ ਨਾ ਇਹਨਾਂ ਦੇ ਨੂੰ ਪਤਾ ਸੀ। ਮੈਂ ਪੈਸੇ ਉਹਨੂੰ ਕਿਹਾ ਵੀ ਇੰਨੇ ਦੇ, ਉਦੋਂ ਉਹਨਾਂ ਸਮਿਆਂ ਦਾ 1100 ਰੁਪਈਆ ਬਣਦਾ ਸੀ ਅਤੇ ਮੈਂ 1200 ਫੜਾਇਆ, 100 ਰੁਪਈਆ ਵੱਧ ਫੜਾਇਆ ਸਗੋਂ। ਕਹਿੰਦਾ ਠੀਕ ਹੈ ਜੀ, ਗਵਾਹ ਕਹਿੰਦੇ ਫੜਾਇਆ ਅਤੇ ਉਹ ਜੀ ਇਹਦੇ ਹੱਕ 'ਚ ਪੁੱਗ ਗਿਆ। ਪੱਪੂ ਦੇ ਹੋ ਗਿਆ ਫੇਰ ਖਿਲਾਫ਼। ਪੱਪੂ ਕਹਿੰਦਾ ਹੁਣ ਛੜ ਕੇ ਨਹੀਂ ਬਣ ਸਕਦੀ। ਮੈਂ ਕਿਹਾ ਪੱਪੂ ਮੈਂ ਮਜ਼ਬੂਰ ਬੜਾ ਵਾਂ, ਮੈਂ ਹੁਣ ਕਿੱਧਰ ਨੂੰ ਜਾਵਾਂ? ਆਹ ਹਾਲ ਹੁੰਦਾ ਪੰਚਾਂ ਦਾ, ਸਰਪੰਚਾਂ ਦਾ। ਜੇ ਇੱਕ ਦੇ ਹੱਕ 'ਚ ਭੁਗਤ ਲਓ ਤਾਂ ਦੂਸਰੇ ਰੋਣ ਪਿੱਟਣ ਲੱਗ ਪੈਂਦੇ ਆ, ਜੇ ਦੂਜੇ ਦੇ ਹੱਕ 'ਚ ਹੋ ਜਾਓ ਤਾਂ ਪਹਿਲਿਆਂ ਨੂੰ ਗਸ਼ੀ ਪੈ ਜਾਂਦੀ ਆ। ਇਹ ਸੀੜੀ ਸਿਆਪੇ ਮੁੱਕਦੇ ਨਹੀਂ ਅਤੇ ਬੰਦਾ ਜਾਵੇ ਕਿਹੜੇ ਪਾਸੇ?
ਜੀ ਸਹੀ ਗੱਲ ਤਾਂ ਹੈ ਜੀ।
ਅਤੇ ਇਹ ਜਿਹੜੀਆਂ ਮਤਲਬ ਕਹਿ ਲਓ ਕਿਸੇ ਨਾਲ ਤੁਰਨਾ ਅਤੇ ਦੂਸਰੇ ਨੂੰ ਦੁਸ਼ਮਣ ਬਣਾਉਣਾ, ਦੋਵਾਂ ਧਿਰਾਂ 'ਚ ਲੜਾਈ ਹੋ ਗਈ ਆ। ਫੁਲਕੇ ਅਤੇ ਇਹਦੇ ਆਲੇ ਇਹਦੇ ਕੀ ਇਹਦਾ ਨਾਮ ਆ, ਬੁੱਕਣ ਤਾਂ ਫੁਲਕੇ ਹੀ ਆ। ਹੁਣ ਜੇ ਮੈਂ ਬੁੱਕਣ ਦੇ ਵੱਲ ਨੂੰ ਜਾਵਾਂ, ਉਹਦੀ ਕਰਦੀ ਕਵੇ ਨਹੀਂ ਤੁਸੀਂ ਸਾਡੇ ਜਾਣਾ, ਬਾਂਹ ਫੜ ਕੇ ਲੈ ਗਈ, ਅਤੇ ਫੁਲਕਾ ਗੁੱਸਾ ਹੋਵੇ, ਫੁਲਕੇ ਦੀ ਘਰ ਵਾਲੀ ਮੈਨੂੰ ਖਿੱਚੀਏ ਅਤੇ ਉਹ ਬੁੱਕਣ ਗੁੱਸੇ ਹੋਵੇ। ਘਰ ਵਾਲੀਆਂ ਖਿੱਚਦੀਆਂ, ਬੰਦੇ ਵੀ ਖਿੱਚਦੇ ਕਿ ਨਹੀਂ? ਉਹ ਬੰਦੇ ਤਾਂ ਲੜਦੇ ਸੀ ਘਰ ਵਾਲੀਆਂ, ਅਤੇ ਫੜ ਕੇ ਖਿੱਚੀ ਤੁਰਿਆ ਆਉਂਦੀਆਂ ਫਿਰਦੀਆਂ ਵੀ ਤੂੰ ਸਾਡੇ ਵਾਲਾ। ਬੰਦੇ ਤਾਂ ਲੜਦੇ ਸੀ, ਬੰਦਿਆਂ ਨੇ ਮੈਨੂੰ ਸੁਆਹ ਫੜਨਾ, ਘਰ ਵਾਲੀਆਂ ਖਿੱਚਦੀਆਂ। ਤੁਸੀਂ ਤਾਂ ਹੈ ਜੀ, ਜਦੋਂ ਵੀ ਬੁੜੀਆਂ ਨੇ ਤੁਹਾਨੂੰ ਫੜਿਆ, ਬੁੜੀਆਂ ਖਿੱਚੀ ਫਿਰਦੀਆਂ। ਉਹ ਕਾਂਵਲਿਆ ਤੁਸੀਂ ਤਾਂ ਪੁੱਠੀ ਗੱਲ ਆ, ਐਡੀ ਛੇਤੀ ਬਣਾ ਲੈਂਦੇ ਹਾਂ, ਐਡੀ ਛੇਤੀ ਤਾਂ ਪੱਪੂ ਕੇਸ ਨਹੀਂ ਬਣਾਉਂਦਾ, ਜਿਹੜੀ ਛੇਤੀ ਤੁਸੀਂ ਪੁੱਠੀ ਗੱਲ ਬਣਾਉਂਦੇ। ਹੁਣ ਬੁੜੀਆਂ ਇਹ ਕਹਿੰਦੀਆਂ ਹੁੰਦੀਆਂ ਵੀ ਸਾਡੀ ਗੱਲ ਸੁਣ, ਅਤੇ ਹੁਣ ਉਹਨਾਂ ਨੂੰ ਪਤਾ ਮੈਂ ਮਤਲਬ ਔਰਤ ਦਾ ਦੁੱਖ ਦੇਖ ਨਹੀਂ ਸਕਦਾ। ਉਹ ਸੋੜੇ ਛੱਡਦੇ ਹੀ ਔਰਤ ਨੂੰ ਆ, ਵੀ ਇਹਨੇ ਤੇਰੀ ਗੱਲ ਮੰਨ ਲੈਣੀ, ਛੱਡਦੇ ਹੀ ਕਹਿੰਦਾ ਔਰਤ ਨੂੰ। ਅਤੇ ਤਾਇਆ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਮੋਗੇ ਵਾਲੇ ਹਰਵਿੰਦਰ ਵੀ ਆਏ ਨੇ। ਉਹ ਬਲਿਆ ਤੇਰੇ ਬਰਡੇ ਬਵਾਏ, ਅਤੇ ਕੱਲ੍ਹ ਫਿਰ ਦੱਸ ਕਿੰਨੇ ਕੁ ਪੈਸੇ ਉਡਾਏ। ਬਰਡੇ ਬਵਾਏ ਅਤੇ ਕਿੰਨੇ ਕੁ ਪੈਸੇ ਉਡਾਏ, ਇਹ ਸਾਨੂੰ ਇੱਕ ਵਾਰ ਦੱਸ ਦੇ। ਕਿੰਨੇ ਕੇਕ ਲਿਆਏ, ਕਿੰਨਿਆਂ ਨੂੰ ਖਵਾਏ, ਅਤੇ ਕਿਹੜੇ ਕਿਹੜੇ ਆਏ, ਅਤੇ ਕਿਹੜੇ ਪੈ ਗਏ ਰਾਏ। ਲਓ ਜੀ ਸ਼ੇਰ ਬਣ ਗਿਆ, ਸ਼ੇਰ ਹੀ ਬਣਾਇਆ ਭਾਈ ਨੇ। ਕਹਿੰਦੇ ਸਿੰਘ ਜੀ ਦੀ ਕਮੀ ਰੜਕਣ ਡਈ ਆ,
ਮੇਰਾ ਤਾਂ ਅਜੇ ਫੋਨ ਬੰਦ ਆ ਭਾਈ ਸਾਹਿਬ, ਭਾਵੇਂ ਫੋਨ ਕਰਦੇ ਹੋਣ, ਮਾਫ਼ੀ ਚਾਹੁੰਦਾ ਭਾਈ ਨਗਿੰਦਰ ਸਿੰਘ ਜੀ, ਅਗਰ ਤੁਸੀਂ ਸੁਣ ਰਹੇ ਹੋ ਤਾਂ ਮੇਰਾ ਫੋਨ ਬੰਦ ਆ, ਤੁਹਾਡੀ ਅਜੇ ਗੱਲ ਨਹੀਂ ਹੋ ਪਾਉਣੀ, ਤੁਸੀਂ ਈਮੇਲ ਜ਼ਰੂਰ ਕਰ ਸਕਦੇ ਹੋ। ਈਮੇਲ 'ਚ ਉਹਨਾਂ ਨੇ ਕੀ ਲਿਖ ਦੇਣਾ, ਜੇ ਸੱਚ ਪੁੱਛੇ ਤਾਂ ਜੇ ਲਿਖਣਾ ਵਾ ਤਾਂ ਜੋ ਹੈ ਆ ਉਹ ਇਹ ਆ ਬਈ ਉਹਨਾਂ ਦਾ ਹਾਲ ਚਾਲ ਵੀ ਉਹਨਾਂ ਨੂੰ ਇਹ ਪੁੱਛਣਾ ਸੀ ਵੀ ਤੁਹਾਡਾ ਜਿਹੜਾ ਉਹ ਕਿੱਦਾਂ ਦਾ ਰਿਹਾ ਟੂਰ, ਜਾਂ ਟਰੈਵਲ ਟੂਰ ਐਂਡ ਟਰੈਵਲ ਕਿੱਦਾਂ ਦਾ ਰਿਹਾ, ਇਹ ਸਾਨੂੰ ਇੱਕ ਵਾਰੀ ਦੱਸ ਦਿਓ ਜੀ। ਅਤੇ ਬਾਕੀ ਜਿਹੜੀ ਆ ਉਹ ਖੈਰ ਸੁੱਖ ਅਸੀਂ ਆਪੇ ਪੁੱਛ ਲਾਂਗੇ, ਤੁਸੀਂ ਟੂਰ ਅਤੇ ਟਰੈਵਲ ਜਿਹੜਾ ਵਾ ਉਹ ਜਿਹੜਾ ਉਹ ਸਾਨੂੰ ਜ਼ਰੂਰ ਦੱਸਿਓ। ਅਤੇ ਲਓ ਜੀ, ਅਸੀਂ ਬਹੁਤ ਸ਼ੁਕਰ ਗੁਜ਼ਾਰ ਵੀ ਹਾਂ ਤੁਹਾਡੇ ਬਈ, ਕੱਲ੍ਹ ਨੂੰ ਅਸੀਂ ਤੁਹਾਨੂੰ ਟੈਲੀਫੋਨ ਲੈ ਕੇ ਪੁੱਛਣਾ ਵੀ ਜਿਹੜਾ ਪਹਾੜਾਂ ਦੀ ਯਾਤਰਾ ਕਿੱਦਾਂ ਰਹੀ, ਤਾਂ ਭਾਈ ਹਰਵਿੰਦਰ ਸਿੰਘ ਨੂੰ ਇੱਕ ਵਾਰ ਪੁੱਛ ਲਈਏ ਜੀ। ਕਹਿੰਦੇ ਨੇ ਹਰਮਨ ਰੇਡੀਓ ਸਿਰਫ ਇੱਕ ਰੇਡੀਓ ਨਹੀਂ, ਸਰ ਦੁਨੀਆ ਭਰ ਦੇ ਪੰਜਾਬੀਆਂ ਦਿਲਾਂ ਦੀ ਧੜਕਣ ਹੈ ਜੀ। ਬਾਜੀ ਤੁਹਾਡੇ ਦਿਲਾਂ ਦੀ ਧੜਕਣ ਅਤੇ ਤੁਸੀਂ ਸਾਡੇ ਦਿਲਾਂ ਦੀ ਧੜਕਣ। ਮਨਦੀਪੀਰ ਜੀ, ਤਾਇਆ ਬਿਸ਼ਨ ਸਿੰਘ ਜੀ, ਸਮੂਹ ਹਰਮਨ ਪਰਿਵਾਰ ਦੇ ਮਿੱਟੀ ਬੋਲੀ ਅਤੇ ਨਿਸ਼ਕਾਮ ਸੇਵਾ ਦੇ ਨਾਲ ਪੰਜਾਬੀਅਤ ਦੀ ਸ਼ਾਨ ਨੂੰ ਦੁਨੀਆ ਵਿੱਚ ਰੋਸ਼ਨਾ ਰਹੇ ਨੇ। ਕਹਿੰਦੇ ਵਾਹਿਗੁਰੂ ਜੀ, ਹਰਮਨ ਰੇਡੀਓ ਨੂੰ ਸਦਾ ਚੜ੍ਹਦੀ ਕਲਾ, ਬਿਆਨ ਅਤੇ ਤਰੱਕੀਆਂ ਦੇ ਥਾਂ ਲੋਕ ਪਿਆਰ ਬਖਸ਼ਣ ਜੀ। ਹਰਮਨ ਰੇਡੀਓ ਜ਼ਿੰਦਾਬਾਦ, ਪੰਜਾਬੀ ਜ਼ਿੰਦਾਬਾਦ। ਵਾਹ ਵੇ ਵਾਹ, ਪੰਜਾਬੀ ਜ਼ਿੰਦਾਬਾਦ ਸੀ, ਜ਼ਿੰਦਾਬਾਦ ਹੀ ਰਹਿਣਗੇ। ਬਾਬਲ ਗੀਤ ਸੁਣਨਾ ਚਾਹੁੰਦੇ ਨੇ ਤਾਂ ਜੀ ਸ਼ਾਨ ਜ਼ਰੂਰ ਸੁਣਾਵਾਂਗੇ ਜੀ। ਬਾਬਲ ਗੀਤ ਜੀ ਆ ਸਾਰੀਆਂ ਧੀਆਂ ਦੇ ਲਈ ਹੈ ਤਾਂ ਜੀ, ਬਾਰ ਜ਼ਰੂਰ ਸੁਣਾਵਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਤਾਇਆ ਜੀ, ਜਨਮਦਿਨ ਦਾ ਤੋਹਫ਼ਾ ਆਇਆ ਵਾ ਇਹ ਕੌਫੀ ਮਿਲੀ, ਬ੍ਰਿਸ਼ਟਾ ਦੀ ਮਸ਼ੀਨ, ਜਿਹੜੀ ਬ੍ਰਿਸ਼ਟਾ ਦੀ ਕੌਫੀ ਹੈਗੀ, ਕੌਫੀ ਬਣਾਉਂਦੀ ਆ ਕੌਫੀ ਭਾਜੀ, ਉਹਦੀ ਕੌਫੀ ਦੇ ਸ਼ੌਕੀਨ ਲੱਗਦੇ ਆ। ਅੱਛਾ, ਇਹ ਆ ਤੋਹਫ਼ਾ ਇਹਨਾਂ ਨੂੰ ਜੀ, ਤੋਹਫ਼ਾ ਮਿਲਿਆ ਬਈ, ਠੀਕ ਹੈ ਜੀ। ਸਾਨੂੰ ਮਿਲਦਾ ਤਾਂ ਫਿਰ ਚਾਹ ਬਣਾਉਣ ਵਾਲੀ ਮਿਲਦੀ, ਇਹਨਾਂ ਨੂੰ ਮਿਲਿਆ ਤਾਂ ਕੌਫੀ ਬਣਾਉਣ ਵਾਲੀ, ਇਹ ਆਪੇ ਬਣਾ ਦਿੰਦੇ ਜੀ। ਚਾਚੀ ਨੂੰ ਕਹਿੰਦੇ ਵੀ ਜਿਹੜਾ 30-20 ਹਜ਼ਾਰ ਦੀ ਪੱਤੀ ਭਾਈ ਸਾਹਿਬ ਦੇ ਭਾਰ ਦੀ ਬਣਾ ਕੇ ਬਹਿ ਗਈ ਹਾਂ, ਅਤੇ ਇਹ 20 ਹਜ਼ਾਰ ਦੀ ਆਪਾਂ ਮਸ਼ੀਨ ਲੈਂਦੇ ਤਾਂ ਆਪਾਂ 4 ਲੈ ਲੈਂਦੇ, ਇਹ ਕਹਿੰਦਾ ਤੇ ਬਾਲਾ ਕਰਦੀ ਭਾਈ ਸਾਹਿਬ ਆ। ਤੋ 20 ਕਿਲੋ ਜਿਹੜੀ ਪੱਤੀ ਆ ਮੁੱਕੀ ਨਹੀਂ, 20 ਕਿਲੋ ਨਹੀਂ, 80 ਕਿਲੋ
ਪੱਤੀ ਆ, 24 ਹਜ਼ਾਰ ਰੁਪਇਆ ਲਾ ਤਾ ਕਮਲੀ ਨੇ, ਹੁਣ ਉਹ ਹੀ ਚੱਲਦੀ ਆ, ਉਹਦੀ ਬਿਨੇ ਅਸੀਂ ਪੈਸਾ ਥੋੜ੍ਹੀ ਦਿੰਦੇ ਹਾਂ, ਨਾ ਤਾਂ ਫਿਰ ਇਹ ਨਹੀਂ ਮੁੱਕਦੀ ਛੇਤੀ। ਅਤੇ 24 ਹਜ਼ਾਰ ਦੀ ਆ ਮਸ਼ੀਨ, ਮੇਰੇ ਹਿਸਾਬ ਨਾਲ ਇੱਦਾਂ ਦੀਆਂ ਆਪਾਂ 4 ਲੈ ਲੈਂਦੇ, ਇੱਕ ਆਪਾਂ ਰੱਖਦੇ ਹਟੂੜੀਓ 'ਚ, ਇੱਕ ਰੱਖਦੇ ਚਾਚੀ ਦੇ, ਇੱਕ ਕੁਰੀਅਰ ਕਰ ਦਿੰਦੇ ਭਾਈ ਨਗਿੰਦਰ ਸਿੰਘ ਜੀ ਨੂੰ, ਚਾਹ ਪੀਂਦੇ ਤਾਂ ਗੁੱਗੇ ਗਾਉਂਦੇ, ਚਾਹ ਪੀਂਦੇ ਤਾਂ ਗੁੱਗੇ। ਆਹੋ, ਬਲਵਿੰਦਰ ਭੰਗੂ ਸਾਹਿਬ ਆਏ ਨੇ, ਕਹਿੰਦੇ ਸਤਿ ਸ਼੍ਰੀ ਅਕਾਲ, ਠੀਕ ਹੋ, ਸਤਿ ਸ਼੍ਰੀ ਅਕਾਲ ਜੀ। ਆ ਤੀ ਸ਼੍ਰੀ ਅਕਾਲ ਭੰਗੂ ਸਾਹਿਬ, ਠੀਕ ਆ ਬਾਈ, ਜਿਹੜਾ ਰੇੜਾ ਰੇੜੀ ਜਾਂਦੇ ਹਾਂ, ਚੰਗਾ ਹੀ ਆ ਬਾ, ਹਾਲ ਚਾਲ ਦੇਖਦਾ ਹੀ ਆ, ਜਿਹੜਾ ਟਾਈਮ ਲੰਘਦਾ ਉਹ ਚੰਗਾ। ਅਤੇ ਤਾਂ ਜੀ ਨਿਕਿੰਦਰ ਸਿੰਘ ਜੀ ਦੇ ਈਮੇਲ ਆ ਗਈ ਹੈ, ਕਹਿੰਦੇ ਫੋਨ ਬੰਦ ਕੀਤਾ ਹੈ, ਕਿਵੇਂ ਫੋਨ ਲਾਈਏ? ਭਾਈ ਨਿਕਿੰਦਰ ਸਿੰਘ ਜੀ, ਮਾਫ਼ੀ ਚਾਹੁੰਦਾ, ਉਹਦੀ ਬੈਟਰੀ ਬੰਦ ਸੀ, ਉਹਦੇ ਕਰਕੇ ਬੰਦ ਆ ਜੀ। ਆਪਾਂ ਕੱਲ੍ਹ ਨੂੰ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਫੋਨ ਦੇ ਜ਼ਰੀਏ ਲਵਾਂਗੇ। ਹਾਂ ਵੀ ਬੰਦ ਕਰ ਦਿੰਦਾ ਹੋਣਾ ਤੂੰ, ਵੀ ਭਾਈ ਸਾਹਿਬ ਸਤਾਉਂਦੇ ਆ, ਤੂੰ ਕਹਿੰਦਾ ਹੋਣਾ ਉਹ ਤਾਇਆ, ਮੈਂ ਕਾਹਤੋਂ ਕਹਿਣਾ ਭਾਈ ਸਾਹਿਬ ਸਤਾਉਂਦੇ, ਭਾਈ ਸਾਹਿਬ ਤਾਂ ਰੱਬ ਦੀਆਂ ਗੱਲਾਂ ਭੇਜਦੇ ਨੇ। ਉਹ ਭਰਾਵਾ ਤੇਰੇ ਵਰਗੇ ਮਨਮੁੱਖ ਨੂੰ ਨਾ ਸਤਾਉਣਾ ਹੀ ਲੱਗਦਾ ਹੁੰਦਾ, ਗੁਰਮੁਖ ਦੀਆਂ ਗੱਲਾਂ ਜਿਹੜੀਆਂ ਨਾ ਉਹ ਇੱਦਾਂ ਹੀ ਲੱਗਦੀਆਂ ਹੁੰਦੀਆਂ। ਤੇਰੇ ਵਰਗੇ ਕਹਿੰਦੇ ਜਾਨ ਛੱਡਦੇ ਨਹੀਂ ਆ, ਕਦੋਂ ਇਹ ਬੰਦ ਕਰਨਗੇ ਟੈਲੀਫੋਨ? ਅਤੇ ਜਿਹੜੇ ਗੁਰਮੁਖ ਹੁੰਦੇ ਉਹ ਕਹਿੰਦੇ ਬਾਹਰ ਆ ਜਾਵੇ, ਭਾਈ ਸਾਹਿਬ ਦੀ ਗੱਲ ਮੁੱਕੇ ਹੀ ਨਾ, ਮੁੱਕੇ ਹੀ ਨਾ। ਜਿਹੜੇ ਮਨਮੁੱਖ ਆ ਉਹ ਕਹਿੰਦੇ ਲੈ ਇਹਨੇ ਆ ਗਿਆ, ਹੁਣ ਇਹ ਨਹੀਂ ਬੰਦ ਹੁੰਦਾ। ਮਨਮੁੱਖ ਕਹਿੰਦੇ ਲੈ, ਇਹ ਤਾਂ ਰੋਜ਼ ਦੋ ਘੰਟੇ ਗੱਲਾਂ ਕਰ ਜਾਂਦਾ। ਗੁਰਮੁਖ ਕਹਿੰਦੇ ਆ ਜਾਏ ਨਹੀਂ, ਅੱਜ ਦਿਲ ਨਹੀਂ ਲੱਗਦਾ। ਮਨਮੁੱਖ ਕਹਿੰਦੇ ਚੰਗਾ ਹਾ ਨਹੀਂ ਆਇਆ, ਅੱਜ ਚੰਗਾ ਸੋਹਣਾ ਟਾਈਮ ਲੰਘਣ ਡਿਆ। ਗੁਰਮੁਖ ਕਹਿੰਦੇ ਆ ਜਦੋਂ ਆਉਂਦੇ ਆ ਤਾਂ ਸਾਰਾ ਦਿਨ ਬਾਗੋ ਬਾਗ ਹੋ ਜਾਂਦਾ। ਅਤੇ ਮਨਮੁੱਖ ਕਹਿੰਦੇ ਆ ਜੀ ਪ੍ਰੋਗਰਾਮ ਸੁਣਨ ਦਾ ਸਵਾਦ ਹੀ ਨਹੀਂ ਆਉਂਦਾ, ਭਾਈ ਸਾਹਿਬ ਹੀ ਲੈ ਜਾਂਦੇ ਸਾਰਾ। ਅੱਡ ਅੱਡ ਵਿਚਾਰ ਚੱਲਦੇ, ਸਾਰੀਆਂ ਗੱਲਾਂ ਤੁਸੀਂ ਸੁਣਾਤੀਆਂ ਗੁਰਮੁਖ ਅਤੇ ਮਨਮੁੱਖ ਦੀਆਂ। ਆਹੋ, ਮੈਂ ਤਾਂ ਵਿਚਾਰ ਦੱਸਦਾ ਬਈ, ਮਨਮੁੱਖ ਕਹਿੰਦੇ ਆ ਵੀ ਨਾਲੇ ਬਿਮਾਰ ਆ, ਅਤੇ ਨਾਲੇ ਕਹਿੰਦੇ ਮੇਰੇ ਤੋਂ ਬਾਹਲਾ ਬੋਲਣਾ ਨਹੀਂ ਜਾਂਦਾ, ਡਾਕਟਰ ਕਹਿੰਦੇ ਬੋਲਣਾ ਨਹੀਂ, ਅਤੇ ਨਾਲੇ ਚੁੱਪ ਨਹੀਂ ਕਰਦੇ। ਮਨਮੁੱਖ ਇੱਦਾਂ ਕਹਿੰਦੇ, ਅਤੇ ਗੁਰਮੁਖ ਕਹਿੰਦੇ ਵੇਖੋ ਵੇਖੋ ਮਹਾਰਾਜ ਦੇ ਰੰਗ, ਦੇਖੋ ਕਿੰਨੀ ਹਿੰਮਤ ਮਹਾਰਾਜ ਨੇ ਭਰੀ ਆ, ਨਾ ਬੋਲ ਹੀ ਸਕਦੇ ਆ ਨਾ ਬੋਲਣਾ, ਡਾਕਟਰਾਂ ਨੇ ਕਿਹਾ ਹੀ ਆ, ਤਾਂ ਵੀ ਇਹਨੇ ਪਿਆਰ ਵਾਲੀਆਂ ਗੱਲਾਂ ਸੁਣਾਈ ਜਾਂਦੀ। ਮਨਮੁੱਖ ਤਾਂ ਤਾਇਆ, ਗੁਰਮੁਖ ਵਾਕਿਆ ਹੀ ਇੱਦਾਂ ਹੀ ਐਵੇਂ। ਮਨਮੁੱਖਾਂ ਦਾ ਸਾਬ ਹੋਰ ਵਾ, ਗੁਰਮੁਖਾਂ ਦਾ ਹੋਰ ਆ। ਮਨਮੁੱਖ ਕਹਿੰਦੇ ਆ
ਇੱਕੋ ਹੀ ਗਾਣਾ 45 ਵਾਰ ਸੁਣ ਲਿਆ ਇਹਨਾਂ ਨੇ, ਫਿਰ ਉਹਦੀ ਫਰਮਾਇਸ਼ੀ ਇਹਨਾਂ ਨੇ ਕਰਨੀ ਆ। ਪਹਿਲਾਂ ਹੀ ਕਹਿ ਦਿੰਦੇ ਵੀ ਆਹ ਹੀ ਇਹਨਾਂ ਨੇ ਕਹਿਣਾ। ਇਹ ਖਾਧੀਆਂ ਖੁਰਾਕ ਕਹਿੰਦੇ ਨੇ ਸਿਆਣੇ, ਖਾਧੀਆਂ ਖੁਰਾਕਾਂ ਜਾਂ ਇੱਕ ਅੱਧਾ ਹੋਰ ਸੁਣ ਲੈਣਗੇ। ਅਤੇ ਇਹ ਜੇ ਗੁਰਮੁਖ ਕਹਿੰਦੇ ਇਹਦੇ ਵਿੱਚ ਪ੍ਰੇਮ ਆ, ਗਾਣੇ ਦੇ ਵਿੱਚ ਬਹੁਤ ਮਤਲਬ ਆ, ਇਹ ਤਾਂ ਸੁਣਦੇ। ਮਨਮੁਖ ਕਹਿੰਦੇ ਆ ਵੀ ਬਿਸਕੀ ਦੀ ਬੋਤਲ ਵਰਗੀ, ਨਾਲੇ ਗਾਣਾ ਸੁਣ ਲੈਂਦੇ, ਸਵਾਦ ਲੈ ਲੈਂਦੇ, ਨਾਲੇ ਕਹਿੰਦੇ ਇਹ ਰੱਬ ਨਾਲ ਜੁੜਦਾ। ਗੁਰਮੁਖ ਕਹਿੰਦੇ ਆ ਰੱਬ ਨਾਲ ਹੀ ਜੁੜਦਾ, ਇਹ ਬੋਤਲ ਜਿਹੜੀ ਆ ਉਹ ਕੁੜੀ ਜਿਹੜੀ ਆ ਉਹ ਕਿੱਥੇ ਆ, ਉਹਦੇ ਹਿਰਦੇ 'ਚ ਆ, ਭਗਵਾਨ ਦੀਆਂ ਗੱਲਾਂ। ਮਨਮੁਖ ਅਤੇ ਗੁਰਮੁਖ ਦੀਆਂ ਪੁੱਤ ਕਦੇ ਵਿਚਾਰਾਂ ਰਲੀਆਂ ਨੇ। ਮਨਮੁਖ ਦੀਆਂ ਗੱਲਾਂ ਤਾਇਆ ਜੀ ਬਾਲੀਆਂ ਕੌੜੀਆਂ ਨੇ, ਆਹ ਕੌੜੀਆਂ ਤਾਂ ਹੈ ਹੀ ਆ। ਫਿਰ ਇਹ ਤਾਂ ਗੱਲਾਂ ਵੀ ਮਨਮੁਖ ਕਹਿੰਦੇ ਆ ਵੀ ਨਾਲੇ ਚਾਚੀ ਨੂੰ ਕਹਿੰਦੇ ਗੱਲ ਕਰਾ, ਅਤੇ ਨਾਲੇ ਕਹੀ ਜਾਂਦੇ ਚਾਚੀ ਦੇ ਮੈਂ ਸਵਾਲਾਂ ਦਾ ਜਵਾਬ ਨਹੀਂ ਦੇਣਾ। ਗੁਰਮੁਖ ਕਹਿੰਦੇ ਆ ਜਿਵੇਂ ਚੰਦਨ ਦੇ ਰੁੱਖ ਨੂੰ ਸੱਪ ਲਿਪਟੇ ਰਹਿੰਦੇ ਆ, ਅਤੇ ਚੰਦਨ ਕਦੇ ਵੀ ਕੌੜਾ ਨਹੀਂ ਹੁੰਦਾ, ਚੰਦਨ 'ਚ ਜ਼ਹਿਰ ਨਹੀਂ ਬਣਦੀ, ਚੰਦਨ ਆਪਣੀ ਖੁਸ਼ਬੂ ਨਹੀਂ ਛੱਡਦਾ। ਇਵੇਂ ਭਾਈ ਨਗਿੰਦਰ ਸਿੰਘ ਜੀ ਨੂੰ ਭਾਵਾਂ ਚਾਚੀ ਸੱਪ ਰੂਪੀ ਟੱਕਰੀ ਆ, ਭਾਈ ਸਾਹਿਬ ਚੰਦਨ ਦੇ ਵਾਂਗੂ ਆਪਣਾ ਪਿਆਰ ਸਤਿਕਾਰ ਅਤੇ ਆਪਣੀ ਕਿਰਦਾਰ ਖਰਾਬ ਨਹੀਂ ਹੋਣ ਦਿੰਦੇ। ਇਹ ਮਨਮੁਖ ਕਹਿੰਦੇ, ਗੁਰਮੁਖ ਕਹਿੰਦੇ ਆ ਅਨਾ ਗੁਰਮੁਖਾਂ ਨੂੰ ਮਨਮੁਖ ਕਹਿੰਦੇ ਆ ਵੀ ਦਿਨ 10-15 ਦੇਖ ਲਿਓ, ਇਹਨਾਂ ਆਪ ਪੁੱਛਿਆ ਕਰਨਾ ਚਾਚੀ ਕਿੱਥੇ ਆ, ਨੰਬਰ ਚਾਹੀਦਾ, ਚਾਚੀ ਨਾਲ ਗੱਲ ਕਰਨੀ ਆ। ਗੁਰਮੁਖ ਕਹਿੰਦੇ ਨਹੀਂ, ਜੋ ਮਰਜ਼ੀ ਹੋ ਜਾਵੇ, ਚਾਚੀ ਦਾ ਜਾਦੂ ਭਾਈ ਸਾਹਿਬ 'ਤੇ ਚੱਲ ਨਹੀਂ ਸਕਦਾ, ਉਹਨਾਂ ਦਾ ਨਾਮ ਭਜਨ ਬੰਦਗੀ ਬਹੁਤ ਆ
ਜੀ।
ਅਤੇ ਮਨਮੁਖ ਕਹਿੰਦੇ ਨਾਲੇ ਭਾਰ ਦੱਸ ਦਿੰਦੇ ਕਿੰਨਾ, ਨਾਲੇ ਖੁਸ਼ ਹੁੰਦੇ ਆ ਜਦੋਂ ਪੱਤੀ ਵੰਡ ਹੁੰਦੀ ਆ, ਨਾਲੇ ਕਹਿੰਦੇ ਮੈਂ ਗੱਲ ਵੀ ਨਹੀਂ ਕਰਨੀ। ਮਨਮੁਖ ਜਿਹੜੇ ਨਾ ਇਹ ਸਾਰੇ ਬੰਦੇ ਦਾ ਦਿਲ ਖਰਾਬ ਕਰਦੇ ਆ। ਮਨਮੁਖਾਂ ਦੀਆਂ ਗੱਲਾਂ ਜਾ ਕੇ ਭਾਈ ਸਾਹਿਬ ਨੇ ਕੁਝ ਐਸੇ ਕਦਮ ਚੱਕ ਲਏ ਜਿਹੜੇ ਚੱਕਣੇ ਨਹੀਂ ਸੀ ਚਾਹੀਦੇ। ਮਨਮੁਖਾਂ ਦੀਆਂ ਗੱਲਾਂ ਜਾ ਕੇ ਕਹਿੰਦੇ ਵੀ ਅਸੀਂ ਚਾਚੀ ਦੀ ਕੋਈ ਗੱਲ ਸੁਣਨੀ ਨਹੀਂ, ਚਾਚੀ ਦੇ ਸਵਾਲਾਂ ਦਾ ਜਵਾਬ ਦੇਣਾ ਹੀ ਨਹੀਂ। ਚਾਚੀ ਦਾ ਕੀ, ਕਿਸੇ ਦੇ ਸਵਾਲਾਂ ਦਾ ਜਵਾਬ ਵੀ ਨਹੀਂ ਦੇਣਾ, ਕਿਉਂਕਿ ਇਹਨਾਂ ਨੇ ਕਹਿਣਾ ਉਹ ਪਤਾ ਹੀ ਆ ਵੀ ਚਾਚੀ ਦਾ ਹੀ ਹੋਣਾ ਜਿਹੜਾ ਸਵਾਲ ਇਹਨਾਂ ਨੇ ਪੁੱਛਣਾ। ਉਹਨਾਂ ਦੀਆਂ ਗੱਲਾਂ ਜਾ ਕੇ ਭਾਈ ਸਾਹਿਬ ਜੀ ਨੇ ਕੁਝ ਸਮੇਂ ਤੋਂ ਚੁੱਪੀ ਧਾਰੀ, ਪਰ ਗੁਰਮੁਖ ਜਿਹੜੇ ਆ ਉਹ ਜਿੱਤੀ ਜਾਂਦੇ ਆ। ਗੁਰਮੁਖ ਕਹਿੰਦੇ ਭਾਈ ਸਾਹਿਬ ਹਾਰ ਨਾ ਮੰਨੋ, ਅਸੀਂ ਤੁਹਾਡੇ ਨਾਲ ਦਿੱਤਾ ਜੀ। ਗੁਰਮੁਖਾਂ ਦੀ ਗੱਲ ਭਾਈ ਸਾਹਿਬ ਮੰਨਦੇ ਨੇ। ਹਾਂ ਤਾਂ ਮਨਮੁਖ ਤਾਂ ਪਿੱਛਾ ਨਹੀਂ ਛੱਡਦੇ, ਮਨਮੁਖ ਤਾਂ ਭਾਈ ਮਿੱਟੀ ਪਲੀਤ, ਮੇਰੀ ਵੀ ਮਨਮੁਖ ਭਾਈ ਸਾਹਿਬ ਜੀ ਮਿੱਟੀ ਬਹੁਤ ਪਲੀਤ ਕਰਦੇ ਆ। ਮੈਂ ਵੀ ਜੇ ਕਿਤੇ ਸਰਪੰਚੜੀ ਨਾਲ ਚੱਲ ਜਾਵਾਂ, ਹੁਣ ਜਿੱਥੇ ਆਪਾਂ ਜਾਂਦੇ ਭੁੱਖ ਵੀ ਲੱਗਦੀ ਹੈ ਅਤੇ ਢਿੱਡ ਨਾਲ ਜਾਂ ਢਿੱਡ ਘਰ ਤਾਂ ਰੱਖ ਨਹੀਂ ਆਉਂਦੇ, ਉੱਥੇ ਜੇ ਕੋਈ ਸਮੋਸਾ ਖਾ ਲਵੇ ਤਾਂ ਇਹ ਚਾਚੀ ਨੇ ਸਮੋਸੇ ਖਾਂਦਾ ਸੀ, ਚਾਹ ਪੀ ਲਈਏ ਤਾਂ ਉਹਨਾਂ ਚਾਹ ਪੀਂਦਾ ਸੀ, ਜੇ ਕੋਈ ਹੋਰ ਬੁੜੀ ਚਾਹ ਪਿਆ ਦੇਵੇ ਤਾਂ ਉਹਨਾਂ ਦੀ ਚਾਹ ਬੜਾ ਪੀਂਦਾ, ਭੋਲੇ ਦੀ ਘਰ ਵਾਲੀ ਦੇ ਘਰ ਵੜਿਆ ਰਹਿੰਦਾ। ਉਹ ਪਲਾ ਹੀ ਆ ਤਾਂ ਮੇਰੀ ਯਾਰੀ ਭੋਲੇ ਨਾ, ਅਤੇ ਘਰ ਮੈਂ ਭੋਲੇ ਕੇ ਵੜੂੰਗਾ, ਮੈਂ ਹੋਰ ਕਿਸੇ ਮੰਗੇ ਕੇ ਤਾਂ ਵੜਨੋ ਰਿਹਾ, ਬੇਲੋ ਕੇ ਤਾਂ ਵੜਨੋ ਰਿਹਾ, ਆ ਚੰਨਣ ਕਿਉਂ ਤਾਂ ਵੜਨੋ ਰਿਹਾ, ਆ ਤੇਜੂ ਕੇ ਤਾਂ ਵੜਨੋ ਰਿਹਾ, ਹੁਣ ਮੈਂ ਜਿਹਨਾਂ ਦੇ ਯਾਰ ਯਾਰੀ ਉਹਨਾਂ ਨੇ ਵੜਨਾ। ਇਹ ਮਨਮੁਖਾਂ ਦਾ ਭਾਈ, ਮਨਮੁਖਾਂ ਦਾ ਮੁੱਖ ਹੀ ਨਹੀਂ ਫੜਿਆ ਜਾ ਸਕਦਾ, ਇਹ ਕੁਛ ਨਾ ਕੋਈ ਮਾੜੀ ਗੱਲ, ਕੋਝੀ ਗੱਲ, ਹਾਨੀ ਪਹੁੰਚਾਉਣ ਵਾਲੀ ਗੱਲ ਕਰਦੇ ਰਹਿੰਦੇ। ਇਹਦੇ 'ਚ ਤਾਂ ਗੁਰਮੁਖ ਚੁੱਪ ਹੋਣੇ ਆ ਜਦੋਂ ਘਰ ਵੜਦੇ ਆ, ਗੁਰਮੁਖਾਂ ਨੇ ਕਹਿਣਾ ਵੀ ਹੁਣ ਇਹਦੇ 'ਚ ਅਸੀਂ ਕੀ ਬੋਲੀਏ। ਉਹਨੇ ਗੁਰਮੁਖ ਤਾਂ ਦੇਖਦੇ ਹੀ ਨਹੀਂ ਨਾ ਕਿਹਨਾਂ ਦੇ ਘਰ ਵੜਦਾ ਅਤੇ ਕਿਹਨਾਂ ਦੇ ਨਹੀਂ, ਕਿਉਂ ਵੜਦਾ, ਕੀ ਕਾਰਨ ਆ, ਕੀ ਨੇ ਗੁਰਮੁਖਾਂ ਦਾ ਇਹਨਾਂ ਦੇ ਵਿੱਚ ਕੋਈ ਦਿਲਚਸਪੀ ਨਹੀਂ। ਮਨਮੁਖਾਂ ਦਾ ਧਿਆਨ ਹੀ ਇਹ ਰਹਿੰਦਾ ਕਿੱਥੋਂ ਆਇਆ, ਕਿੱਥੇ ਗਿਆ, ਕਦੋਂ ਆਇਆ, ਕਦੋਂ ਗਿਆ, ਕਿੰਨੇ ਚਿਰ ਗਏ ਨੂੰ ਹੋਇਆ, ਕਿੰਨੇ ਚਿਰ ਨੂੰ ਬਾਹਰ ਆ, ਇਹ ਮਨਮੁਖਾਂ ਦੇ ਸਵਾਲ। ਗੁਰਮੁਖ ਹੋਈ ਇੱਦਾਂ ਦੀਆਂ ਗੱਲਾਂ 'ਚ ਪੈਂਦੇ ਹੀ ਨਹੀਂ, ਉੱਥੇ ਕੀ ਵਿਚਾਰ ਆਉਣਾ
ਜੀ। ਸਹੀ ਗੱਲ ਆ ਤਾਇਆ ਜੀ।
ਇਸ ਕਰਕੇ ਭਾਈ ਨਹੀਂ ਕਹਿੰਦੇ ਸੀ ਜੀ, ਮਨਮੁਖਾਂ ਦੀ ਮੰਨ ਕੇ ਸਾਡੇ ਤੋਂ ਦੂਰ ਨਾ ਹੋ ਜਾਓ। ਮਨਮੁਖ ਤਾਂ ਕਹਿੰਦੇ ਆ ਭਾਈ ਸਾਹਿਬ ਆਉਣੋਂ ਹਟ ਜਾਣਗੇ ਅਤੇ ਵਧੀਆ, ਸਗੋਂ ਵੀ ਕਿੰਨਾ ਸਮਾਂ ਰੇੜੂਏ ਨੂੰ ਮਿਲ ਜਾਊ। ਮਨਮੁਖਾਂ ਦਾ ਤਾਂ ਪਹਿਲਾਂ ਤੋਂ ਵਿਚਾਰ ਆ। ਗੁਰਮੁਖ ਕਹਿੰਦੇ ਆ ਜੇ ਇਹ ਹਟ ਗਏ ਨਾ, ਆਉਣਾ ਅਸੀਂ ਮਿਲੇਗਾ, ਰੇੜੂਆ ਹੀ ਬੰਦ ਕਰਾ ਕੇ ਛੱਡਾਂਗੇ ਜੇ ਭਾਈ ਸਾਹਿਬ ਆ ਗਏ। ਮਨਮੁਖ ਇੱਦਾਂ ਕਹਿੰਦੇ
ਜੀ।
ਹੁਣ ਜਿਹੜੇ ਮਨਮੁਖ ਆ ਗੁਰਮੁਖ ਇੱਦਾਂ ਕਹਿੰਦੇ, ਮਨਮੁਖ ਕਹਿੰਦੇ ਵੀ ਜੇ ਹਟ ਗਏ ਅਸੀਂ 4500 ਸਰੋਤਾ ਹੋਰ ਲੈ ਆਵਾਂਗੇ। ਵੀ 4500 ਸਰੋਤਾ ਇਸ ਗੱਲੋਂ ਖਫਾ ਵਾ ਵੀ ਤੁਸੀਂ ਇੱਕੋ ਬੰਦੇ ਨੂੰ ਟਾਈਮ ਦੇਈ ਜਾਂਦੇ। ਮਨਮੁੱਖ ਕਹਿੰਦੇ ਆ ਵੀ ਜੋ ਮਰਜ਼ੀ ਹੋ ਜਾਵੇ ਤਾਇਆ ਵੀ ਪਾਣਾ ਹਟ ਜਾਵੇ। ਗੁਰਮੁਖ ਕਹਿੰਦੇ ਆ ਵੀ ਭਾਈ ਸਾਹਿਬ ਵੀ ਪ੍ਰੋਗਰਾਮ ਕਰਨ ਦੀ ਕਾਬਲੀਅਤ ਰੱਖਦੇ ਨੇ। ਜਿੱਦਾਂ ਬਸ ਕਰੋ ਤਾਇਆ ਜੀ, ਗੁਰਮੁਖ ਅਤੇ ਮਨਮੁੱਖਾਂ ਦੀ ਤੁਸੀਂ ਲੜਾਈ ਕਰਾ ਦੇਣੀ ਆ, ਆਪਾਂ ਗੱਲ ਸੁਣ ਲਈਏ ਅਤੇ ਸ਼ਬਦ ਸੁਣ ਲਈਏ। ਹਾਂਜੀ, ਮਨਮੁੱਖਾਂ ਦੇ ਲਈ ਆਪਾਂ ਨਾ ਮਨਮੁੱਖਾਂ ਨੂੰ, ਗੁਰਮੁਖਾਂ ਦੇ ਲਈ ਆਪਾਂ ਸ਼ਬਦ। ਵੈਸੇ ਤਾਂ ਸ਼ਬਦ ਜਿਹੜਾ ਸ਼ੁਰੂਆਤ ਹੀ ਚੱਲਣਾ ਚਾਹੀਦਾ ਸੀ, ਅਤੇ ਇਸ ਕਰਕੇ ਹੁਣ ਚਲੋ ਸ਼ੁਰੂਆਤ ਨਹੀਂ ਗਈ, ਐਂਡ ਹੀ ਸਮਝੋ ਜੀ। ਤਾਇਆ ਜੀ ਸਹੀ ਗੱਲ, ਅਤੇ ਮੈਂ ਕਹਿੰਦਾ ਵੀ ਜੋ ਉਹਨਾਂ ਨੇ ਫਰਮਾਇਸ਼ ਕੀਤੀ ਆਪਾਂ ਉਹੀ ਚਲਾਈਏ। ਅਤੇ ਭਾਈ ਮਹਿਤਾਬ ਸਿੰਘ ਜੀ ਦਾ ਕਿਹੜਾ ਸ਼ਬਦ ਕਹਿੰਦੇ, ਲੱਖ ਖੁਸ਼ੀਆਂ ਪਾਈਆਂ ਜੀ। ਲਓ ਸੰਗਰਾਂਦ ਦੇ ਦਿਹਾੜੇ ਦੇ ਵਿੱਚ ਇਹ ਆਪਾਂ ਸ਼ਬਦ ਜਿਹੜਾ ਲੱਖ ਖੁਸ਼ੀਆਂ ਪਾਈਆਂ, ਮਹਾਰਾਜ ਜੀ ਨਜ਼ਰ ਕਰੇ ਕੀ ਨਹੀਂ ਮਿਲ ਸਕਦਾ। ਅਤੇ ਅਸੀਂ ਇਹ ਮੈਂ ਸਮਝਦਾ ਵੀ ਬਹੁਤ ਕਰਮਾਂ ਵਾਲੇ ਹਾਂ ਵੀ ਮਹਾਰਾਜ ਨੇ ਸਾਨੂੰ ਇੰਨੀਆਂ ਖੁਸ਼ੀਆਂ, ਇੰਨੇ ਚਾਅ, ਇੰਨੇ ਪਿਆਰੇ ਸਰੋਤੇ ਦਿੱਤੇ ਆ ਬਈ, ਜਿਹੜੇ ਸਾਨੂੰ ਮੈਂ ਕਹਿੰਦਾ ਵੀ ਤਾਰ ਦਿੰਦੇ ਆ, ਜਿਹੜੇ ਸਾਨੂੰ ਦੁਨੀਆ ਦੇ ਵਿੱਚ ਜਿਹਨਾਂ ਨੇ ਮਸ਼ਹੂਰ ਕਰ ਦਿੱਤਾ, ਦੁਨੀਆ 'ਚ ਜਿਹਨੂੰ ਕੋਈ ਪੁੱਛਦਾ ਨਹੀਂ ਸੀ ਉਹਨੂੰ ਉਹਨਾਂ ਨੇ ਮਸ਼ਹੂਰ ਕਰਤਾ, ਅਤੇ ਇਦੋਂ ਵੱਡੀ ਗੱਲ ਸਾਡੇ ਲਈ ਜਿਹੜੀ ਆ ਹੋ ਨਹੀਂ ਸਕਦੀ। ਲਓ ਭਾਈ ਸਾਹਿਬ ਆਪਾਂ ਜਿਹੜੀ ਆ ਸ਼ਬਦ ਆਪਾਂ ਸੁਣ ਲਈਏ, ਅਤੇ ਫਿਰ ਆਪਾਂ ਵਿਚਾਰਾਂ ਜਿਹੜੀਆਂ ਉਹ ਰੱਖ ਛੱਡਣੀਆਂ, ਜਿੱਦਾਂ ਜਿੱਦਾਂ ਸਰੋਤਿਆਂ ਦੇ ਵਿਚਾਰ ਆਈ ਗਿਆ ਉਦਾਂ ਉਦਾਂ ਆਪਾਂ ਲਈ ਜਾਣੇ। ਭਾਈ ਨਿਕਿੰਦਰ ਸਿੰਘ ਜੀ ਕਹਿੰਦੇ ਨੇ ਕਿ ਕਹਿੰਦੇ ਤਾਇਆ ਜੀ ਗੱਲਾਂ ਦਾ ਦੁਨੀਆ ਗੱਲਾਂ ਦਾ ਦਲੀਆ ਹੀ ਬਣਾ ਤਾ, ਨਾਲੇ ਰਗੜਾ ਲਾ ਤਾ ਅਤੇ ਨਾਲੇ ਕਹਿੰਦੇ ਸੁਣਾ ਤਾ। ਉਹ ਭਾਈ ਸਾਹਿਬ ਜੀ, ਮਨਮੁੱਖ ਦੀਆਂ ਗੱਲਾਂ ਦਾ ਰਗੜਾ ਨਹੀਂ ਹੁੰਦਾ, ਮਨਮੁੱਖ ਤਾਂ ਚਾਹੁੰਦੇ ਹੀ ਆ ਵੀ ਤੁਸੀਂ ਰਗੜੇ ਜਾਓ, ਗੁਰਮੁਖ ਚਾਹੁੰਦੇ ਆ ਤੁਹਾਨੂੰ ਤਤੇ ਵਾਹ ਨਾ ਲੱਗੇ, ਤੁਸੀਂ ਕਹਿੰਦੇ ਦਲੀਆ ਬਣਾ ਤਾ। ਲੈ ਮਨਮੁੱਖ ਤਾਂ ਗੁਰਮੁਖ ਕਦੇ ਰਲ ਸਕਦੇ ਆ। ਹੁਣ ਭਾਈ ਸਾਹਿਬ ਜੀ ਪਾਣੀ ਵਿੱਚ ਤੇਲ ਪਾ ਦਈਏ ਸਰੋਂ ਦਾ, ਹੁਣ ਜਿੰਨਾ ਮਰਜ਼ੀ ਉਹਨੂੰ ਘੋਟੀ ਚੱਲੀਏ, ਘੁਮਾਈ ਚੱਲੀਏ, ਭਾਵੇਂ ਮਧਾਣੀ ਵੀ ਲਾ ਦਈਏ, ਤੇਲ ਨੇ ਤਰਕੇ ਉੱਤੇ ਆ ਹੀ ਜਾਣਾ, ਉਹ ਪਾਣੀ 'ਚ ਰਲਦਾ ਨਹੀਂ, ਪਾਣੀ 'ਚ ਘੁਲਣਸ਼ੀਲਤਾ ਉਹਦੀ ਹੈ ਨਹੀਂ ਗਈ। ਅਤੇ ਇਹ ਕਰਕੇ ਤੁਸੀਂ ਇਸ ਚੀਜ਼ ਦਾ ਕੋਈ ਨਹੀਂ ਹੱਕ ਲਾਉਣਾ ਕਿ ਦਲੀਆ ਮਨਮੁੱਖ ਅਤੇ ਗੁਰਮੁਖ ਦਾ ਬਣ ਨਹੀਂ ਸਕਦਾ। ਐਵੇਂ ਤੁਸੀਂ ਟੈਨਸ਼ਨ ਲੈ ਗਏ ਆ, ਟੈਨਸ਼ਨ ਤੋਂ ਬਚੀਏ, ਸਤਿਗੁਰਾਂ ਦਾ ਨਾਮ ਲਈਏ ਅਤੇ ਸਤਿਗੁਰਾਂ ਦਾ ਨਾਮ ਜਪੀਏ ਅਤੇ ਜਪਾਈਏ। ਆਓ ਫਿਰ ਆਪਾਂ ਸ਼ੁਭ ਵਿਚਾਰ ਸੁਣੀਏ ਅਤੇ ਮਹਾਰਾਜ, ਕਿਉਂਕਿ ਵੈਸੇ ਤਾਂ ਆਪਾਂ ਜਿਵੇਂ ਗੱਲ ਕੀਤੀ ਆ ਬਈ ਅੱਜ ਹੈ ਹੀ ਬੜਾ ਪਵਿੱਤਰ ਦਿਹਾੜਾ ਸੰਗਰਾਂਦ ਦਾ, ਇਸ ਦਿਹਾੜੇ 'ਤੇ ਆਪਾਂ ਭਾਈ ਮਹਿਤਾਬ ਸਿੰਘ ਜੀ ਤੋਂ ਸ਼ਬਦ ਸਰਵਣ ਕਰਦੇ ਹਾਂ। ਭੁੱਲ ਚੁੱਕ ਦੀ ਮਹਾਰਾਜ ਮਾਫ਼ੀ ਕਰੇ, ਕੋਈ ਸਾਡੇ ਤੋਂ ਗੁਸਤਾਖੀ ਨਾ ਹੋ ਜਾਏ। ਆਓ ਫਿਰ ਆਪਾਂ ਸ਼ਬਦ ਦਾ ਆਨੰਦ ਮਾਣਦੇ ਹਾਂ।
ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਲੱਖ ਖੁਸ਼ੀਆਂ ਮਨ ਤਨ ਸੀਤਲ ਹੋਏ। ਜੇ ਸੱਚਾ ਸ਼ਬਦ ਕਥ ਸੱਚਾ ਸ਼ਬਦ ਕਥ ਗੁਰ ਤੇ ਮਹਿਮੰਦ ਪ੍ਰਾਪ ਤੇ ਜਿਸ ਲਿਖਿਆ ਹੋਵੇ ਮਥ ਗੁਰ ਤੇ ਮਹਿਮੰਦ ਪ੍ਰਾਪ ਤੇ ਜਿਸ ਲਿਖਿਆ ਹੋਵੇ ਮਥ ਲੱਖ ਖੁਸ਼ੀਆਂ
ਲਓ ਵੀ ਪਿਆਰਿਓ, ਸਾਰਾ ਸ਼ਬਦ ਤਾਂ ਆਪਾਂ ਸੁਣਾ ਨਹੀਂ ਸਕਦੇ ਕਿਉਂਕਿ ਸ਼ਬਦ ਜਿਹੜਾ ਉਹ ਜਿਹੜਾ ਉਹਦਾ ਉਹ ਵੱਡਾ ਮਹਾਰਾਜ ਦਾ ਅਤੇ ਨਾਮ ਜਿਹੜਾ ਬਹੁਤ ਵਿਸ਼ਾਲ ਹੁੰਦਾ ਅਤੇ ਸਮਾਂ ਜਿਹੜਾ ਆਪਣੇ ਕੋਲ ਲਿਮਿਟਡ ਹੁੰਦਾ, ਜਿਹਦੇ 'ਚ ਆਪਾਂ ਵੱਧ ਤੋਂ ਵੱਧ ਸਰੋਤਿਆਂ ਦੇ ਸੁਨੇਹ ਲੈਣੇ, ਉਹਨਾਂ ਦੇ ਗੀਤ ਸੁਣਾਉਣੇ ਆ। ਅਤੇ ਤਾਂ ਜੀ ਅਗਲਾ ਗੀਤ ਜਿਹੜਾ ਜਤਿੰਦਰ ਭੰਗੂ ਸਾਹਿਬ ਨੇ ਸੁਣਨਾ ਚਾਹਿਆ ਉਹਨਾਂ ਦਾ ਵੀ ਗੀਤ ਸੁਣਾ ਦਈਏ ਕਿਉਂਕਿ ਸਮਾਂ ਵਾਕਿਆ ਬਿਲਕੁਲ ਬਹੁਤ ਥੋੜ੍ਹਾ ਰਹਿ ਗਿਆ ਅਤੇ ਗੀਤ ਆਪਾਂ ਸਾਰਿਆਂ ਦੇ ਸੁਣਾਉਣੇ ਆ। ਅਤੇ ਲੈ ਭੰਗੂ ਸਾਹਿਬ ਦਾ ਗੀਤ ਸੁਣਾ ਦਿਓ, ਕਿਹੜਾ? ਜੈਸਮੀਨ ਅਖਤਰ ਦਾ ਕੰਗਣੇ। ਲੈ ਵੀ ਮਲਕੀਤ, ਜੈਸਮੀਨ ਅਖਤਰ ਦਾ ਕੰਗਣੇ ਸੁਣਾ ਦਿਓ। ਇਸ ਕਰਕੇ ਮੈਂ ਕਹਿੰਦਾ ਹੁੰਦਾ ਵੀ ਸ਼ਬਦ ਆਪਾਂ ਤਾਂ ਨਹੀਂ ਸੁਣਦੇ, ਸ਼ਬਦਾਂ ਨਾਲ ਸਾਡਾ ਪ੍ਰੇਮ ਬਹੁਤ ਆ, ਕਿਉਂਕਿ ਜਿਹੜਾ ਫਰਮਾਇਸ਼ੀ ਪ੍ਰੋਗਰਾਮ ਆ ਨਾ, ਇਹਦੇ 'ਚ ਜਦੋਂ ਆਪਾਂ ਸ਼ਬਦ ਲਾਉਂਦੇ ਹਾਂ ਅਤੇ ਮਗਰੋਂ ਬਾਅਦ 'ਚ ਨੱਚ ਟੱਪ ਜਿਹਾ ਜਾਂ ਕੰਗਣਾ ਜਾਂ ਕੋਈ ਹੋਰ ਵੀ ਗੀਤ ਲਾਉਂਦੇ ਹਾਂ ਨੱਚ ਟੱਪ ਵਾਲਾ, ਉਹ ਫਿਰ ਹੁਣ ਜਿਹੜੀ ਸ਼ਬਦ ਸੁਣ ਕੇ ਜੋ ਸੁਰਤ ਜੋ ਪ੍ਰਭਾਵ ਬੰਦੇ ਦਾ ਬਣਿਆ ਹੁੰਦਾ ਫਿਰ ਸਾਰਾ ਉਲਟ ਹੋ ਜਾਂਦਾ। ਵਰਨਾ ਭਾਈ ਸਾਹਿਬ ਕਈ ਵਾਰ ਕਹਿੰਦੇ ਨੇ ਸ਼ਬਦ ਲਾਇਆ ਕਰੋ, ਸ਼ਬਦ ਇਸ ਕਰਕੇ ਹੁੰਦਾ ਕਿ ਸ਼ਬਦ ਦੀ ਇੱਕ ਭਾਵਨਾ, ਉਸੇ ਭਾਵਨਾ 'ਚ ਹੀ ਬੰਦਾ ਰਹਿਣਾ ਚਾਹੁੰਦਾ। ਪਰ ਹੁਣ ਆਪਣੀ ਫਰਮਾਇਸ਼ੀ ਹੈ ਪ੍ਰੋਗਰਾਮ, ਅੱਜ ਵੈਸੇ ਵੀ ਸੰਗਰਾਂਦ ਸੀ ਅਤੇ ਇਸ ਕਰਕੇ ਆਪਾਂ ਸ਼ਬਦ ਲਾਇਆ, ਪਰ ਆਪਾਂ ਕੋਸ਼ਿਸ਼ ਇਹ ਕਰੀਏ ਕਿ ਸ਼ਬਦ ਸ਼ਬਦਾਂ ਵਾਲੇ ਪ੍ਰੋਗਰਾਮ 'ਚ ਸੁਣੀਏ ਤਾਂ ਬਹੁਤ ਆਨੰਦ ਆ, ਅਤੇ ਵਰਨਾ ਕੋਈ ਸਾਡੇ ਤੋਂ ਗੁਸਤਾਖੀ ਐਸੀ ਹੋ ਨਾ ਜਾਵੇ ਜਿਹੜੀ ਹੋਣੀ ਨਹੀਂ ਚਾਹੀਦੀ। ਮਹਾਰਾਜ ਦਾ ਨਾਮ ਆ, ਸੱਤਾਂ ਜਹਾਨਾਂ 'ਚ ਢੋਈ ਨਹੀਂ ਮਿਲਣੀ ਵੀ ਸਾਡੇ 'ਚੋਂ ਕਿਉਂ ਗੁਨਾਹ ਹੋ ਗਿਆ। ਚਲੋ ਜੀ, ਲਾਓ ਮੇਰਾ ਪੁੱਤ ਅਗਲਾ ਸ਼ਬਦ ਜਿਹੜਾ ਆਪਣਾ ਗੀਤ ਜਿਹੜਾ ਲਾਓ, ਸ਼ਬਦ ਦੀ ਮੂੰਹ 'ਚ ਨਹੀਂ ਕਰਦਾ, ਲਾਓ ਮੇਰਾ ਪੁੱਤ ਗੀਤ। ਜੀਤਾ ਜੀ
ਸਮਾਨ ਨਾ ਮੈਂ ਲਾਵਾਂ ਨਾ ਸ਼ਕੀਨੀ ਡਰਦੀ,
ਲਾਵਾਂ ਨਾ ਸ਼ਕੀਨੀ ਡਰਦੀ,
ਤੂੰ ਰੱਖੀ ਗੱਡੀ ਵਿੱਚ ਲੋੜ ਵੈਰੀ ਟੰਗਣੇ ਟੱਪਸ ਤੋਂ ਲਾਵਾਂ ਲਿਆ
ਤੋਂ ਲਾਵਾਂ ਲਿਆ,
ਮੇਰੀ ਬਾਹਾਂ ਨੂੰ ਕਰਾ ਕੇ ਦੀ ਜਾ ਟੰਗਣੇ ਵਿੱਚ ਟੱਪਸ ਤੋਂ ਲਾਵਾਂ ਲਿਆ, ਮੇਰੀ ਬਾਹਾਂ ਨੂੰ ਕਰਾ ਕੇ ਦੀ ਜਾ ਟੰਗਣੇ,
ਪੈਂਦੇ ਬੈਰਲਾਂ ਚ ਰੌਂਦ ਵਾਂਗੂ ਗੱਡੀਆਂ ਚ ਯਾਰ ਟੰਗੀ ਵੱਖੀਆਂ ਨਾ ਰੱਖਦੇ ਆਸਲੇ ਬਿਲੋ, ਸ਼ੂਟਿੰਗ ਰੇਂਜ ਜਿਹੇ ਵਿਹੜੇ ਆ ਜੱਟਾਂ ਦੇ ਫੈਰ ਮਾਰ ਮਾਰ ਦੀਏ ਤਸਲੇ ਬਲੋ ਉਹ ਵੈਰੀ ਸਾਡੇ ਤੀਰ ਟੱਪਦੇ ਨੀ, ਅਸੀਂ ਕੰਨਾਂ ਤੇ ਖੜਾ ਕੇ ਅਸੇ ਵੰਡਣੇ ਪਿੱਤਲ ਦੇ ਖੋਖੇ ਵੇਚ ਕੇ ਖੋਖੇ ਵੇਚ ਕੇ, ਉਹ ਜੱਟ ਸੋਹਣੇ ਦੇ ਘਰਾਂ ਦੂ ਤੈਨੂੰ ਕੰਗਣੇ ਨੀ, ਪਿੱਤਲ ਦੇ ਖੋਖੇ ਵੇਚ ਕੇ ਜੱਟ ਸੋਹਣੇ ਦੇ ਘਰਾਂ ਦੂ ਤੈਨੂੰ ਕੰਗਣੇ,
ਹਾਂ ਮੇਰੀ ਅੱਖ ਚਿੱਟੀ ਮੋਟੀ ਗੋਲੀ ਸੋਹਣਿਆਂ ਵਿੱਚਾਂ ਦੇ ਨਾਲ ਵੱਟੀ ਰੱਖਦੇ ਵੱਟੀ
ਰੱਖਦੇ, ਪੈਗੀ ਜੀਨ ਦੇ ਗੀਜੇ ਚ ਪਾਇਆ ਅਸਲਾ ਨੀ ਜੱਪ ਨਵਾਂ ਖੱਟੀ ਰੱਖ ਹੁੰਦੇ ਜੌੜ ਹੁਣੀ ਨਾਲ ਜੱਟ ਘੁੰਮਦਾ ਨੀ ਸੋਲੋ
ਤੇਰੀ ਲੇਪੋ ਦੀ ਪਿੱਕਅਪ ਵਾਂਗੂ ਵੱਧਦੀ ਚੜਾਈ
ਹੁੰਦਾ ਕੋਠੀ ਅੱਗੇ ਇਕੱਠ ਸਾਡੀ ਇਹੀ ਆਗਵਾਈ
ਮੇਰਾ ਹੀ ਤੇਥੋਂ ਪਿਆਰ ਮੰਗਦੀ ਮੈਂ ਕਿਹੜਾ ਆਖਦੀ ਪਵਾ ਦੇ ਮੈਨੂੰ ਬੰਗਲੇ ਜੱਟਾਂ ਪੁੱਸ ਤੋਂ ਲਵਾ ਲਿਆ ਮੇਰੀ ਬਾਹ ਨੂੰ ਕਰਾ ਕੇ ਦੀ ਜਾ ਖੰਗੜੇ ਵਿੱਚ ਜੱਟਾਂ ਪੁੱਸ ਤੋਂ ਲਵਾ ਲਿਆ ਮੇਰੀ ਬਾਹ ਨੂੰ ਕਰਾ ਕੇ ਦੀ ਜਾ ਖੰਗੜੇ
ਲਓ ਵੀ ਆਪਾਂ ਪੰਗੂ ਸਾਹਿਬ ਲਾ ਵੀ ਗੀਤ ਸੁਣ ਲਿਆ ਤੇ ਕੋਈ ਰਹਿ ਗਿਆ ਗੀਤ ਜੀ ਤਾਇਆ ਜੀ ਗੀਤ ਇੱਕ ਧੀ ਰਾਣੀ ਦਾ ਬਹੁਤ ਪਿਆਰਾ ਗੀਤ ਹੈ ਤੇ ਫਰਮਾਇਸ਼ ਸਾਡੀ ਕੀਤੀ ਆ ਬਹੁਤ ਹੀ ਪਿਆਰੇ ਅਜ਼ੀਜ਼ ਭਾਜੀ ਹੋਰੀ ਸਾਡੇ ਭਾਈ ਹਰਵਿੰਦਰ ਸਿੰਘ ਜੀ ਨੇ ਤੇ ਉਹਨਾਂ ਨੇ ਕਿਹਾ ਧੀਆਂ ਦੇ ਲਈ ਖਾਸ ਇਹ ਡੈਡੀਕੇਟਡ ਗੀਤ ਆ ਬਾਬਲ ਗੀਤ ਆ ਵਾਹ 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 ਬਾਬਲ ਜਿਹੜਾ ਵਾ ਉਹ ਜਿਹੜਾ ਇਹ ਧੀਆਂ ਨੂੰ ਪ੍ਰੇਮ ਕਰਦਾ ਵੀ ਬਹੁਤ ਆ ਅਤੇ ਬਾਬਲ ਦੀ ਜਿਹੜੀ ਆ ਉਹ ਗੱਲ ਧੀਆਂ ਮੰਨਦੀਆਂ ਵੀ ਆ ਅਤੇ ਮੈਂ ਸਮਝਦਾ ਵੀ ਬਾਬਲ ਹੀ ਆ ਇੱਕ ਜਿਹੜਾ ਧੀਆਂ ਦੇ ਦੁੱਖ ਸੁੱਖ ਦੇ ਵਿੱਚ ਸਦਾ ਖੜ੍ਹਾ ਰਹਿੰਦਾ ਮਾਂ ਪੁੱਤ ਦਾ ਜ਼ਿਆਦਾ ਕਰਦੀ ਆ ਅਤੇ ਪਿਓ ਧੀਆਂ ਦਾ ਜ਼ਿਆਦਾ ਕਰਦਾ ਕੁਦਰਤੀ ਲਾ ਲਓ ਇਹ ਕੁਦਰਤੀ ਹੁੰਦਾ ਜੀ ਤਾਇਆ ਜੀ ਅਤੇ ਲਓ ਫਿਰ ਚਲੋ ਤਾਇਆ ਜੀ ਇਸੇ ਗੀਤ ਦੇ ਨਾਲ ਹੀ ਆਪਾਂ ਫਿਰ ਪ੍ਰੋਗਰਾਮ ਦੀ ਵੀ ਸਮਾਪਤੀ ਕਰਨੇ ਹਾਂ ਜੀ ਅਤੇ ਮੁੱਕ ਵੀ ਗਿਆ ਬੁੱਧ ਜੀ ਤਾਇਆ ਜੀ ਪ੍ਰੋਗਰਾਮ ਸਮਾਂ ਸਮਾਪਤ ਹੋ ਗਿਆ ਅਤੇ ਕੱਲ੍ਹ ਨੂੰ ਆਪਾਂ ਦੋਸਤਾਂ ਦੇ ਨਾਲ ਫਿਰ ਮਿਲਾਂਗੇ ਆ ਚਲੋ ਬਈ ਆਪਾਂ ਅੱਜ ਦੀ ਹਾਜ਼ਰੀ ਇੰਨੀ ਕਬੂਲ ਕਰਿਓ ਭਾਈ ਗਲਤੀ ਮਲਤੀ ਦੀ ਮਾਫ਼ੀ ਦੇ ਦਿਓ ਅਤੇ ਲਓ ਫਿਰ ਆਪਾਂ ਇਹ ਗੀਤ ਭਾਈ ਹਰਵਿੰਦਰ ਸਿੰਘ ਜੀ ਨੇ ਜੋ ਸੁਣਨਾ ਚਾਹਿਆ ਇੱਕ ਧੀ ਰਾਣੀ ਦੇ ਲਈ ਇਹ ਜਿੰਨੇ ਵੀ ਜਹਾਨ ਦੇ ਵਿੱਚ ਧੀਆਂ ਉਹ ਬਾਬਲ ਬਾਰੇ ਉਹਨਾਂ ਦਾ ਜੋ ਪ੍ਰੇਮ ਆ ਉਹਨੂੰ ਸਮਰਪਿਤ ਗੀਤ ਆ ਬਾਕੀ ਅਸੀਂ ਕੱਲ੍ਹ ਨੂੰ ਮਿਲਾਂਗੇ ਤੁਹਾਡੇ ਨਾਲ ਅੱਜ ਦੀ ਇੰਨੀ ਹਾਜ਼ਰੀ ਸਾਡੀ ਕਬੂਲ ਕਰੋ ਭੁੱਲ ਚੁੱਕ ਦੀ ਮਾਫ਼ੀ ਕੱਲ੍ਹ ਨੂੰ ਮਿਲਦੇ ਹਾਂ ਵੀ ਰੱਬ ਰਾਖਾ ਲਾਭ ਮਿਲਕੀ ਅਤੇ ਗੀਤ ਪੁੱਤੋਏ
ਚਿੜੀਆਂ ਚੈੱਕਣ ਆਈਆਂ ਵੇੜੇ ਤੇਰੇ ਵੇ ਬਾਬਲਾ ਖਿੜਖਿੜ ਜਾਵਣ ਤੱਕ ਕੇ ਖੇੜੇ ਤੇਰੇ ਵੇ ਬਾਬਲਾ